जो गोजो घटल तन तन साहब श्री गुरु ग्रंथ साहब जी दी निकी जी गोदानंद मानरी गुरु प्यारी सत संगत जी आ मन बिरतियां कागर करिए गुरु चरणा चलवाइए हाजरियां हाजरियां लगवाद्या मन बिरतियां कागर करद गज के बोलना जी वाहे गुरु जी का खालसा वाहे गुरु जी की फतेह। गुरु प्यारियों जदों ओ अकाल पुरख परमात्मा इस मन नूं अपनी नजर च लैके आउंदा है उस समय ओ अकाल पुरख परमात्मा इस मन दे उत्ते कृपा करदा है। कैसी कृपा करदा है? इस नूं मानस शरीर विच भेजदा है क्योंकि गुरबाणी नूं ध्यान नाल पढ़ना है। गुरु साहिब बाणी च लिखदे आ तुमरी कृपा ते मनुख देव पई है। मनुख दा शरीर जिहड़ा है कृपा है और ए दात ए समा अमोलक है और ए समा सानू मिलिया कद ली है। ए समा सानू केवल तां केवल अपने आप दी पहचान करन लई मिलिया। ए समा सानू केवल तां केवल अपने वापस घर जाण लई मिलिया। वापस घर असीं तां जा सकदे हां जदों साडी मनबिरती वापस उस रूप च चली जाएगी जिस रूप विच असीं परमात्मा च विछड़े सां। सो उह समां उह जन्म उह अमोलक दात केवल तां केवल मनुखी शरीर आ। फिर ध्यान देना आपां विचार करनी है कल परसों ही अजे संगरांद आपां ने मनाई सारिआं ने ते गुरु जी प्यारी सत्संग जी महीना चढ़िया पोह दा आपां सारिआं ने पोह दा महीना मनाया। पोह दे महीने अंदर आपां धन धन साहिब श्री गुरु ग्रंथ साहिब दे चरणां च गए नमस्कार कीती संगरांद दा महीना सुनिया मन विच चा चढ़िया कि नवा महीना चढ़ गया। पर गुरु जी प्यारी सत्संग जी विचार करना आओ इसकी विचार करिए कि असल च इसकी मानता की है। धन गुरु अर्जन देव महाराज जी सानू समझाउणा की चाहुंदे इस जरिए। गुरु साहिब समझाउण लगे कह लगे पोख तुखार ना व्यापई कंठ मिलिया हर ना। विचार करना पोख तुखार ना व्यापई। हुण जे आपां इन्नी गल कहीए भी पोह दा महीना ते पोह दे महीने दे विच तुखार कहिंदे ने कक्कर नूं कोरे नूं जोर नहीं पा सकदा। गुरु रूप प्यारी सत संग जी विचार वाली गल आ कक्कर आ जरा कोरा आ एक कला मनुख जामे लिए तो है नहीं। बार इनी ठंड आ 84 लख जून लिए ठंड आ वो लोग भी ठंड मानते पे उन्होंने भी जोर पैन दिया भी लुकते फिर दे। फिर गुरु जी ने सानू उपदेश क्यों दिता भी थानू तो यह जोर नहीं पा सकता है ना। सो विचार करना असल च गल की सी कि गुरु साहब नूं समझाउणा चाहुंदे आ कहिंदे जिवें 12 महीनिआं दा इक सर्कल आ ते उहनां महीनिआं दे अंदर जिहड़ा पोह दा महीना इक वारी आउंदा है। ते गुरु साहब नूं समझाउण लगे कहिंदे 84 लख जून दा भी इक सर्कल आ उहदे अंदर भी मनुखी जीवन इक वारी आउंदा है बार बार नहीं आउंदा। समझाउण लगे कहिंदे जिवें पोह दा महीना है कहिंदे हां जी ठंड बड़ी है सारिआं लई है पर जे कोई प्राणी रजाई दा सहारा लै लवे या किसी दे गले मिल जावे ते उहनूं ठंड नहीं लगदी उत्ते कोरा उत्ते कक्कर जोर नहीं पाउंदा। गुरु साहिब नूं समझाउण लगे कहिंदे मना मनुख दा जीवन जिहड़ा है इह पोह दे महीने वर्गा है कहिंदे ध्यान दई इहदे अंदर भी असल दे विच आपां शरीर दी गल कर बैठे भी बाहर कक्कड़ बड़ा पैन रहा है बाहर कोरा बड़ा है। गुरु रूप प्यारी साध संगत जी विचार करना यह कक्कर ते कोरा शरीर नूं ते ठंड लगती है इत्थे गल चलदी पई आत्मा दी ते मन दी। गुरु साहिब अपना आत्मा नूं समझाउण लगे कहिंदे आत्मा गल सुन तेरे लिए कोरा केड़ा है तेरे लिए कक्कर केड़ा है ਕਹਿੰਦੇ ਜਿਹੜੇ ਪਿਛਲਿਆਂ ਜਨਮਾਂ ਦੇ ਵਿੱਚ ਤੂੰ ਮਾੜੇ ਕਰਮ ਕੀਤੇ ਨੇ, ਪਾਪ ਕੀਤੇ ਆ ਨਾ, ਅਸਲ ਵਿੱਚ ਤੈਨੂੰ ਠੰਡ ਉਹਨਾਂ ਦੀ ਲੱਗਦੀ ਹੈ ਤੇ ਉਹ ਜ਼ੋਰ ਪਾਉਂਦੇ ਆ। ਕਿਵੇਂ ਕੋਰਾ ਪੈਣ ਡਿਆ, ਠੰਡ ਬੜੀ ਹੈ, ਆਪਾਂ ਕੀ ਕਰਾਂਗੇ, ਠੰਡ ਬੜੀ ਪੈਣ ਡਈ, ਅੱਜ ਗੁਰੂ ਘਰ ਨਹੀਂ ਜਾਣਾ। ਪਰ ਕੁਝ ਸਰੀਰ, ਕਿਸੇ ਨੇ ਕੰਬਲ ਲਿਆ, ਕਿਸੇ ਨੇ ਕੋਟੀ ਸਵੈਟਰ ਪਾਈ ਤੇ ਆ ਗਏ। ਗੁਰੂ ਪਿਆਰਿਓ, ਵਿਚਾਰ ਵਾਲੀ ਗੱਲ ਆ ਵੀ ਕੋਈ ਨਾ ਕੋਈ ਜ਼ਰੀਆ ਸੀਗਾ ਜਿਹਦੇ ਨਾਲ ਅਸੀਂ ਗੁਰੂ ਘਰ ਜਾ ਸਕਦੇ ਸੀ, ਆਪਣੇ ਸਰੀਰ ਦਾ ਠੰਡ ਤੋਂ ਬਚਾਅ ਕਰਕੇ ਗੁਰੂ ਘਰ ਪਹੁੰਚ ਸਕਦੇ ਸੀ। ਪਰ ਇਸ ਠੰਡ ਦੇ ਬਚਾਅ ਤੋਂ ਤਾਂ ਆਪਾਂ ਬਚਾਅ ਕਰ ਸਕਦੇ ਹਾਂ, ਪਰ ਜਿਹੜਾ ਮਨ ਉੱਤੇ ਕੋਰਾ ਪੈਣ ਡਿਆ ਸੀ ਨਾ ਸਾਡੇ ਪਾਪਾਂ ਦਾ, ਮਾੜਿਆਂ ਕਰਮਾਂ ਦਾ, ਸਾਨੂੰ ਉਹ ਗੁਰੂ ਘਰ ਨਹੀਂ ਆਉਣ ਦਿੰਦੇ। ਉਹ ਜ਼ਿਆਦਾ ਵੱਡਾ ਸੀ, ਸਾਨੂੰ ਉਹਨੇ ਰੋਕਿਆ, ਸਾਨੂੰ ਇਸ ਠੰਡ ਨੇ ਨਹੀਂ ਰੋਕਿਆ, ਸਾਨੂੰ ਉਸ ਕੋਰੇ ਨੇ ਰੋਕਿਆ ਕਿ ਅਸੀਂ ਗੁਰੂ ਘਰ ਆਉਣ ਲੱਗੇ। ਮਨ ਕੀ ਕਹਿੰਦਾ, ਉਹ ਛੱਡ ਪਰਾਂ ਯਾਰ, ਬਾ ਠੰਡ ਬੜੀ ਆ, ਵਿਚਾਰ ਕਰਿਓ। ਕੋਈ ਬੰਦਾ ਕਹਿੰਦਾ ਯਾਰ 10 ਬੰਦੇ ਆ ਗਏ, ਤੇਰੇ ਗੁਆਂਢੀ ਆ ਗਏ, ਤੇਰੇ ਪਿਤਾ ਜੀ ਆ ਗਏ, ਤੈਨੂੰ ਠੰਡ ਜ਼ਿਆਦਾ ਲੱਗਣ ਡਈ ਸੀ ਜੀ? ਨਹੀਂ, ਠੰਡ ਓਨੀ ਹੈ, ਸਰੀਰਕ ਰੂਪੀ ਠੰਡ ਦਾ ਬਚਾਅ ਉਹਨੇ ਵੀ ਕੀਤਾ ਵੀ ਰਜਾਈ ਚ ਬੈਠਾ, ਕੱਪੜੇ ਉਹ ਵੀ ਪਾਈ ਫਿਰਨ ਡਿਆ, ਉਹ ਵੀ ਤਿਆਰ ਹੋ ਕੇ ਬੈਠਾ ਹੈ, ਪਰ ਫਿਰ ਵੀ ਗੁਰੂ ਘਰ ਨਹੀਂ ਆਇਆ ਕਿਉਂਕਿ ਜਿਹੜੀ ਸਰੀਰ ਨੂੰ ਠੰਡ ਲੱਗਦੀ ਪਈ ਸੀ ਇਹਦਾ ਤੇ ਬਚਾਅ ਕਰਕੇ ਬੈਠਾ ਸੀ, ਪਰ ਜਿਹੜੀ ਮਨ ਨੂੰ ਠੰਡ ਲੱਗਦੀ ਸੀ ਉਹਦਾ ਬਚਾਅ ਨਹੀਂ ਸੀ, ਉਹਨੇ ਜ਼ੋਰ ਪਾ ਲਿਆ। ਸੋ ਧਿਆਨ ਦੇਣ ਵਾਲੀ ਗੱਲ ਆ, ਭੁੱਖ ਤੁਖਾਰ ਨਾ ਵਿਆਪੀ, ਭੁੱਖ ਦਾ ਭਾਵ ਹੀ ਨਹੀਂ ਕਿ ਪੋਹ ਦੇ ਮਹੀਨੇ ਵਿੱਚ ਉਹਨਾਂ ਨੂੰ ਠੰਡ ਨਹੀਂ ਲੱਗਦੀ, ਸਭ ਨੂੰ ਲੱਗਦੀ ਹੈ, ਭਾਵੇਂ ਕੋਈ ਰੱਬ ਦਾ ਪਿਆਰਾ ਵੀ ਹੈ, 24 ਘੰਟੇ ਰੱਬ ਰੱਬ ਕਰਨ ਵਾਲਾ ਹੈ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਠੰਡ ਉਹਨੂੰ ਵੀ ਲੱਗਦੀ, ਠੰਡ ਸਾਰਿਆਂ ਨੂੰ ਲੱਗਦੀ ਹੈ। ਪਰ ਇੱਥੇ ਗੁਰੂ ਸਾਹਿਬ ਬੜੇ ਕਹਿੰਦੇ ਭੁੱਖ ਤੁਖਾਰ ਨਾ ਵਿਆਪੀ, ਕਹਿੰਦਾ ਪੋਹ ਦੇ ਮਹੀਨੇ ਅੰਦਰ, ਕਹਿੰਦਾ ਭਾਵ ਮਨੁੱਖੀ ਜੀਵਨ ਜਿਹੜਾ ਹੈ ਨਾ ਇਹ ਪੋਹ ਦੇ ਮਹੀਨੇ ਵਰਗਾ ਹੈ। ਇਸ ਮਹੀਨੇ ਅੰਦਰ, ਇਸ ਜੀਵਨ ਦੇ ਅੰਦਰ ਧਿਆਨ ਦਿਓ, ਗੁਰੂ ਸਾਹਿਬਾਂ ਕਹਿਣ ਲੱਗੇ ਕਿ ਪਿਛਲਿਆਂ ਜਨਮਾਂ ਕੀਤੇ ਪਾਪ ਤੇ ਮਾੜੇ ਕਰਮ ਜਿਹੜੇ ਉਹਨਾਂ ਦਾ ਕੋਰਾ, ਉਹਨਾਂ ਦੀ ਠੰਡ ਜਿਹੜੀ ਹੈ ਜ਼ੋਰ ਨਹੀਂ ਪਾ ਸਕਦੀ ਮਨ ਦੇ ਉੱਤੇ। ਕਹਿੰਦੇ ਕਦੋਂ? ਕਹਿੰਦੇ ਕੰਠ ਮਿਲਿਆ ਹਰਨਾ। ਕਹਿਣ ਲੱਗੇ ਭਾਈ ਠੰਡ ਦਾ ਮਹੀਨਾ ਹੋਵੇ ਤੇ ਹਰ ਪ੍ਰਾਣੀ ਇੱਕ ਸਹਾਰਾ ਲੱਭਦਾ ਵੀ ਕਿਸੇ ਦੇ ਲਾਗੇ ਬੈਠਾ ਜਾਵੇ। ਕਦੀ ਦੇਖਿਓ ਤੁਸੀਂ, ਹਰ ਇਨਸਾਨ ਸਹਾਰਾ ਲੱਭਦਾ, ਆਪਾਂ ਰਜਾਈ ਦਾ ਸਹਾਰਾ ਲੱਭਦੇ ਹਾਂ, ਕੋਈ ਅੰਗੀਠੀ ਦਾ ਸਹਾਰਾ ਲੱਭਦੇ ਹਾਂ, ਤੇ ਗੁਰੂ ਸਾਹਿਬਾਨ ਕਹਿਣ ਲੱਗੇ ਹਰ ਇਨਸਾਨ ਕੋਈ ਸਹਾਰਾ ਲੱਭਦਾ ਹੈ ਕਿ ਜਿਹਦੇ ਲਾਗੇ ਬਹਿ ਕੇ ਮੈਨੂੰ ਠੰਡ ਨਾ ਲੱਗੇ। ਤੇ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਕਹਿੰਦੇ ਮਨੁੱਖੀ ਜੀਵਨ ਦੇ ਅੰਦਰ ਉਹਦੇ ਪਿਛਲਿਆਂ ਜਨਮਾਂ ਚ ਕੀਤੇ ਪਾਪ ਤੇ ਮਾੜੇ ਕਰਮ, ਉਹਨਾਂ ਦੀ ਠੰਡ ਬੜੀ ਲੱਗਦੀ ਹੈ, ਉਹ ਜ਼ੋਰ ਬੜਾ ਪਾਉਂਦੇ ਆ। ਪਰ ਜੇ ਚਾਹੁੰਦਾ ਜ਼ੋਰ ਨਾ ਪਾਉਣ ਤੇ ਕੀ ਕਰ, ਕੰਠ ਮਿਲਿਆ ਹਰ ਨਾ, ਜਿਹਨਾਂ ਨੂੰ ਪਤੀ ਪਰਮੇਸ਼ਰ ਗਲੇ ਮਿਲ ਜਾਂਦਾ ਨਾ ਉਹਨਾਂ ਨੂੰ ਇਹ ਜ਼ੋਰ ਨਹੀਂ ਪਾਉਂਦੇ। ਇਸ਼ਾਰਾ ਕਰਦੇ ਆ ਕਿ ਜਿਹਨਾਂ ਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਸੁਰਤ ਸ਼ਬਦ ਦਾ ਮਿਲਾਪ ਹੋ ਜਾਂਦਾ ਜਿਹਨਾਂ ਦੇ, ਉਹਨਾਂ ਦੇ ਉੱਤੇ ਪਿਛਲੇ ਜਨਮਾਂ ਚ ਕੀਤੇ ਪਾਪ ਤੇ ਮਾੜੇ ਕਰਮਾਂ ਦਾ ਦੁੱਖ ਜਿਹੜਾ ਨਾ ਉਹ ਜ਼ੋਰ ਨਹੀਂ ਪਾਉਂਦਾ। ਆਪਣੇ ਤੇ ਜ਼ੋਰ ਪਾਉਂਦਾ, ਠੀਕ ਹੈ, ਪਰ ਜੇ ਕਿਤੇ ਸੁੱਤ ਸ਼ਬਦ ਦਾ ਮਿਲਾਪ ਹੋ ਜਾਏ, ਗੁਰੂ ਚਰਨਾਂ ਦੇ ਨਾਲ ਸਾਡੀ ਬਿਰਤੀ ਜੁੜ ਜਾਵੇ, ਤੇ ਜਿੰਨੇ ਮਰਜ਼ੀ ਦੁੱਖ ਆਉਂਦੇ ਰਹਿਣ, ਜਿੰਨੀ ਮਰਜ਼ੀ ਠੰਡ ਆਉਂਦੀ ਰਹੇ, ਫਿਰ ਜ਼ੋਰ ਨਹੀਂ ਪਾਉਂਦਾ, ਕਿਉਂਕਿ ਗੁਰੂ ਸਾਹਿਬਾਂ ਬੜੇ ਪਿਆਰ ਨਾਲ ਸਮਝਾਉਂਦੇ ਆ। ਕਹਿੰਦੇ ਬਿਰਤੀ ਕੈਸੀ ਬਣ ਜਾਂਦੀ, ਵਿਚਾਰ ਕਰਨਾ ਬਿਰਤੀ ਕੈਸੀ ਬਣ ਜਾਂਦੀ। ਬਿਰਤੀ ਐਸੀ ਬਣ ਜਾਂਦੀ ਹੈ ਕਿ ਗੁਰੂ ਦੇ ਸ਼ਬਦ ਨਾਲ ਜੁੜਿਆ ਜੁੜਿਆ ਮਨ ਬਿਰਤੀ ਐਸੀ ਬਣ ਜਾਂਦੀ ਹੈ ਕਿ ਗੁਰੂ ਸਾਹਿਬਾਂ ਸਮਝਾਉਣ ਲੱਗੇ ਤੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ। ਕਹਿੰਦੇ ਉਸ ਬਿਰਤੀ ਦੇ ਅੰਦਰ ਇੱਕ ਤਬਦੀਲੀ ਆਉਂਦੀ ਹੈ, ਜਦੋਂ ਸੁੱਤ ਸ਼ਬਦ ਦਾ ਮਿਲਾਪ ਹੁੰਦਾ ਨਾ ਤੇ ਕੀ ਹੁੰਦਾ ਹੈ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਕਹਿੰਦੇ ਸੁੱਖ ਤੇ ਦੁੱਖ ਨੂੰ ਦੋਨਾਂ ਨੂੰ ਬਰਾਬਰ ਸਮਝਣ ਲੱਗ ਪੈਂਦਾ। ਦੇਖੋ ਸੁੱਖ ਤੇ ਦੁੱਖ ਦੋਨੋਂ ਜਾਣੇ, ਇਹ ਸਾਡੇ ਤੇ ਪ੍ਰਭਾਵ ਪਾਉਂਦੇ। ਦੇਖੋ ਦੁੱਖ ਵੀ ਗੁਰੂ ਤੋਂ ਤੋੜ ਦਿੰਦਾ, ਸੁੱਖ ਵੀ ਗੁਰੂ ਤੋਂ ਤੋੜ ਦਿੰਦਾ। ਕਈ ਵਾਰੀ ਦੇਖਿਓ ਇੱਕ ਇਨਸਾਨ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ, ਬੜੇ ਸੁੱਖ ਸਨ ਘਰ ਦੇ ਵਿੱਚ, ਬੜੀ ਅਮੀਰੀ ਸੀ, ਕਿਸੇ ਚੀਜ਼ ਦੀ ਕਮੀ ਨਹੀਂ ਸੀ। ਤੇ ਉਹਨੂੰ ਕਿਸੇ ਨੇ ਕਿਹਾ, ਭਾਈ ਸਾਹਿਬ ਕਦੀ ਵੇਖਿਆ ਨੀ ਤੁਸੀਂ ਗੁਰੂ ਘਰ ਜਾਂਦੇ ਆ? ਤੇ ਜਵਾਬ ਪਤਾ ਕੀ ਦਿੰਦਾ? ਕਹਿੰਦਾ ਯਾਰ ਗੱਲ ਸੁਣ, ਲੋਕੀ ਤੇ ਪਾਗਲ ਹੈ, ਰੋਜ਼ ਦਿਹਾੜੀ ਗੁਰੂ ਘਰ ਤੁਰ ਪੈਂਦੇ ਨੇ ਮੱਥੇ ਟੇਕਣ ਸਵੇਰੇ ਦੀ, ਤੇ ਤੁਸੀਂ ਕਿਉਂ ਨੀ ਜਾਂਦੇ? ਕਹਿੰਦਾ ਮੇਰੇ ਕੋਲ ਰੱਬ ਦਾ ਦਿੱਤਾ ਸਭ ਕੁਛ ਆ, ਮੈਨੂੰ ਕਮੀ ਕੋਈ ਨੀ ਕਿਸੇ ਚੀਜ਼ ਦੀ, ਸਾਰੇ ਸੁੱਖ ਘਰ ਨੇ, ਮੈਂ ਗੁਰੂ ਘਰ ਕੀ ਲੈਣ ਜਾਣਾ? ਇਹਦਾ ਮਤਲਬ ਸੁੱਖਾਂ ਕਰਕੇ ਹੀ ਗੁਰੂ ਘਰ ਨਹੀਂ ਆਉਣ ਡਿਆ। ਬੜੇ ਤੁਹਾਨੂੰ ਮਿਲਣਗੇ ਇੱਦਾਂ ਦੇ ਵੀ ਸਾਡੇ ਕੋਲ ਕਮੀ ਕਿਸੇ ਚੀਜ਼ ਦੀ ਨਹੀਂ, ਅਸੀਂ ਗੁਰੂ ਘਰ ਕੀ ਲੈਣ ਜਾਣਾ, ਅਸੀਂ ਕੋਈ ਧੀਨ ਕੀ ਕਰੀਏ ਕਿਸੇ ਦੀ? ਜੇ ਉਹਨਾਂ ਨੂੰ ਕਹੋ ਨਾ ਆਓ ਅੱਜ ਉੱਥੇ ਕੀਰਤਨ ਦਰਬਾਰ ਆ, ਤੇ ਸਤਸੰਗ ਆ ਫਲਾਣੀ ਥਾਂ ਤੇ ਚੱਲੀਏ, ਮੱਥਾ ਟੇਕ ਆਈਏ, ਉਹ ਜਾ ਭਰਾ ਤੁਸੀਂ ਜਾਓ, ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ, ਸਾਡੇ ਕੋਲ ਸਭ ਕੁਝ ਹੈਗਾ। ਇੱਕ ਪ੍ਰਾਣੀ ਇੱਦਾਂ ਦੇ ਨੇ, ਕਹਿੰਦਾ ਉਹ ਭਾਈ ਸਾਹਿਬ ਗੁਰੂ ਘਰ ਚੱਲੀਏ। ਕੀ ਕਹਿ ਲੋਕੀ ਤੁਸੀਂ ਜਾਂਦੇ ਨੀ ਅੱਜ ਕੱਲ੍ਹ? ਉਹ ਛੱਡ ਕਹਿੰਦਾ ਗੁਰੂ ਘਰ ਜਾ ਕੇ ਵੀ ਦੁੱਖ ਹੀ ਮਿਲੇ ਨੇ, ਸਾਨੂੰ ਕਿਹੜੇ ਸੁੱਖ ਮਿਲੇ ਨੇ, ਆਪਾਂ ਕੀ ਲੈਣ ਜਾਣਾ, ਕੰਮ ਤੇ ਬਣਿਆ ਨੀ ਫਲਾਣਾ, ਧਮਕਾਣੀ ਚੀਜ਼ ਤੇ ਮੈਨੂੰ ਮਿਲੀ ਨਹੀਂ। ਤਾਂ ਫਿਰ ਗੁਰੂ ਸਾਹਿਬਾਨ ਨੇ ਬੜੇ ਪਿਆਰ ਨਾਲ ਕਿਹਾ, ਕਹਿੰਦਾ ਗੁਰੂ ਦੇ ਚਰਨਾਂ ਨਾਲ ਬਿਰਤੀ ਉਦੋਂ ਜੁੜਦੀ ਹੈ, ਕਹਿੰਦੇ ਕਦੋਂ ਜੁੜਦੀ ਹੈ, ਕਹਿੰਦੇ ਉਦੋਂ ਜੁੜਦੀ ਹੈ ਵਿਣ ਤੁਧ ਹੋਰ ਮੰਗਣਾ। ਕਹਿੰਦਾ ਪਰਮਾਤਮਾ ਤੋਂ ਇਲਾਵਾ ਕੁਝ ਵੀ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਕਹਿੰਦਾ ਸਿਰੇ ਦਾ ਦੁੱਖ ਆ, ਕਹਿੰਦਾ ਐਸੇ ਬੰਦੇ ਦੀ ਕਦੀ ਬਿਰਤੀ ਗੁਰੂ ਚਰਨਾਂ ਨਾਲ ਨਹੀਂ ਜੁੜਦੀ, ਛੱਡ ਕਹਿੰਦਾ ਕੋਈ ਮੰਗਣ ਦੀ ਲੋੜ ਨਹੀਂ ਹੈ। ਐਸੀ ਬਿਰਤੀ ਬਣਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ, ਮੈਂ ਬਾਣੀ ਪੜ੍ਹਨ ਲੱਗਾ, ਮੈਂ ਆਪ ਜੀ ਦੇ ਦਰ ਤੇ ਆਇਆ, ਤੇ ਕਿਰਪਾ ਕਰੋ। ਕੈਸੀ ਕਿਰਪਾ? ਕਿ ਮੈਨੂੰ ਆਪ ਜੀ ਦੀ ਗੁਰਬਾਣੀ ਦੀ ਸੋਝੀ ਆ ਜਾਵੇ, ਆਪ ਜੀ ਦੇ ਉਪਦੇਸ਼ ਦੀ ਸੋਝੀ ਆ ਜਾਵੇ, ਤੇ ਜਿਹਦੇ ਲਈ ਮੈਨੂੰ ਇਹ ਜਨਮ ਮਿਲਿਆ, ਜਿਹਦੇ ਲਈ ਇਹ ਮਹੀਨਾ ਮੈਨੂੰ ਪੋਹ ਦਾ ਚੜਿਆ ਨਾ, ਇਸ ਮਹੀਨੇ ਦੇ ਅੰਦਰ ਹੀ, ਇਸ ਜੀਵਨ ਦੇ ਅੰਦਰ ਹੀ ਜਿਹੜਾ ਮੈਂ ਕੰਮ ਕਰਨਾ ਹੈ ਮੈਂ ਕਰ ਲਵਾਂ। ਵਿਚਾਰ ਕਰਨਾ, ਮਹੀਨਾ 30 ਦਿਨਾਂ ਦਾ ਹੈ, ਮਹੀਨਾ 30 ਦਿਨਾਂ ਦਾ ਹੈ, ਤੇ ਸਾਡੀ ਜ਼ਿੰਦਗੀ 30 ਦਿਨਾਂ ਦੀ ਨਹੀਂ ਹੈਗੀ। ਅਸੀਂ ਐਵੇਂ ਭੁਲੇਖਾ ਪਾ ਕੇ ਬਹਿ ਗਏ ਹਾਂ ਵੀ ਆਹ ਮਹੀਨਾ ਚੜ ਗਿਆ। ਉਹ ਗੁਰੂ ਪਿਆਰੇ, ਉਹ ਮਹੀਨਾ 30 ਦਿਨਾਂ ਦਾ, 31 ਦਿਨਾਂ ਦਾ, ਤੇ ਜ਼ਿੰਦਗੀ ਹਮ ਆਦਮੀ ਹਾਂ, ਇੱਕਦਮ ਹੀ ਇੱਕ ਸਾਲ ਦੇ ਬੰਦੇ, ਅਗਲੇ ਦਾ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ। ਹਰ ਇੱਕ ਚੀਜ਼ ਦੀ ਵਿਚਾਰ ਕਰਨੀ ਆਪ ਜੀ ਨੇ, ਅਸੀਂ ਵਿਚਾਰ ਨਹੀਂ ਕੀਤੀ। ਅਸਲ ਚ ਗੁਰੂ ਸਾਹਿਬਾਂ ਨੇ ਸਾਨੂੰ ਇਹ ਮਹੀਨਿਆਂ ਦੇ ਨਾਲ ਜੋੜ ਕੇ ਗੁਰਬਾਣੀ ਵਿੱਚ ਸਾਨੂੰ ਸਮਝਾਉਣਾ ਕੀ ਕੀਤਾ? ਕਹਿੰਦੇ ਅੱਜ ਸੰਗਰਾਂਦ ਆ, ਕਹਿੰਦੇ ਜੀ ਠੀਕ ਹੈ, ਕਹਿੰਦਾ ਜ਼ਰੂਰ ਗੁਰੂ ਘਰ ਜਾਓ, ਇੱਕ ਕੋਈ ਸ਼ੱਕ ਨਹੀਂ ਹੈ। ਨਾਸਤਿਕ ਤੋਂ ਨਾਸਤਿਕ ਬੰਦਾ ਵੀ ਸੰਗਰਾਂਦ ਵਾਲੇ ਦਿਨ ਮੱਥਾ ਟੇਕਣ ਤੁਰ ਪੈਂਦਾ, ਕਹਿੰਦਾ ਅੱਜ ਮੱਥਾ ਜ਼ਰੂਰ ਟੇਕਣਾ, ਕਹਿੰਦਾ ਕਿ ਅੱਜ ਸੰਗਰਾਂਦ ਹੈ, ਕਹਿੰਦਾ ਅੱਜ ਵਰੇ ਵਰੇ ਦਾ ਦੇਣਾ, ਸੰਗਰਾਂਦ ਅੱਜ ਮੱਥਾ ਟੇਕਣਾ। ਉਹਨੂੰ ਸੰਗਰਾਂਦ ਦਾ ਨਹੀਂ ਪਤਾ, ਸੰਗਰਾਂਦ ਕਹਿੰਦੇ ਕਿਹਨੂੰ ਆ? ਗੁਰੂ ਪਿਆਰੇ, ਸੰਗਰਾਂਦ ਤਬਦੀਲੀ ਨੂੰ ਕਹਿੰਦੇ ਆ। ਕੱਲ੍ਹ ਮਹੀਨਾ ਹੋਰ ਸੀ, ਅੱਜ ਮਹੀਨਾ ਹੋਰ ਛੱਡ ਗਿਆ, ਤਬਦੀਲ ਹੋ ਗਿਆ ਕੁਛ, ਉਹਦਾ ਨਾਂ ਸੰਗਰਾਂਦ ਆ। ਆਪਾਂ ਸੰਗਰਾਂਦਾਂ ਮਨਾਉਂਦਿਆਂ ਨੂੰ 50 ਸਾਲ ਹੋ ਗਏ, 60 ਸਾਲ ਹੋ ਗਏ, ਕਿੰਨੀ ਕਿੰਨੀ ਉਮਰ ਹੋ ਗਈ, ਪਰ ਕਦੀ ਜ਼ਿੰਦਗੀ 'ਚ ਵਿਚਾਰ ਕੇ ਦੇਖਿਓ ਕਿ ਮੱਥਾ ਟੇਕਣ ਜਾਂਦੇ ਰਹੇ ਸੰਗਰਾਂਦ ਅੰਦਰ, ਸੰਗਰਾਂਦ ਅਜੇ ਨਹੀਂ ਮਨਾਈ। ਕਹਿੰਦਾ ਜੀ ਕਿਉਂ ਨਹੀਂ ਮਨਾਈ? ਮੈਂ ਤਾਂ ਬੜੀਆਂ ਸੰਗਰਾਂਦਾਂ ਮਨਾਈਆਂ, ਮੈਂ ਤਾਂ ਸੰਗਰਾਂਦ ਤੇ ਨਾਗਾ ਹੀ ਨਹੀਂ ਪਾਉਂਦਾ, ਮੈਂ ਤਾਂ ਸੰਗਰਾਂਦ ਤੇ ਗੁਰੂ ਘਰ ਜਾਣਾ ਜਾਂਦਾ। ਸੰਗਰਾਂਦ ਉਦਣ ਮਨਾਈ ਜਾਣੀ ਜਿੱਦਣ ਗੁਰੂ ਘਰ ਜਾਂਦਿਆਂ ਜਾਂਦਿਆਂ ਤੇਰੇ ਅੰਦਰ ਵੀ ਤਬਦੀਲੀ ਆ ਗਈ। ਜੇ ਕੋਈ ਤਬਦੀਲੀ ਨਹੀਂ ਨਾ ਆਈ ਤਾਂ ਜੇ ਕੋਈ ਸੰਗਰਾਂਦ ਨਹੀਂ ਮਨਾਈ ਤੂੰ, ਅਜੇ ਵੀ ਤੇਰੀ ਬਿਰਤੀ ਉੱਥੇ ਹੀ ਆ। ਕਹਿੰਦਾ ਕਿੱਥੇ ਆ? ਫੜ ਫੜ ਗੱਡੀ ਲੱਦੀ ਹੈ, ਪੰਡਾ ਹੀ ਬਣੀ ਆ, ਬੰਨਾ ਹੋਰ ਜਿੰਨੀਆਂ ਚਾਰ ਕੇ ਬਣਨਗੀਆਂ। ਕੋਈ ਵੱਡੀ ਗੱਲ ਨਹੀਂ ਹੈ, ਬੜਾ ਵੱਡਾ ਭੁਲੇਖਾ ਪੈ ਗਿਆ ਸੰਸਾਰ ਦੇ ਉੱਤੇ। ਕੋਈ ਸੱਜਣ ਕਹਿੰਦਾ ਮੈਂ ਪਾਠ ਬੜੇ ਕੀਤੇ, ਮੈਨੂੰ ਗੁਰਬਾਣੀ ਬੜੀ ਕੰਠ ਹੈ, ਠੀਕ ਹੈ, ਪਰ ਪੜ੍ਹਿਓ ਬਾਣੀ ਚੋਂ ਕੀ ਲਿਖਿਆ। ਕੋਈ ਕਹਿੰਦਾ ਮੈਂ ਗੁਰਬਾਣੀ ਸੁਣੀ ਬੜੀ, ਮੈਂ ਰਾਤ ਦਿਨ ਗੁਰਬਾਣੀ ਸੁਣਦਾ, ਤੇ ਗੁਰਬਾਣੀ ਚ ਲਿਖਿਆ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿੰਦਾ ਪੜ੍ਹ ਸੁਣ ਕੇ ਹੋ ਕੀ ਜਾਊ, ਜਦੋਂ ਤੇਰੀ ਮਨ ਬਿਰਤੀ ਦੇ ਅੰਦਰ ਸਹਿਜ ਹੀ ਨਹੀਂ ਆਇਆ। ਪੜ੍ਹਦਾ ਗੁਰਬਾਣੀ ਹੈ, ਸੁਣਦਾ ਗੁਰਬਾਣੀ ਹੈ, ਤੇ ਮਨ ਦੇ ਅੰਦਰ ਕੀ ਹੈ? ਆਹ ਨਹੀਂ ਬਣਿਆ, ਉਹ ਨਹੀਂ ਬਣਿਆ, ਆਹ ਨਹੀਂ ਹੋਇਆ, ਉਹ ਨਹੀਂ ਹੋਇਆ, ਮਨ ਦੀ ਤਾਂ ਭਟਕਣਾ ਰੁਕਦੀ ਨਹੀਂ ਹੈ, ਸਹਿਜ ਅਵਸਥਾ ਤੇ ਆਉਂਦੀ ਨਹੀਂ। ਸਹਿਜ ਕੀ ਹੈ? ਜਿੱਦਣ ਸਾਡੀ ਮਨ ਬਿਰਤੀ ਇਸ ਅਵਸਥਾ ਚ ਆ ਗਈ, ਆ ਤੁਸੀਂ ਦਰੀ ਤੇ ਬੈਠੇ ਹੋ, ਮੈਟ ਤੇ ਬੈਠੇ ਹੋ, ਸਹਿਜ ਅਵਸਥਾ ਇਹਦੀ ਮੈਟ ਦੀ, ਕਹੋਗੇ ਇਹਦੀ ਸਹਿਜ ਅਵਸਥਾ ਕਿੱਦਾਂ ਆ ਗਈ? ਇਹ ਮੈਟ ਵਿਸ਼ਾ ਹੈ, ਇਸ ਮੈਟ ਵਿਸ਼ੇ ਚੋਂ ਆਵਾਜ਼ ਨਹੀਂ ਆ ਰਹੀ ਵੀ ਭਾਈ ਸੱਜਣਾ ਕੋਈ ਮੇਰੇ ਤੇ ਇੱਥੇ ਆ ਕੇ ਬਹਿ ਜਾਓ ਬਈ, ਤੇ ਨਾ ਹੀ ਬੈਠੇ ਨੂੰ ਕਹਿ ਰਿਹਾ ਭਾਈ ਉੱਠ ਜਾਓ ਬਈ। ਕਹਿੰਦਾ ਭਾਵ ਨਾ ਤਾਂ ਇਹ ਕਿਸੇ ਨੂੰ ਕਹਿੰਦਾ ਬਹਿ ਜਾਓ, ਤੇ ਨਾ ਹੀ ਕਹਿੰਦਾ ਉੱਠ ਜਾਓ। ਗੁਰੂ ਸਾਹਿਬ ਕਹਿੰਦੇ ਜਦੋਂ ਤੇਰੀ ਬਿਰਤੀ ਇੱਦਾਂ ਦੀ ਬਣ ਗਈ ਨਾ ਕਿ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਤੇਰੀ ਮਨ ਬਿਰਤੀ ਐਸੀ ਬਣ ਗਈ, ਨਾ ਤਾਂ ਤੈਨੂੰ ਦੁੱਖ ਦਾ ਪਤਾ ਰਿਹਾ ਤੇ ਨਾ ਤੈਨੂੰ ਸੁੱਖ ਦਾ ਪਤਾ ਰਿਹਾ, ਫਿਰ ਤੇਰੀ ਬਿਰਤੀ ਬਣ ਗਈ ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ ਕਹਿੰਦੇ ਸਹਿਜ ਅਵਸਥਾ ਹੀ। ਪੜ੍ਹਨ ਸੁਣਨ ਦਾ ਫਾਇਦਾ ਉਦਣ ਹੋਣਾ ਹੀ ਕਿ ਤੇਰੀ ਬਿਰਤੀ ਭਾਣੇ ਚ ਆ ਜਾ ਵੀ ਜੋ ਪ੍ਰਮਾਤਮਾ ਕਰਦਾ ਕਰੀ ਜਾਵੇ, ਕੋਈ ਟੈਨਸ਼ਨ ਨਹੀਂ, ਉਦਣ ਸਹਿਜ ਅਵਸਥਾ ਬਣਨੀ, ਉਦਣ ਗੁਰਬਾਣੀ ਪੜ੍ਹਨ ਦਾ ਆਨੰਦ ਆਉਣਾ ਤੇ ਸੁਣਨ ਦਾ ਆਨੰਦ ਆਉਣਾ। ਤੇ ਜੇ ਤੂੰ ਪੜ੍ਹਦਾ ਰਿਹਾ ਸੁਣਦਾ ਰਿਹਾ ਤੇ ਮਨ ਤੇਰਾ ਭਟਕਦਾ ਰਿਹਾ, ਮਨ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ, ਕਹਿੰਦੇ ਕੋਈ ਵੱਡੀ ਗੱਲ ਨਹੀਂ। ਸੋ ਧਿਆਨ ਦੇਣਾ ਆਪ ਜੀ ਨੇ, ਕਹਿੰਦੇ ਪੋਖ ਤੁਖਾਰ ਨਾ ਵਿਆਪਈ। ਕਹਿੰਦਾ ਪੋਹ ਦੇ ਮਹੀਨੇ ਅੰਦਰ, ਕਹਿੰਦਾ ਆਪਾਂ ਮਨੁੱਖੀ ਜੀਵਨ ਦੇ ਅੰਦਰ, ਆਹ ਮਹੀਨਾ ਬਹੁਤ ਵੱਡਾ 30 ਦਿਨਾਂ ਦਾ, ਤੇ ਜ਼ਿੰਦਗੀ ਇੱਕ ਸਾਹ ਦੀ, ਇਹਦਾ ਮਤਲਬ ਗੁਰੂ ਸਾਹਿਬ ਜ਼ਿੰਦਗੀ ਨੂੰ ਸਮਝਾਉਂਦੇ ਪਿਆ ਕਿ ਮਨੁੱਖ ਦਾ ਜੀਵਨ ਜਿਹੜਾ ਪੋਹ ਦੇ ਮਹੀਨੇ ਵਰਗਾ। ਕਹਿੰਦੇ ਕਿਵੇਂ? ਕਹਿੰਦੇ ਜਿਵੇਂ ਪੋਹ ਦੇ ਮਹੀਨੇ ਦੇ ਅੰਦਰ ਅਗਰ ਕਿਸੇ ਦਾ ਸਾਥ ਮਿਲ ਜਾਵੇ ਤੇ ਕੀ ਹੁੰਦਾ ਹੈ, ਬਾਹਰ ਦੀ ਠੰਡ ਜ਼ੋਰ ਨਹੀਂ ਪਾ ਸਕਦੀ। ਕਿਸੇ ਦਾ ਸਾਥ ਮਿਲ ਜਾਵੇ ਤੇ ਬਾਹਰ ਦੀ ਠੰਡ ਜ਼ੋਰ ਨਹੀਂ ਪਾ ਸਕਦੀ। ਤੇ ਗੁਰੂ ਸਾਹਿਬਾਂ ਕਹਿਣ ਲੱਗੇ ਅਗਰ ਮਨੁੱਖੀ ਜੀਵਨ ਅੰਦਰ ਇਸ ਸੁਰਤ ਨੂੰ ਸ਼ਬਦ ਦਾ ਸਾਥ ਮਿਲ ਜਾਵੇ, ਸੁਰਤ ਸ਼ਬਦ ਦਾ ਮਿਲਾਪ ਹੋ ਜਾਵੇ, ਸੁਰਤ ਨੂੰ ਸ਼ਬਦ ਦਾ ਸਾਥ ਮਿਲ ਜਾਵੇ, ਇਹਦੇ ਉੱਤੇ ਪਿਛਲੇ ਜਨਮਾਂ ਚ ਕੀਤੇ ਪਾਪ ਤੇ ਮਾੜੇ ਕਰਮ ਜ਼ੋਰ ਨਹੀਂ ਪਾ ਸਕਦੇ। ਆਹ ਗੱਲ ਸਮਝਣੀ ਸੀ, ਆਪਾਂ ਸਮਝੀ ਨਹੀਂ। ਭੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰਨਾ, ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹ। ਹੁਣ ਮਨ ਬੇਦਿਆ ਚਰਨਾਰ ਬਿੰਦ, ਮਨ ਕੀ ਹੈ? ਬਿਰਤੀ। ਬੇਦਿਆ ਕੀ ਹੈ? ਵਿੰਨਿਆ ਜਾਣਾ। ਚਰਨਾਰ ਬਿੰਦ ਕੀ ਹੈ? ਚਰਨ ਕਮਲ। ਹੁਣ ਗੁਰੂ ਦੇ ਚਰਨ ਕਿੱਥੇ? ਚਰਨ ਹੈ ਹੀ ਨਹੀਂ ਕੋਈ, ਗੁਰੂ ਦੇ ਕੋਈ ਚਰਨ ਨਹੀਂ ਹੈਗੇ, ਪਰ ਲਿਖਿਆ ਚਰਨਾਰ ਬਿੰਦ। ਸੋ ਵਿਚਾਰ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਚਰਨ ਅੱਖਰ, ਹੱਥ ਅੱਖਰ, ਸਿਰ ਅੱਖਰ ਜਿੱਥੇ ਵੀ ਆ ਜਾਵੇ ਉੱਥੇ ਰੁਕਣਾ ਹੈ। ਗੁਰੂ ਦੇ ਕੋਈ ਹੱਥ ਨਹੀਂ ਹੈਗੇ, ਜਿਹੜਾ ਆਪਾਂ ਗੁਰਬਾਣੀ ਚੋਂ ਪੜ੍ਹਦੇ ਨਾ, ਸਮਰੱਥ ਗੁਰੂ ਸਿਰ ਹੱਥ ਧਰਿਓ। ਹੁਣ ਦੇਖਣ ਵਾਲੀ ਗੱਲ ਹੈ ਵੀ ਕਿਹੜਾ ਹੱਥ ਗੁਰੂ ਨੇ ਸਿਰ ਤੇ ਧਰਤਾ। ਤਾਂ ਅਸੀਂ ਭੁਲੇਖਿਆਂ 'ਚ ਬਹਿ ਗਏ। ਅਸੀਂ ਸਾਧੂਆਂ ਸੰਤਾਂ ਕੋਲ ਜਾਂਦੇ ਹਾਂ, ਨਮਸਕਾਰ ਕਰਦੇ ਹਾਂ ਤੇ ਕੀ ਕਹਿੰਦੇ ਹਾਂ, ਆ ਬਾਬਾ ਜੀ ਸਾਡੇ ਸਿਰ ਤੇ ਹੱਥ ਰੱਖ ਦਿਓ, ਸਾਡਾ ਦਸਵੇਂ ਦੁਆਰ ਖੁੱਲ੍ਹ ਜਾਏ। ਸਿਰ ਤੇ ਹੱਥ ਰੱਖ ਕੇ ਦਸਵੇਂ ਦੁਆਰ ਨਹੀਂ ਖੁੱਲ੍ਹਦੇ। ਹੱਥ ਕਿਹਨੂੰ ਕਿਹਾ ਹੈ, ਚਰਨ ਕਿਹਨੂੰ ਕਿਹਾ ਹੈ, ਸਿਰ ਕਿਹਨੂੰ ਕਿਹਾ ਹੈ, ਇਹਦੀ ਵਿਚਾਰ ਕਰਨੀ ਹੈ। ਕੈਸੀ ਵਿਚਾਰ ਕਰਨੀ ਹੈ? ਸਾਡਾ ਸਰੀਰ ਬਣਿਆ ਚੰਮ ਦਾ, ਸਾਡਾ ਸਰੀਰ ਬਣਿਆ ਚੰਮ ਦਾ, ਇਹਦੇ ਪੈਰ ਵੀ ਚੰਮ ਆ, ਹੱਥ ਵੀ ਚੰਮ ਆ, ਸਿਰ ਵੀ ਚੰਮ ਆ। ਚੰਮ ਦਾ ਬਣਿਆ ਸਰੀਰ, ਇੱਕ ਚੀਜ਼ ਦਾ ਬਣਿਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਦੇ ਬਣੇ ਹੋਏ ਆ, ਇਹ ਵੀ ਸਰੀਰ ਆ ਪਰ ਇਹ ਸ਼ਬਦ ਦਾ ਸਰੀਰ ਆ। ਹੁਣ ਧਿਆਨ ਦਿਓ, ਇਹ ਸ਼ਬਦ ਆ, ਸ਼ਬਦ ਗੁਰੂ ਹੈ। ਇਹਦਾ ਧਿਆਨ ਦੇਣ ਵਾਲੀ ਗੱਲ ਜੇ ਇੱਥੇ ਹੋਣ, ਇਹਦੇ ਪੈਰ ਵੀ, ਚਰਨ ਵੀ ਸ਼ਬਦ ਆ, ਇਹਦੇ ਹੱਥ ਵੀ ਸ਼ਬਦ ਆ, ਇਹਦਾ ਸਿਰ ਵੀ ਸ਼ਬਦ ਆ। ਹੁਣ ਇੱਥੇ ਕੀ ਆਇਆ, ਮਨ ਬੇਦਿਆ ਚਰਨਾਰ ਬਿੰਦ। ਚਰਨਾਰ ਬਿੰਦ ਕੀ ਹੈ? ਚਰਨ ਕਮਲ। ਗੁਰੂ ਜੀ ਕਹਿੰਦੇ ਮੇਰਾ ਮਨ ਵਿੰਨਿਆ ਗਿਆ ਜਦੋਂ ਮੈਂ ਕੀ ਹੋਇਆ, ਗੁਰੂ ਦੇ ਸ਼ਬਦ ਨਾਲ ਜੁੜਿਆ। ਚਰਨਾਂ ਨਾਲ ਨਹੀਂ, ਪੈਰਾਂ ਨਾਲ ਨਹੀਂ। ਇਹ ਨਹੀਂ ਕਿ ਮੈਂ ਗੁਰੂ ਦੇ ਚਰਨੀ ਲੱਗ ਗਿਆ। ਚਰਨੀ ਲੱਗਣ ਦਾ ਮਤਲਬ ਕੀ ਹੈ ਕਿ ਮੇਰੀ ਮਨ ਬਿਰਤੀ ਗੁਰੂ ਦੇ ਉਪਦੇਸ਼ ਨਾਲ ਜੁੜ ਗਈ, ਇਹਨੂੰ ਚਰਨੀ ਲੱਗਣਾ ਕਹਿੰਦੇ। ਐਵੇਂ ਨਾ ਕਦੇ ਚਰਨ ਲੱਭ ਲਿਓ, ਠੀਕ ਹੈ ਵੀ। ਇੱਥੇ ਗੁਰੂ ਸਾਹਿਬ ਨੇ ਕਹਿੰਦੇ ਚਰਨਾਰ ਬਿੰਦ, ਕਹਿੰਦੇ ਜਦੋਂ ਮੇਰੀ ਮਨ ਬਿਰਤੀ। ਗੁਰਬਾਣੀ ਪੜ੍ਹਦੇ ਹਾਂ, ਪੜ੍ਹਦੇ ਹਾਂ, ਦੇਖੋ ਆਪਾਂ ਗੁਰਬਾਣੀ ਪੜ੍ਹਦੇ ਹਾਂ ਪਰ ਸਾਡੀ ਮਨ ਬਿਰਤੀ ਜੁੜੀ ਨਹੀਂ ਹੈਗੀ, ਮਨ ਬਿਰਤੀ ਜੁੜੀ ਨਹੀਂ ਹੈਗੀ, ਠੀਕ ਹੈ। ਆਪਾਂ ਗੁਰਬਾਣੀ ਪੜ੍ਹਨ ਜ਼ਰੂਰ ਰਹੇ ਹਾਂ ਪਰ ਮਨ ਬਿਰਤੀ ਜੁੜੀ ਨਹੀਂ ਹੈ। ਜੁੜਨ ਦੀ ਪਛਾਣ ਆ, ਜਦੋਂ ਸਾਡੀ ਮਨ ਬਿਰਤੀ ਗੁਰੂ ਸਾਹਿਬਾਂ ਨਾਲ ਜੁੜ ਜਾਂਦੀ ਹੈ ਤੇ ਤਬਦੀਲੀ ਆਉਂਦੀ ਹੈ। ਕੈਸੀ ਤਬਦੀਲੀ ਆਉਂਦੀ ਹੈ ਵੀ ਸਾਡੇ ਅੰਦਰ ਗੁਰੂ ਦੇ ਬੋਲ ਟਿਕ ਜਾਂਦੇ ਆ, ਸਾਨੂੰ ਆਪਣੀ ਮਤ ਜਿਹੜੀ ਹੈ ਖਤਮ ਹੋ ਜਾਂਦੀ ਹੈ, ਮਨ ਮਤ ਖਤਮ ਹੋ ਜਾਂਦੀ ਹੈ, ਆਪਣੀ ਸੋਝੀ ਖਤਮ ਹੋ ਜਾਂਦੀ ਆ। ਸਾਨੂੰ ਕੋਈ ਫੁਰਨਾ ਹੀ ਨਹੀਂ ਫੁਰਦਾ, ਸਾਨੂੰ ਕੋਈ ਅਕਲ ਹੀ ਨਹੀਂ ਆਉਂਦੀ, ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਬੋਲਾਂ ਤੋਂ ਇਲਾਵਾ ਕੋਈ ਰਾਹ ਲੱਭਦਾ ਹੀ ਨਹੀਂ, ਇਹਨੂੰ ਜੁੜਿਆ ਕਹਿੰਦੇ, ਠੀਕ ਹੈ। ਕਿਵੇਂ? ਆਪਾਂ ਸੁਭਾਵਿਕ ਜਿਹੀਆਂ ਗੱਲਾਂ ਕਰਦੇ ਸੰਸਾਰੀ। ਕੋਈ ਆਦਮੀ ਜਨਾਨੀ ਨੇ ਕਿਹਾ ਜੀ ਗਲਤ ਤੋਂ ਫਲਾਣਾ ਕੰਮ ਕਰ ਰਹੇ ਹੋ। ਉਹਨੇ ਸੋਚਿਆ ਵੀ ਵਾਕਿਆ ਤੇ ਗਲਤ ਦੀ ਸਹੀ ਹੈ, ਵੀ ਮੈਂ ਬਾਜ਼ਾਰ ਨੂੰ ਚੱਲਿਆ ਤਾਂ ਚੀਜ਼ ਲਿਆਉਣ ਵਾਲੀ ਹੈ ਤੇ ਮੈਂ ਲੈ ਆਊਂਗਾ, ਇਹ ਕਿਹੜੀ ਗੱਲ ਕੀਤੀ? ਜ਼ਰੂਰੀ ਹੈ ਜਨਾਨੀ ਜਾਊਗੀ ਵਿਚਾਰੀ? ਲੈ ਥੋੜੇ ਕੁ ਦਿਨ ਹੋਏ, ਫਿਰ ਉਹ ਚੱਲਿਆ, ਕਹਿੰਦਾ ਮੈਂ ਚੱਲਿਆ ਫਲਾਣੀ ਥਾਂ ਤੇ। ਉਹ ਕਹਿਣ ਲੱਗੀ ਘਰ ਵਾਲੀ ਆਉਂਦੇ ਆਉਂਦੇ ਫਲਾਣਾ ਸਮਾਨ ਫੜ ਲਿਆਓ ਜੇ। ਕਹਿੰਦਾ ਮੈਂ ਲਿਆਊਂਗਾ, ਕੋਈ ਗੱਲ ਨੀ। ਹੁਣ ਆਂਢ ਗੁਆਂਢ ਘਰ ਦੇ ਸਾਰੇ ਕਹਿੰਦੇ ਇਹ ਤਾਂ ਜਾਣੀ ਨਾਲ ਜੁੜਿਆ ਰਹਿੰਦਾ। ਇਹਦਾ ਮਤਲਬ ਕੀ ਹੈ ਕਿ ਉਸ ਬੰਦੇ ਨੇ ਆਪਣੀ ਸੋਚ ਖਤਮ ਕਰ ਦਿੱਤੀ ਹੈ ਵੀ ਯਾਰ ਜਦੋਂ ਮੈਂ ਬਾਜ਼ਾਰ ਚੱਲਿਆ, ਮੈਂ ਕੰਮ ਤੇ ਚੱਲਿਆ, ਮੈਂ ਉਧਰ ਦੀ ਆਉਣਾ ਆ ਤੇ ਮੈਂ ਲਈ ਆਊਂਗਾ। ਜਿੱਦਾਂ ਸਾਡੀ ਮਨਬਿਰਤੀ ਬਣ ਗਈ ਕਿ ਜਿਹੜੇ ਪਾਸੇ ਵੀ ਮੈਂ ਜਾਣਾ ਆ, ਰਹਿਣਾ ਤੇ ਪਰਮਾਤਮਾ ਨੇ ਮੇਰੇ ਨਾਲ ਹੈ, ਕੰਮ ਤੇ ਸਾਰਾ ਘਰੋਂ ਪਰਮਾਤਮਾ ਨੇ ਕਹਿੰਦਾ, ਜੋ ਗੁਰੂ ਕਹਿੰਦਾ ਉਹ ਕਰ ਲਈਏ। ਫਿਰ ਜੁੜ ਗਏ ਆਪਾਂ, ਜੁੜਨ ਕਿੱਥੇ ਡਏ ਆ ਆਪਾਂ? ਪਤਾ ਕਹਿੰਦੇ ਧਿਆਨ ਦਿਓ, ਅਸੀਂ ਕਹਿੰਦੇ ਕੀ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਾਉਣ ਆਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਦੱਸਣ ਆਉਂਦੇ ਹਾਂ, ਸਵੇਰੇ ਉੱਠ ਕੇ ਨਿਤਨੇਮ ਕਰਦੇ ਹਾਂ, ਪੰਜਾਂ ਬਾਣੀ ਦਾ ਪਾਠ ਕਰਦੇ ਹਾਂ, ਗੁਟਕਾ ਸਾਡੇ ਹੱਥ ਚ ਹੁੰਦਾ, ਨਿਤਨੇਮ ਅਸੀਂ ਕਰਨ ਰਹੇ ਹੁੰਦੇ ਹਾਂ। ਪਰ ਧਿਆਨ ਦਿਓ, ਮਨ ਵਿੱਚ ਇੱਕ ਚੀਜ਼ ਆਉਣ ਦੀ ਹੁੰਦੀ ਬਾਰ ਬਾਰ ਵੀ ਅੱਜ ਅਰਦਾਸ ਆਹ ਗੱਲ ਕਹਿਣੀ, ਅੱਜ ਅਰਦਾਸ ਆਹ ਗੱਲ ਕਹਿਣੀ ਹੈ, ਤੇ ਫਿਰ ਸਾਨੂੰ 10-20-50 ਸਾਲ ਬਾਅਦ ਇੱਕ ਗੱਲ ਯਾਦ ਆਉਂਦੀ ਹੈ, ਕਿਸੇ ਜੁੜੇ ਹੋਏ ਕੋਲ ਬਹਿੰਦੇ ਹਾਂ ਆਪਾਂ, ਕਿਸੇ ਜੁੜੇ ਹੋਏ ਕੋਲ ਬਹਿੰਦੇ ਹਾਂ, ਉਹ ਗੱਲਾਂ ਸੁਣਾਉਂਦਾ ਵੀ ਬੜਾ ਆਨੰਦ ਆਉਂਦਾ ਗੁਰਬਾਣੀ ਪੜ੍ਹਨ ਦਾ ਬਾਈ, ਗੁਰਬਾਣੀ ਦਾ ਇੱਕ ਇੱਕ ਅੱਖਰ ਤੁਰ ਨਹੀਂ ਦਿੰਦਾ ਯਾਰ, ਜ਼ਿੰਦਗੀ ਰੋਕ ਦਿੱਤੀ ਫੜ ਕੇ, ਆਨੰਦ ਬੜਾ ਆਉਂਦਾ। ਉਹਨੂੰ ਪੁੱਛਦਾ ਭਾਜੀ ਤੁਹਾਨੂੰ ਕਿੰਨਾ ਕੁ ਚਿਰ ਹੋ ਗਿਆ ਪੜ੍ਹਦਿਆਂ ਨੂੰ? ਕਹਿੰਦਾ ਭਾਜੀ ਮੈਨੂੰ ਤਾਂ ਕੋਈ 5 ਸਾਲ ਹੀ ਹੋਏ ਅਜੇ। ਕਹਿੰਦਾ ਤੂੰ 5 ਸਾਲ ਹੋਏ? ਕਹਿੰਦਾ ਮੈਨੂੰ 55 ਸਾਲ ਹੋ ਗਏ ਗੁਰੂ ਨਾਲ ਜੁੜਿਆ ਨੂੰ, ਬਾਣੀ ਪੜ੍ਹਦਿਆਂ ਨੂੰ, ਪਰ ਜਿੱਦਾਂ ਦੀ ਗੱਲਾਂ ਤੂੰ ਕਰਨ ਡਿਆ ਮੈਨੂੰ ਤਾਂ ਆਨੰਦ ਨਹੀਂ ਆਉਂਦਾ। ਤੇ ਉਹ ਬੜੇ ਪਿਆਰ ਨਾਲ ਕਹਿੰਦਾ, ਕਹਿੰਦਾ ਭਾਜੀ ਆਨੰਦ ਗੁਰੂ ਨਾਲ ਜੁੜ ਕੇ ਆਉਂਦਾ, ਗੁਰਬਾਣੀ ਪੜ੍ਹ ਕੇ ਸੰਸਾਰ ਨਾਲ ਜੁੜਿਆ ਗੁਰਬਾਣੀ ਦਾ ਆਨੰਦ ਨਹੀਂ ਆਉਂਦਾ। ਕਹਿੰਦਾ ਯਾਰ ਤੂੰ 5 ਸਾਲ ਚ ਗੱਲਾਂ ਕਰਨ ਲੱਗ ਪਿਆ? ਗੱਲਾਂ ਨਹੀਂ ਕਰਨ ਲੱਗ ਪਿਆ, 5 ਸਾਲ ਦੇ ਵਿੱਚ ਆਪਣੀ ਸੋਚ ਛੱਡ ਦਿੱਤੀ ਹੈ ਤੇ ਗੁਰੂ ਦੀ ਸੋਚ ਅਡੋਪਟ ਕਰ ਲਈ ਹੈ। ਇਹ ਗੱਲ ਸੱਚ ਜੇ ਜਿਹੜਾ ਬੱਚਾ ਤੁਹਾਡੇ ਘਰ ਰਹੇਗਾ ਨਾ, ਕਈ ਵਾਰੀ ਦੇਖਿਓ ਬੱਚਾ ਅਡੋਪਟ ਕਰ ਲਈਦਾ, ਬੱਚਾ ਜੰਮਿਆ ਕਿਸੇ ਨੇ ਲੈ ਲਿਆ ਸੀ, ਠੀਕ ਹੈ, ਜਿੰਨਾ ਚਿਰ ਬੱਚਾ ਸਾਡੇ ਘਰ ਨਹੀਂ ਸੀ ਨਾ ਤੇ ਵਿਚਾਰ ਕਰਨ ਵਾਲਾ ਸਾਡਾ ਸੁਭਾਅ ਹੀ ਵੱਖਰਾ ਸੀ, ਦੋਵੇਂ ਜੀ ਲੜਦੇ ਰਹੀਦਾ ਸੀ, ਛੱਡ ਪਰਾਂ ਤੂੰ ਬੈਠੀ ਦੋ ਕਿਹੜੀ ਗੱਲੋਂ, ਘਰ ਦੇ ਵਿੱਚ ਦੋਵੇਂ ਜੀ ਸੀਗੇ ਲੜਦੇ ਰਹਿਣਾ, ਆਂਢੀਆਂ ਗੁਆਂਢੀਆਂ ਨੇ ਕਹਿਣਾ ਯਾਰ ਚੰਗੇ ਬੰਦੇ, ਜਦੋਂ ਦੇਖੋ ਦੋਵੇਂ ਜੀ ਲੜਦੇ ਰਹਿੰਦੇ, ਜਦੋਂ ਦੇਖੋ ਦੋਵੇਂ ਜੀ ਲੜਦੇ ਰਹਿੰਦੇ। ਹੁਣ ਛੋਟਾ ਜਿਹਾ ਬੱਚਾ ਅਡੋਪਟ ਕਰ ਲਿਆ, ਬੱਚਾ ਨਹੀਂ ਇਹਨਾਂ ਦੇ ਘਰ ਹੋਇਆ, ਇਹਨਾਂ ਨੇ ਅਡੋਪਟ ਕਰ ਲਿਆ, ਹੁਣ ਆਂਢੀ ਗੁਆਂਢੀ ਗਏ, ਆ ਜਿੱਦਾਂ ਦਾ ਬੱਚਾ ਹੈ ਬੱਚੇ ਹੀ ਬਣ ਕੇ ਬੈਠੇ ਆ, ਤੋਤਲੀਆਂ ਗੱਲਾਂ ਕਰਦੇ ਰਹਿੰਦੇ ਆ, 24 ਘੰਟੇ ਉਹਦੇ ਮਗਰ ਫਿਰਦੇ ਰਹਿੰਦੇ ਆ। ਵੇਖੋ ਸੁਭਾਅ ਬੱਚੇ ਵਰਗਾ ਹੋ ਗਿਆ, ਬਦਲ ਗਿਆ, ਉਹਨਾਂ ਨੇ ਅਡੋਪਟ ਕਰ ਲਿਆ। ਉਹ ਜਿੱਦਣ ਸਾਡੀ ਮਨ ਬਿਰਤੀ ਨੇ ਗੁਰੂ ਦੇ ਉਪਦੇਸ਼ ਨੂੰ ਅਡੋਪਟ ਕਰ ਲਿਆ, ਸਾਡਾ ਸੁਭਾਅ ਵੀ ਗੁਰੂ ਦੇ ਸ਼ਬਦ ਵਰਗਾ ਹੋ ਜਾਣਾ, ਅਸੀਂ ਅਡੋਪਟ ਹੀ ਨਹੀਂ ਕਰਨ ਰਹੇ। ਹੁਣ ਬੱਚਾ ਕਿਹਦਾ ਘਰ ਆ ਜਾਵੇ, ਆਪਾਂ ਅਡੋਪਟ ਨਹੀਂ ਕੀਤਾ, ਆਪਾਂ ਲਿਆ ਹੀ ਨਹੀਂ, ਸਾਡਾ ਨਾਤਾ ਹੀ ਕੋਈ ਨਹੀਂ ਉਹਦੇ ਨੂੰ, ਨਾਤਾ ਹੀ ਕੋਈ ਨਹੀਂ, ਅਸੀਂ ਉਹਨੂੰ ਕਿਉਂ ਕਢਾਈਏ? 2 ਮਿੰਟ ਚੁੱਕਿਆ, ਕਢਾਇਆ, ਹੱਲੋ ਬੇਟੇ ਕੀ ਹਾਲ ਹੈ, ਠੀਕ ਹੈ ਜੀ, ਰੋਣ ਲੱਗ ਪਿਆ, ਫੜਾਤਾ, ਦੇਤਾ, ਕਿਹੜੀ ਗੱਲੋਂ ਰੋਂਦਾ ਪਿਆ, ਮੇਰਾ ਲਿੰਕ ਨਹੀਂ ਕੋਈ ਵੀ, ਹੁਣ ਮੈਂ ਅਡੋਪਟ ਕਰ ਲਿਆ, ਹੁਣ ਮੈਨੂੰ ਪਤਾ ਹੈ ਵੀ ਜੇ ਰੋਵੇਗਾ ਤਾਂ ਵੀ ਮੇਰਾ ਹੈ, ਹੱਸੇਗਾ ਤਾਂ ਵੀ ਮੇਰਾ ਹੈ, ਉਹ ਤਾਂ ਦੇਣ ਵਾਲੀ ਦੇ ਕੇ ਚਲੀ ਗਈ, ਹੁਣ ਮੈਨੂੰ ਸਾਂਭਣਾ ਪੈਣਾ। ਪੰਗਾ ਤੇ ਆ ਵੀ ਅਸੀਂ ਬਾਣੀ ਪੜ੍ਹਦੇ ਸੀਗੇ, ਸੋਚਿਆ ਹੀ ਨਹੀਂ ਵੀ ਇਹ ਗੁਰੂ ਦੇ ਬੋਲ ਸਾਨੂੰ ਸਾਂਭਣੇ ਪੈਣੇ, ਇਹ ਸਾਡੇ ਹੋ ਗਏ, ਸਾਡਾ ਨਾਤਾ ਹੀ ਕੋਈ ਨਹੀਂ ਇਹਨਾਂ ਦੇ ਨਾਲ, ਅਸੀਂ ਤਾਂ ਬਸ ਠੀਕ ਹੈ ਪੜ੍ਹ ਲਿਆ ਕੰਮ ਖਤਮ। ਉਹ ਕਹਿੰਦੇ ਮਨ ਬੇਦਿਆ ਚਰਨਾਰ ਬਿੰਦ, ਕਹਿੰਦੇ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਨਾਲ ਵਿੰਨਿਆ ਗਿਆ, ਕਹਿੰਦਾ ਫਿਰ ਉਹਨਾਂ ਨੂੰ ਤਾਂ ਪਤਾ ਹੁੰਦੀ, ਕਹਿੰਦਾ ਕਿਹੜੀ ਦਰਸ਼ਨ ਲੱਗਣਾ ਸਾ, ਕਹਿੰਦੇ ਉਹਨਾਂ ਦੇ ਅੰਦਰ ਉਸ ਪਰਮਾਤਮਾ ਦੇ ਦੀਦਾਰ ਦਾ ਲੱਗਣਾ ਸਾਹ, ਸਾਹ ਦਾ ਭਾਵ ਕੀ ਹੈ, ਸਾਹ ਸਾਹ ਇੱਕ ਇੱਕ ਸਾਹ, ਕਹਿੰਦਾ ਆਪਾਂ ਬਿਰਤੀ, ਕਹਿੰਦੇ ਉਹਨਾਂ ਦੀ ਬਿਰਤੀ ਅੰਦਰ ਇੱਕ ਇੱਕ ਸਾਹ ਦੇ ਅੰਦਰ ਉਹਨਾਂ ਨੂੰ ਇੱਕੋ ਚੀਜ਼ ਤਾਂਘ ਰਹਿੰਦੀ ਹੈ, ਕਿਹੜੀ ਕਹੇ ਆ ਕਾਲਪੁਰ ਪਰਮਾਤਮਾ ਤੇਰੇ ਦਰਸ਼ਨ ਕਦੋਂ ਹੋਣਗੇ, ਕਦੋਂ ਵੇਖਾਂਗੇ ਤੂੰ ਕਿਹੋ ਜਿਹਾ, ਕਦੋਂ ਮਿਲਾਂਗੇ ਤੂੰ ਕਿੱਦਾਂ ਦਾ ਆਇਆ, ਅਸੀਂ ਵਿਚਾਰ ਹੀ ਨਹੀਂ ਕੀਤੀ, ਸਾਨੂੰ ਲੋੜ ਹੀ ਨਹੀਂ ਪਈ, ਅਸੀਂ ਤਾਂ ਪੜ੍ਹ ਲਿਆ ਕੰਮ ਖਤਮ। ਸੰਗਰਾਂਦ ਸੀਗੀ, ਮੱਥਾ ਟੇਕਿਆ, ਖਾਲਸਾ ਜੀ ਮਹੀਨਾ ਸੁਣਾ ਦਿਓ ਜੀ, ਅੱਜ ਸੁਣਾਤਾ, ਲਓ ਜੀ ਪ੍ਰਸ਼ਾਦ ਦੇ ਦਿਓ ਜੀ, ਲੈ ਲਿਆ ਜੀ, ਚਲੇ ਗਏ ਜੀ। ਉਹਨੂੰ ਪੁੱਛਿਆ ਮੈਂ ਭਾਈ ਸਾਹਿਬ ਤੁਸੀਂ ਮਹੀਨਾ ਸੁਣਿਆ? ਕਹਿੰਦਾ ਹਾਂਜੀ। ਤੇ ਬੀਬੀ ਦੇ ਮੂੰਹ ਚੋਂ ਕੋਈ ਨਹੀਂ ਸੁਣਿਆ? ਉੱਥੇ ਬੀਬੀਆਂ ਬੈਠੀਆਂ ਸੀ, ਬੰਦੇ ਬੈਠੇ ਸੀ, ਤੇ ਇੱਕ ਬੀਬੀ ਕਿਤੇ ਕਹਿ ਬੈਠੀ, ਕਹਿੰਦੇ ਮੈਂ ਵੀ ਪਾਠ ਕਰ ਲੈਂਦੀ ਹਾਂ। ਕਹਿੰਦਾ ਭੈਣ ਜੀ ਬਹਿ ਜਾਓ, ਅੱਜ ਸੰਗਰਾਂਦ ਦਾ ਦਿਹਾੜਾ, ਮਹੀਨਾ ਔਰਤ ਦੇ ਮੂੰਹ ਚੋਂ ਨਹੀਂ ਸੁਣੀਦਾ, ਮਹੀਨਾ ਹਮੇਸ਼ਾ ਬੰਦੇ ਦੇ ਮੂੰਹ ਚੋਂ ਸੁਣੀਦਾ। ਸੁਣਦੇ ਨਾ ਆਪਾਂ ਗੱਲ ਵੀ ਔਰਤ ਦੇ ਮੂੰਹ ਚੋਂ ਮਹੀਨਾ ਨਹੀਂ ਸੁਣੀਦਾ, ਮਹੀਨਾ ਬੰਦੇ ਦੇ ਮੂੰਹ ਚੋਂ ਸੁਣੀਦਾ। ਬੰਦਾ ਆ ਗਿਆ, ਕਹਿੰਦਾ ਭਾਈ ਸਾਹਿਬ ਮਹੀਨਾ ਸੁਣਾ ਦਿਓ। ਕਹਿੰਦਾ ਇੰਨੇ ਜਾਣੇ ਬੈਠੇ ਸੀ, ਤੁਹਾਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ? ਕਦੇ ਆਉਂਦੀ ਹੈ? ਕਹਿੰਦਾ ਭੈਣ ਜੀ ਬਾਣੀ ਪੜ੍ਹਦੇ, ਸੱਚ ਪਾਠ ਰੱਖਿਆ ਨੇ, ਕੋਈ ਸੁਣ ਲੈਣਾ ਸੀ? ਕਹਿੰਦੇ ਨਹੀਂ ਬਈ, ਮਹੀਨਾ ਔਰਤ ਦੇ ਮੂੰਹ ਚੋਂ ਨਹੀਂ ਸੁਣੀਦਾ, ਮਹੀਨਾ ਹਮੇਸ਼ਾ ਆਦਮੀ ਦੇ ਮੂੰਹ ਚੋਂ ਸੁਣੀਦਾ, ਬੰਦੇ ਦੇ ਮੂੰਹ ਚੋਂ ਸੁਣੀਦਾ। ਹੁਣ ਧਿਆਨ ਦਿਓ, ਇਹ ਕੀ ਚੱਕਰ ਬਈ? ਬੰਦਾ ਸੁਣਾਉਂਦਾ ਮਹੀਨਾ, ਉਹਨੂੰ ਪੁੱਛਿਆ ਬੰਦਾ ਕਿਉਂ? ਉਹ ਸੁਣਾਉਣ ਲੱਗਾ, ਸੁਣਾਤਾ, ਉਹਨੂੰ ਪੁੱਛਿਆ ਪੈਸਾ ਤੁਸੀਂ ਕਿਹਾ ਸੀ ਬੰਦਾ ਸੁਣਾਉਂਦਾ ਮਹੀਨਾ, ਉਹ ਕਿਉਂ? ਕਹਿੰਦਾ ਜੀ ਇੱਦਾਂ, ਮੈਂ ਵੀ ਸੁਣਿਆ ਸੀ ਕਿਸੇ ਕੋਲੋਂ ਵੀ ਔਰਤ ਕੋਲ ਨਹੀਂ ਮਹੀਨਾ ਸੁਣੀਦਾ, ਬੰਦੇ ਕੋਲੋਂ ਸੁਣੀਦਾ। ਮੈਂ ਵੀ ਮਾਈ ਮਤਲਬ ਤਾਂ ਦੱਸਣਾ, ਤਾਂ ਤੇ ਕੋਈ ਗੱਲ ਬਣੇ, ਤੇ ਜੇ ਗੱਲ ਹੀ ਨਹੀਂ ਪਤਾ ਤਾਂ ਫਾਇਦਾ ਕੀ ਹੈ? ਕਹਿੰਦਾ ਪਤਾ ਨਹੀਂ, ਸੁਣਿਆ ਸੀ ਆਪਾਂ ਮਹੀਨਾ ਸੁਣ ਲਿਆ ਬੰਦੇ ਕੋਲ ਚੱਲੀਏ। ਮੈਂ ਖਾਸ ਤੁਸੀਂ ਮਹੀਨਾ ਸੁਣਾਇਆ, ਤੁਹਾਨੂੰ ਪਤਾ ਬੰਦੇ ਕੋਲ ਸੁਣੀਦਾ? ਕਹਿੰਦਾ ਸੁਣਿਆ ਤੇ ਮੈਂ ਵੀ ਏਦਾਂ ਹੀ ਸੀ ਵੀ ਬੰਦਾ ਮਹੀਨਾ ਸੁਣਾਵੇ ਔਰਤ ਨਹੀਂ। ਸੁਣ ਬਈ, ਔਰਤ ਅਗਿਆਨਤਾ ਨੂੰ ਕਹਿੰਦੇ ਆ, ਬੰਦਾ ਬੰਦਗੀ ਨੂੰ ਕਹਿੰਦੇ ਆ। ਜਿਹੜਾ ਪਰਮਾਤਮਾ ਦੇ ਬੰਧਨ ਵਿੱਚ ਬੱਝਾ ਆਇਆ ਉਹਨੂੰ ਬੰਦਾ ਕਹਿੰਦੇ ਆ। ਹਰ ਬੰਦੇ ਤੂੰ ਬੰਦਗੀ ਜਿਚਰ ਘੱਟ ਮਿਸਾ, ਬੰਦਾ ਕਹਿੰਦਾ ਬੱਝੇ ਹੋਏ ਨੂੰ। ਜਿਹੜੀ ਬਿੱਤੀ ਬੱਝ ਚੁੱਕੀ ਹੈ, ਬੱਧੀ ਹੋਈ ਹੈ, ਟਿੱਕੀ ਹੋਈ ਹੈ, ਤੇ ਗੁਰੂ ਸਾਹਿਬਾਨ ਕਹਿੰਦੇ ਕਦੀ ਵੀ ਅਗਿਆਨਤਾ ਇਸ ਜ਼ਿੰਦਗੀ ਬਾਰੇ ਨਹੀਂ ਸਮਝਾ ਸਕਦੀ। ਜ਼ਿੰਦਗੀ ਬਾਰੇ ਸਮਝਾ ਸਕਦਾ ਉਹੀ ਜਿਹੜਾ ਪਰਮਾਤਮਾ ਦੇ ਬੰਧਨ ਵਿੱਚ ਬੱਝਾ ਹੋਇਆ, ਉਹ ਸੁਣਾ ਸਕਦਾ ਹੈ। ਬੰਦਾ ਬੰਦਗੀ ਨੂੰ ਕਹਿੰਦਾ, ਜਿਹਨੇ ਬੰਦਗੀ ਕੀਤੀ ਨੂੰ ਬੰਦਾ ਕਹਿੰਦੇ ਆ, ਜਿਹਦੇ ਅੰਦਰ ਪ੍ਰਕਾਸ਼ ਆ ਉਹਨੂੰ ਬੰਦਾ ਕਹਿੰਦੇ ਆ। ਠੀਕ ਆ ਬਈ, ਪੁਰਖ ਕਹਿੰਦੇ ਆ। ਕਹਿੰਦੇ ਪੁਰਖ ਕੋ ਮਹੀਨਾ ਸੁਣਨਾ ਤੇ ਪੁਰਖ ਪ੍ਰਕਾਸ਼ ਨੂੰ ਕਹਿੰਦੇ ਆ। ਜਿਹਦੇ ਅੰਦਰ ਪ੍ਰਕਾਸ਼ ਆ ਉਹ ਮਹੀਨਾ ਸੁਣਾਵੇ। ਅਸੀਂ ਸਰੀਰਕ ਰੂਪੀ ਮੰਨ ਬੈਠੇ ਬੰਦਾ ਤੇ ਔਰਤ, ਪਰ ਜੇ ਧਿਆਨ ਕਰੀਏ ਤੇ ਧਿਆਨ ਦਿਓ ਸਾਰੀਆਂ ਸ੍ਰਿਸ਼ਟੀ ਦੇ ਉੱਤੇ ਸਾਰੀਆਂ ਹੀ ਔਰਤਾਂ ਆ। ਇਸ ਜੱਗ ਮੇਂ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਭਾਈ। ਕਹਿੰਦਾ ਇਸ ਸ੍ਰਿਸ਼ਟੀ ਦੇ ਅੰਦਰ ਕੱਲਾ ਪਰਮਾਤਮਾ ਹੀ ਪੁਰਖ ਹੈ, ਬਾਕੀ ਸਾਰੀ ਸ੍ਰਿਸ਼ਟੀ ਔਰਤ ਆ। ਇਹਦਾ ਮਤਲਬ ਅਗਿਆਨਤਾ ਇਸ ਜੀਵਨ ਬਾਰੇ ਨਹੀਂ ਸਮਝਾ ਸਕਦੀ, ਪ੍ਰਕਾਸ਼ ਹੀ ਜੀਵਨ ਬਾਰੇ ਸਮਝਾ ਸਕਦਾ। ਇਸ ਕਰਕੇ ਕਹਿੰਦੇ ਬੰਦੇ ਦੇ ਮੂੰਹੋਂ ਮਹੀਨਾ ਸੁਣੀਦਾ, ਗੌਰ ਕਰਨੀਆਂ ਗੱਲਾਂ ਨੂੰ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਫਿਰ ਮਨ ਵਿੱਚ ਚਾਅ ਚੜ੍ਹ ਜਾਂਦਾ ਵੀ ਕਦੋਂ ਪਰਮਾਤਮਾ ਤੇਰੇ ਦੀਦਾਰ ਹੋਣਗੇ। ਕਿੰਨਾ ਨੂੰ? ਜਿਨ੍ਹਾਂ ਦੀ ਮਨ ਬਿੱਤੀ ਗੁਰੂ ਚਰਨਾਂ ਦੇ ਨਾਲ ਜੁੜੀ ਹੋਈ ਹੈ, ਗੁਰੂ ਦੇ ਸ਼ਬਦ ਨਾਲ ਜੁੜੀ ਹੋਈ ਹੈ। ਜੇ ਗੁਰੂ ਦੇ ਸ਼ਬਦ ਨਾਲ ਜੁੜੀ ਨਹੀਂ ਨਾ ਹੈਗੀ, ਭਾਵੇਂ ਤੁਸੀਂ ਜਿੰਨੀ ਮਰਜ਼ੀ ਪਾਠ ਕਰ ਲਿਓ, ਰਾਤ ਦਿਨ ਬਾਣੀ ਪੜ੍ਹਦੇ ਰਹੋ, ਗੁਰੂ ਘਰ ਜਾ ਕੇ ਸੇਵਾ ਕਰਦੇ ਰਹੋ, ਪਰ ਤੁਹਾਡੇ ਮਨ 'ਚ ਚਾਅ ਨਹੀਂ ਆ ਪਰਮਾਤਮਾ ਕਦੋਂ ਮਿਲੂਗਾ। ਤੁਹਾਡੇ ਮਨ 'ਚ ਪਤਾ ਕੀ ਚਾਹ ਆ? ਯਾਰ ਰਾਤ ਦਿਨ ਪਾਠ ਕਰੀਦਾ, ਫਲਾਣਾ ਕੰਮ ਕਦੋਂ ਬਣੂਗਾ, ਆ ਫਰਕ ਆ। ਠੀਕ ਹੈ ਕਿ ਨਹੀਂ? ਹੁਣ ਵਿਚਾਰ ਕਰਨਾ। ਫਿਰ ਕਹਿੰਦੇ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ। ਓਟ, ਓਟ ਕਿਹਨੂੰ ਕਹਿੰਦੇ? ਆਸਰਾ। ਓਟ ਗੋਬਿੰਦ ਗੋਪਾਲ ਰਾਏ, ਕਹਿੰਦੇ ਜਿਸ ਬੰਦੇ ਦੀ ਬਿਰਤੀ ਗੁਰੂ ਦੇ ਸ਼ਬਦ ਨਾਲ ਜੁੜੀ ਹੋਈ ਹੈ, ਜਿਹਦੀ ਬਿਰਤੀ ਗੁਰੂ ਦੇ ਸ਼ਬਦ ਨਾਲ ਜੁੜੀ ਹੋਈ ਹੈ, ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਹੈ, ਕਹਿੰਦੇ ਉਹ ਫਿਰ ਇੱਕ ਕੰਮ ਕਰਦਾ। ਓਟ ਗੋਬਿੰਦ ਗੋਪਾਲ ਰਾਏ, ਕਹਿੰਦਾ ਉਹ ਪਰਮਾਤਮਾ ਦਾ ਇਕੱਲਾ ਸਹਾਰਾ ਸਮਝਦਾ, ਹੋਰ ਕਿਸੇ ਦਾ ਸਹਾਰਾ ਨਹੀਂ ਸਮਝਦਾ। ਉਹਦੀ ਮਨ ਬਿਰਤੀ ਟਿੱਕ ਗਈ ਵੀ ਹੇ ਪਰਮਾਤਮਾ ਤੂੰ ਹੀ ਸਭ ਜਗ੍ਹਾ ਤੇ ਸਹਾਰਾ ਦੇਣ ਵਾਲਾ, ਤੇਰੇ ਤੋਂ ਬਗੈਰ ਸਹਾਰਾ ਦੇਣ ਵਾਲਾ ਕੋਈ ਨਹੀਂ ਹੋਰ। ਇਹ ਗੱਲ ਸੱਚ ਆ, ਸਾਨੂੰ ਭੁਲੇਖਾ, ਅਸੀਂ ਬੰਦੇ ਦਾ ਸਹਾਰਾ ਲੱਭਦੇ ਫਿਰਦੇ, ਸਹਾਰਾ ਪਰਮਾਤਮਾ ਦਾ। ਕਹਿੰਦਾ ਜਦੋਂ ਉਹ ਇਹ ਗੱਲ ਸਮਝ ਲੈਂਦਾ, ਸੇਵਾ ਸੁਆਮੀ ਲਾਹ, ਧਿਆਨ ਦਿਓ ਹੁਣ ਸੇਵਾ ਅੱਖਰ ਆ ਗਿਆ, ਠੀਕ ਹੈ, ਅੱਗੇ ਸੁਆਮੀ ਆ ਗਿਆ, ਲਾਹ ਦਾ ਭਾਵ ਲਾਭ। ਕਹਿੰਦੇ ਉਹ ਪਰਮਾਤਮਾ ਦੀ ਸੇਵਾ ਦਾ ਲਾਭ ਖੱਟ ਲੈਂਦਾ। ਪਰਮਾਤਮਾ ਦਾ ਕੋਈ ਆਕਾਰ ਹੈ ਹੀ ਨਹੀਂ ਤਾਂ ਆਪਾਂ ਉਹਦੀ ਕਿਹੜੀ ਸੇਵਾ ਕਰ ਲਵਾਂਗੇ? ਪਰਮਾਤਮਾ ਦਾ ਕਿਹੜਾ ਕੋਈ ਸਰੀਰ ਆ ਜਿਹੜਾ ਆਪਾਂ ਦੇਖ ਕੇ ਕਹਿ ਦੇਵਾਂਗੇ ਵੀ ਉਹ ਤੁਰਿਆ ਆਉਣ ਡਿਆ ਵਾ, ਚੱਲ ਅੱਜ ਜੋੜੇ ਮੈਂ ਝਾੜ ਦਿੰਦਾ, ਅੱਜ ਮੈਂ ਇਹਨਾਂ ਦੇ ਭਾਂਡੇ ਮਾਂਜ ਦਿੰਦਾ, ਅੱਜ ਮੈਂ ਇਹਨਾਂ ਕੱਪੜੇ ਧੋ ਦਿੰਦਾ, ਅੱਜ ਮੈਂ ਇਹਨਾਂ ਲੰਗਰ ਛਕਾ ਦਿੰਦਾ, ਅੱਜ ਮੈਂ ਇਹਨਾਂ ਨੂੰ ਆਪਣੇ ਘਰ ਰੱਖ ਲੈਂਦਾ, ਤੇ ਸੇਵਾ ਹੋ ਜੂਗੀ। ਉਹਦਾ ਤਾਂ ਕੁਛ ਵੀ ਹੈ ਨਹੀਂ, ਨਾ ਉਹਦਾ ਕੋਈ ਸਿਰ ਆ ਹੈ, ਨਾ ਉਹਦਾ ਕੋਈ ਆਕਾਰ ਆ ਜਿਹੜਾ ਆਪਾਂ ਕਹੀਏ ਆਪਾਂ ਸੇਵਾ ਕਰ ਲਵਾਂਗੇ। ਫਿਰ ਸੇਵਾ ਦਾ ਮਤਲਬ ਕੀ ਹੈ? ਸੇਵਾ ਤੇ ਰੁਕ ਜਾਣਾ, ਸੇਵਾ ਦਾ ਮਤਲਬ ਕੀ? ਸੇਵਾ ਸੁਆਮੀ ਲਾ, ਸੁਆਮੀ ਦੀ ਸੇਵਾ, ਪਰਮਾਤਮਾ ਦੀ ਸੇਵਾ। ਵਾਹ ਬਈ ਵਾਹ, ਕਿਹੜੀ ਹੈ? ਸੋ ਧਿਆਨ ਨਾਲ ਪੜ੍ਹਨਾ ਸੁਖਮਨੀ ਸਾਹਿਬ ਦੇ ਪਾਠ ਅੰਦਰ ਸੇਵਾ ਕਿਹਨੂੰ ਕਹਿੰਦੇ ਆ? ਕਹਿੰਦੇ ਸੰਤ ਕੀ ਸੇਵਾ ਨਾਮ ਤੇ ਆਈਏ। ਸੇਵਾ ਦਾ ਭਾਵ ਦਾ ਮਾਰਗ ਤੇ ਚੱਲਣਾ, ਰਾਹ ਤੇ ਚੱਲਣਾ। ਕਹਿੰਦੇ ਸੇਵਾ ਸੁਆਮੀ ਲਾ, ਕਹਿੰਦੇ ਜਿਨ੍ਹਾਂ ਦੀ ਬਿਰਤੀ ਗੁਰੂ ਚਰਨਾਂ ਨਾਲ ਜੁੜੀ ਹੋਈ ਹੈ, ਕਹਿੰਦੇ ਉਹ ਪਰਮਾਤਮਾ ਦਾ ਓਟ ਆਸਰਾ ਮੰਨਦੇ, ਕਿਸੇ ਹੋਰ ਦਾ ਓਟ ਆਸਰਾ ਨਹੀਂ ਮੰਨਦੇ। ਕਹਿੰਦੇ ਫਿਰ ਉਹ ਲਾਹ ਖੱਟ ਲੈਂਦੇ ਜ਼ਿੰਦਗੀ ਅੰਦਰ, ਪੂਰੇ ਮਹੀਨੇ ਅੰਦਰ, ਮਨੁੱਖੀ ਜੀਵਨ ਦੇ ਅੰਦਰ ਇੰਨੀ ਠੰਡ ਹੁੰਦਿਆਂ ਸੁਣਦਿਆਂ ਵੀ ਉਹਨਾਂ ਦੇ ਉੱਤੇ ਪਾਪ ਮਾੜਿਆਂ ਕਰਮਾਂ ਦੀ ਠੰਡ ਜ਼ੋਰ ਨਹੀਂ ਪਾਉਂਦੀ। ਫਿਰ ਕਹਿੰਦਾ ਕੀ ਕਰਦੇ? ਫਿਰ ਕਹਿੰਦਾ ਫਿਰ ਉਹ ਪਰਮਾਤਮਾ ਦੇ ਮਾਰਗ ਤੇ ਤੁਰ ਪੈਂਦੇ ਆ। ਅਸੀਂ ਗੌਰ ਨਹੀਂ ਕੀਤੀ, ਹੁਣ ਸੁਆਮੀ ਅੱਖਰ ਨੂੰ ਲੈ ਕੇ ਚੱਲੀਏ, ਇਕੱਲੇ ਸੁਆਮੀ ਨੂੰ। ਤੇ ਬਾਣੀ ਚ ਪੰਕਤੀ ਆਉਂਦੀ ਹੈ ਇੱਕ, ਜਿਸ ਕਹਿ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਵਿਚਾਰ ਕਰਿਓ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਇੱਥੇ ਧਿਆਨ ਦੇਣ ਵਾਲੀ ਗੱਲ ਜੇ, ਆ ਥੋੜੇ ਦਿਨ ਹੋ ਗਏ ਕਿਸੇ ਦੇ ਨਾਲ ਵਿਚਾਰ ਚੱਲਦੀ ਪਈ ਸੀ, ਗੁਰਸਿੱਖ ਪਿਆਰੇ ਨੇ ਵਿਖਾਣ ਕਰ ਦਿੱਤਾ। ਕਹਿੰਦਾ ਜਿਹਦੇ ਸਿਰ ਤੇ ਪਰਮਾਤਮਾ ਨਾ ਸੁਆਮੀ, ਇਹਨਾਂ ਨੂੰ ਕੋਈ ਦੁੱਖ ਨਹੀਂ ਮਿਲਦਾ। ਇਹ ਖਾਲਸਾ, ਇਸੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਜਿਹਦੇ ਸਿਰ ਤੇ ਪਰਮਾਤਮਾ ਤੂੰ, ਉਹ ਦੁਖੀ ਨਹੀਂ ਹੋ ਸਕਦਾ। ਕਹਿੰਦੇ ਹਾਂਜੀ, ਮੈਂ ਦੱਸ ਪਰਮਾਤਮਾ ਕਿਹਦੇ ਸਿਰ ਤੇ ਨਹੀਂ ਹੈ? ਇਸੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ, ਘੱਟ ਘੱਟ ਮੈਂ ਹਰਜੂ ਬਸਿਆ। ਹੈ ਕੋਈ ਪਰਮਾਤਮਾ ਤੋਂ ਵਾਂਝਾ? ਜਿਹਦੇ ਸੱਚ ਪਰਮਾਤਮਾ ਨਹੀਂ ਹੈਗਾ? ਕਹਿੰਦਾ ਨਹੀਂ ਹੈ, ਪਰਮਾਤਮਾ ਸਾਰਿਆਂ ਅੰਦਰ ਹੀ ਹੈ। ਪਹਿਲੀ ਗੱਲ, ਪਰਮਾਤਮਾ ਸਾਰਿਆਂ ਅੰਦਰ ਹੀ ਹੈ? ਕਹਿੰਦਾ ਹਾਂਜੀ। ਮੈਂ ਕਿਹਾ ਅੱਗੇ ਲਿਖਿਆ ਸੋ ਦੁੱਖ ਕੈਸਾ ਪਾਵੇ? ਕਹਿੰਦਾ ਹਾਂਜੀ। ਤਾਂ ਮੈਂ ਗੁਰਬਾਣੀ ਚ ਲਿਖਿਆ ਨਾਨਕ ਦੁਖੀਆ ਸਭ ਸੰਸਾਰ। ਹੁਣ ਕੀ ਕਰੀਏ, ਪਰਮਾਤਮਾ ਸਭ ਜਗ੍ਹਾ ਤੇ ਬੈਠਾ ਤੇ ਦੁਖੀ ਸਾਰੇ ਹੀ ਹੈ। ਅੱਗੋਂ ਹੱਸ ਕੇ ਕਹਿਣ ਲੱਗਾ ਜੀ ਦੇਖੋ ਏਦਾਂ ਵੀ ਅਸੀਂ ਤਾਂ ਇਹੀ ਪੜਿਆ ਵੀ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਜਿਹਦੇ ਸਿਰ ਤੇ ਪਰਮਾਤਮਾ ਤੂੰ ਆ ਉਹ ਕਦੇ ਦੁਖੀ ਨਹੀਂ ਹੋ ਸਕਦਾ। ਤੇ ਅੱਜ ਪਤਾ ਲੱਗਾ ਵਾਕਈ ਪਰਮਾਤਮਾ ਸਾਰਿਆਂ ਦੇ ਸਿਰ ਤੇ ਹੀ ਹੈ, ਉਹ ਦੁਖੀ ਵੀ ਸਾਰੇ ਹੀ ਹੈ। ਸਵਾਉ ਲੱਭੀਏ ਦਾ ਮਤਲਬ ਕੀ ਹੈ? ਜਿਸ ਕੇ ਸਿਰ ਉੱਪਰ, ਸਿਰ ਉੱਪਰ ਲਿਖਿਆ, ਸਿਰ ਮੈਨੂੰ ਪਤਾ ਕਿਹਨੂੰ ਕਹਿੰਦੇ ਆ? ਕਹਿੰਦਾ ਭਾਵ ਸਿਰ ਮੱਤ ਨੂੰ ਕਹਿੰਦੇ ਆ, ਸਿਰ ਮੱਤ ਨੂੰ ਕਹਿੰਦੇ ਆ। ਆਪਾਂ ਇਧਰਾਂ ਸਿਰ ਫਿਰਿਆ, ਕੋਈ ਬੰਦਾ ਤੈਨੂੰ ਮਿਲ ਜਾਵੇ, ਕੋਈ ਉਹੀ ਜਿਹੀ ਗੱਲਬਾਤ ਕਰ ਦੇਵੇ, ਗਾਲ ਕੱਢ ਦੇਵੇ ਕਿ ਤਾਂ ਸਿਰ ਫਿਰਿਆ, ਤੇਰੀ ਮੱਤ ਮਾਰੀ ਹੈ। ਇਹਦਾ ਮਤਲਬ ਸਿਰ ਅੱਖਰ ਗੁਰਬਾਣੀ ਦੇ ਅੰਦਰ ਮੱਤ ਨੂੰ ਕਹਿੰਦੇ। ਗੁਰਬਾਣੀ ਚ ਆਉਂਦਾ ਸਿਰ ਦੀਜੇ ਕਾਣ ਨਾ ਕੀਜੇ, ਠੀਕ ਹੈ ਬਈ, ਸਿਰ ਦੇ ਦਿਓ। ਕਿਹਦਾ ਸਿਰ ਦੇਣਾ ਵੀ? ਗੁਰੂ ਗ੍ਰੰਥ ਸਾਹਿਬ ਜੀ ਨੂੰ। ਆਪਣੀ ਮੱਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦੇਣੀ ਹੈ, ਮੱਤ ਦੇਣੀ ਹੈ, ਹੋਰ ਇਹਨੂੰ ਕਿਸੇ ਸਿਰ ਦੀ ਲੋੜ ਨਹੀਂ, ਮੱਤ ਦੀ ਲੋੜ ਹੈ। ਜਿੱਦਣ ਤੁਸੀਂ ਇਹਨੂੰ ਮੱਤ ਆਪਣੀ ਦੇਤੀ ਨਾ, ਤੇ ਬਾਹਰ ਜਾ ਕੇ ਤੁਸੀਂ ਕਿਸੇ ਨਾਲ ਗੱਲਬਾਤ ਕਰੋਗੇ ਤੇ ਤੁਸੀਂ ਇਹ ਗੱਲ ਕਹਿਣ ਲੱਗ ਪਿਓ ਵੀ ਯਾਰ ਜੋ ਗੁਰੂ ਨੇ ਕਰਨਾ ਨਾ, ਜੋ ਮਨਜ਼ੂਰ ਹੈ ਰੱਬ ਨੂੰ ਹੋਊਗਾ, ਜੋ ਗੁਰੂ ਨੇ ਕਰਨਾ ਠੀਕ ਹੈ, ਜੋ ਰੱਬ ਨੇ ਕਰਨਾ ਠੀਕ ਹੈ, ਠੀਕ ਹੈ। ਦੋ ਚਾਰ ਦਿਨ ਬਾਅਦ ਤੁਹਾਨੂੰ ਲੋਕੀ ਕਹਿਣ ਲੱਗ ਪੈਣਗੇ ਛੱਡ ਪਰਾਂ ਇਹਦੇ ਨਾਲ ਗੱਲ ਕਰਨ ਦਾ ਫਾਇਦਾ ਕੀ ਹੈ? ਕਹਿੰਦਾ ਕਿ ਭਰਾਹੇ ਦੀ ਮੱਤ ਮਾਰੀ ਹੈ, ਲੱਗਦਾ ਇਹ ਸਾਰੀ ਮੱਤ ਆਪਣੇ ਗੁਰੂ ਨੂੰ ਦਿਆ ਤੇ ਆਪਣਾ ਸਿਰ ਦਿਆ ਗੁਰੂ ਨੂੰ। ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸਵਾਮੀ ਕਹਿੰਦੇ ਪਰਮਾਤਮਾ ਨੂੰ, ਪਰਮਾਤਮਾ ਕਹਿੰਦੇ ਪ੍ਰਕਾਸ਼ ਨੂੰ। ਗੁਰੂ ਸਾਹਿਬਾਂ ਨੇ ਕਹਿਣ ਲੱਗੇ ਜਿਹਦੀ ਮੱਤ ਉੱਤੇ ਪਰਮਾਤਮਾ ਤੂੰ ਪ੍ਰਕਾਸ਼ਿਤ ਹੋ ਜਾਂਦਾ। ਹੁਣ ਗੱਲ ਬਣੀ ਜੇ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਜਿਹਦੇ ਮੱਤ ਉੱਤੇ ਪਰਮਾਤਮਾ ਤੂੰ ਪ੍ਰਕਾਸ਼ਿਤ ਹੋ ਜਾਂਦਾ ਹੈ, ਜਿਹਦੇ ਨੌ ਦਰਵਾਜ਼ਿਆਂ ਦੇ ਉੱਪਰ ਸਿਰ ਆ, ਕਹਿੰਦਾ ਜਿਹਦੀ ਬਿਰਤੀ ਨੌ ਦਰਵਾਜ਼ਿਆਂ ਤੋਂ ਉੱਚੀ ਹੋ ਜਾਂਦੀ, ਜਿਹਦੀ ਮੱਤ ਉੱਥੇ ਤੂੰ ਪ੍ਰਕਾਸ਼ਿਤ ਹੋ ਜਾਂਦਾ। ਕਹਿੰਦੇ ਠੀਕ ਹੈ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਕਹਿੰਦੇ ਜਦੋਂ ਤੂੰ ਪ੍ਰਕਾਸ਼ਿਤ ਹੋ ਜਾਣਾ ਸੋ ਦੁੱਖ ਕੈਸਾ ਪਾਵੇ? ਕਿਹੜਾ ਦੁੱਖ? ਨਾਨਕ ਦੁਖੀਆ ਸਭ ਸੰਸਾਰ। ਕਿਹੜਾ ਦੁੱਖ? ਦੁੱਖ ਲੱਭਣਾ। ਗੁਰਬਾਣੀ ਅੰਦਰੋਂ ਦੁੱਖ ਕਿਹਨੂੰ ਕਹਿੰਦੇ? ਇੱਥੇ ਢਿੱਡ ਪੀੜ, ਲੱਕ ਪੀੜ ਦੁੱਖ ਨਹੀਂ ਹੈ। ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਓ ਇਹ ਕਿਸੇ ਦੁੱਖ ਚੋਂ ਪੈਦਾ ਹੋਏ। ਢਿੱਡ ਪੀੜ, ਲੱਕ ਪੀੜ, ਤੁਹਾਡਾ ਕੰਮ ਨਹੀਂ ਬਣਦਾ, ਇਹ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਇਹ ਕਿਸੇ ਦੁੱਖ ਚੋਂ ਪੈਦਾ ਹੋਇਆ। ਸਭ ਤੋਂ ਪਹਿਲਾ ਦੁੱਖ ਤੁਹਾਨੂੰ ਲੱਗਾ ਕਿਹੜਾ? ਜਿਸ ਦੁੱਖ ਨੂੰ ਦੂਰ ਕਰਨ ਲਈ ਨਾਮ ਸਿਮਰਨ ਕਰੀਦਾ। ਤੂੰ ਪਤਾ ਕਿ ਦੁੱਖ ਕਿਹੜਾ? ਕਦੀ ਬਾਣੀ ਚੋਂ ਪੜਿਓ, ਉਹ ਹੈਗਾ ਦੁੱਖ ਵਿਛੋੜਾ। ਇੱਕ ਦੁੱਖ ਭੂਖ, ਇੱਕ ਦੁੱਖ ਸਖਤਵਾਰ ਜਮਦੂਤ। ਉਹ ਵਿਛੋੜਾ ਆ ਪਰਮਾਤਮਾ ਨਾਲੋਂ ਦੁੱਖ। ਸੋ ਦੁੱਖ ਕੈਸਾ ਪਾਵੇ? ਆਂਦਾ ਜਿਹਦੇ ਸਿਰ ਤੇ, ਜਿਹਦੀ ਮੱਤ ਉੱਤੇ ਪਰਮਾਤਮਾ ਤੁਸੀਂ ਪ੍ਰਕਾਸ਼ਿਤ ਹੋ ਜਾਂਦੇ ਹੋ, ਉਹ ਤੁਹਾਤੋਂ ਕਦੀ ਵਿਛੜ ਨਹੀਂ ਸਕਦਾ। ਆ ਜੇ ਦੁੱਖ ਵਿਛੜਨਾ, ਉਹ ਕਦੀ ਤੁਹਾਤੋਂ ਵਿਛੜ ਨਹੀਂ ਸਕਦਾ, ਕਦੀ ਤੁਹਾਤੋਂ ਉਹਦੀ ਬਿਰਤੀ ਦੂਰ ਨਹੀਂ ਹੋ ਸਕਦੀ। ਉਹਨੂੰ ਕਹਿੰਦੇ ਸੋ ਦੁੱਖ ਕੈਸਾ ਪਾਵੇ? ਤੇ ਤੁਸੀਂ ਦੁੱਖ ਕੋਈ ਹੋਰ ਲੱਭ ਲਿਆ। ਸੋ ਇੱਥੇ ਧਿਆਨ ਦੇਣ ਵਾਲੀ ਆ ਸੇਵਾ ਸਵਾਮੀ ਲਾ। ਸਵਾਮੀ ਦਾ ਭਾਵ ਹੈ ਪ੍ਰਕਾਸ਼। ਕਹਿੰਦੇ ਫਿਰ ਉਹ ਮਨੁੱਖੀ ਜੀਵਨ ਦੇ ਅੰਦਰ, ਇਸ ਮਹੀਨੇ ਦੇ ਅੰਦਰ, ਪੋਹ ਦੇ ਮਹੀਨੇ ਅੰਦਰ, ਮਨੁੱਖੀ ਜੀਵਨ ਦੇ ਅੰਦਰ ਪਰਮਾਤਮਾ ਦੀ ਸੇਵਾ ਦਾ ਕਹਿੰਦਾ ਮਾਰਗ ਤੇ ਚੱਲਣ ਦਾ ਲਾਹ ਖੱਟ ਲੈਂਦਾ। ਫਿਰ ਕਹਿਣ ਲੱਗੇ ਵਿਖਿਆ ਪੋਹ ਨਾ ਸਕੀ ਮਿਲ ਸਾਧੂ ਗੁਣਗਾ। ਵਿਖਿਆ ਪੋਹ ਨਾ ਸਕੀ, ਵਿਖਿਆ ਕੀ ਹੈ? ਮਾਇਆ, ਸੰਸਾਰ। ਇਹ ਸਾਰਾ ਸੰਸਾਰ ਜਿਹੜਾ ਨਾ, ਇਹ ਸਾਡੇ ਤੇ ਜ਼ੋਰ ਪਾਉਂਦਾ। ਤੁਸੀਂ ਦੇਖੋ ਆਪਾਂ ਗੁਰੂ ਘਰ ਆਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਅੰਮ੍ਰਿਤ ਛਕਦੇ ਹਾਂ, ਰਾਤ ਦਿਨ ਕੋਸ਼ਿਸ਼ ਕਰਦੇ ਹਾਂ ਆਪਾਂ ਇਸ ਮਾਇਆ ਤੋਂ ਭੱਜਣ ਦੀ, ਪਰ ਇਹ ਪਿੱਛਾ ਨਹੀਂ ਛੱਡਦੀ। ਇੱਥੋਂ ਉੱਠਣ ਦੀ ਦੇਰ ਹੁੰਦੀ ਹੈ, ਜਿੱਦਾਂ ਹੀ ਆਪਾਂ ਗੇਟ ਲਾ ਕੇ ਪਹੁੰਚਦੇ ਹਾਂ ਨਾ, ਤੇ ਮਾਇਆ ਜ਼ੋਰ ਪਾ ਦਿੰਦੀ ਹੈ ਨਾ। ਇੱਥੋਂ ਉੱਠ ਕੇ ਆਪਾਂ ਬਾਹਰ ਜਾਂਦੇ ਹਾਂ, ਗੇਟ ਤੱਕ ਜਾਂਦੇ ਹਾਂ, ਤੇ ਕਈ ਸੱਜਣ ਆਪ ਜੀ ਨੂੰ ਮਿਲਣ ਗਏ ਇਹੋ ਜਿਹੇ, ਕਿਸੇ ਨੇ ਆਵਾਜ਼ ਮਾਰੀ ਭਾਜੀ ਆ ਜਾਓ ਲੰਗਰ ਛਕ ਲਓ। ਉਹਨੇ ਨਹੀਂ ਨਹੀਂ ਭਰਾਵਾ, ਪਹਿਲਾਂ ਹੀ ਡੇਟ ਹੋ ਗਿਆ, ਤੈਨੂੰ ਲੰਗਰ ਦੀ ਪਈ ਹੈ, ਮੈਂ ਮਿਲਣਾ ਕਿਸੇ ਨੂੰ, ਕੰਮ ਬੜਾ ਜ਼ਰੂਰੀ। ਪਾਤਾ ਜ਼ੋਰ, ਔਖਾ ਸੌਖਾ ਹੋ ਕੇ ਘੁੱਟਿਆ ਘਟਿਆ ਬਹਿ ਲਿਆ, ਘਾਟਾ ਕੱਢ ਲਿਆ। ਕਹਿੰਦਾ ਵਿੱਚ ਚੰਗੀ ਨਹੀਂ ਲੱਗੀ ਤਾਂ ਸ਼ਰਮ ਆਉਂਦੀ ਸੀਗੀ, ਹੁਣ ਉੱਥੇ ਜਾਂਦਿਆਂ ਮਾਇਆ ਨੇ ਜ਼ੋਰ ਪਾਤਾ, ਗੱਡੀ ਨੂੰ ਮਾਰੀ, ਸਲਫ ਨੱਠਿਆ, ਇਹਦਾ ਮਤਲਬ ਮਾਇਆ ਨੇ ਜ਼ੋਰ ਪਾ ਦਿੱਤਾ। ਗੁਰੂ ਸਾਹਿਬ ਵਿਖਿਆ ਪੋਹ ਨਾ ਸਕਈ, ਕਹਿੰਦੇ ਉਹਨਾਂ ਦੇ ਉੱਤੇ ਇਹ ਮਾਇਆ ਜ਼ੋਰ ਨਹੀਂ ਪਾ ਸਕਦੀ, ਦੱਬ ਨਹੀਂ ਸਕਦੀ, ਉਹਨਾਂ ਨੂੰ ਦਬਾ ਨਹੀਂ ਸਕਦੀ। ਕਹਿੰਦੇ ਕਹਿੰਦੇ ਮਿਲ ਸਾਧੂ ਗੁਣਗਾ। ਮਿਲ ਸਾਧੂ, ਸਾਧੂ ਕੀ ਹੈ? ਸਤਿਗੁਰ। ਕਹਿੰਦਾ ਜਿਹੜੇ ਸਤਿਗੁਰੂ ਨੂੰ ਮਿਲੇ ਹੋਏ ਤੇ ਗੁਣ ਗਾਉਂਦੇ ਆ, ਹੁਣ ਸਤਿਗੁਰ ਨੂੰ ਮਿਲਣਾ ਕੀ ਹੈ? ਮਿਲਣਾ ਕੀ ਇਹ ਥੋੜੀ ਹੈ ਕਿ ਤੁਸੀਂ ਅੰਮ੍ਰਿਤ ਛਕ ਲਿਆ ਤੇ ਪੰਜਾਂ ਕਾਰਾਂ ਦੇ ਧਾਰਨੀ ਹੋ ਗਏ ਤੇ ਰਾਤ ਦਿਨ ਬਾਣੀ ਪੜ੍ਹਦੇ ਤੇ ਗੱਜ ਕੇ ਕਹੋਗੇ ਮੈਂ ਤੇ ਗੁਰੂ ਨੂੰ ਮਿਲਿਆ? ਕਹੋਗੇ ਨਾ ਮੈਂ ਤਾਂ ਗੁਰੂ ਨੂੰ ਮਿਲਿਆ, ਪੁੱਛਿਆ ਕੀ ਨਿਸ਼ਾਨੀ ਹੈ, ਕਹਿੰਦਾ ਦੇਖ ਲਾ ਮੈਂ ਬਾਣਾ ਪਾਇਆ ਤੇ ਬਾਣੀ ਚ ਲਿਖਿਆ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਲਾਉਣਾ ਜਾਣਾ ਲਿਖਿਆ ਔਰ ਹੋਰ ਬੜਾ ਕੁਛ ਲਿਖਿਆ। ਸਤਿਗੁਰੂ ਨੂੰ ਮਿਲਣਾ ਕੀ ਹੈ, ਸਤਿਗੁਰ ਦੇ ਨਾਲ ਮਿਲਾਪ ਕਿਹੜਾ ਹੈ, ਨਿਸ਼ਾਨੀ ਕੀ ਹੈ ਮਿਲਾਪ ਦੀ ਵੀ ਮਿਲਿਆ ਹੋਇਆ। ਸਭ ਤੋਂ ਪਹਿਲਾਂ ਕੋਈ ਬੰਦਾ ਕਿਸੇ ਨੂੰ ਮਿਲਦਾ ਦੂਜਾ ਬੰਦਾ ਬਾਹਰੋਂ ਕਹਿੰਦਾ ਇਹ ਉਹਦੇ ਨਾਲ ਮਿਲਿਆ ਲੱਗਦਾ ਪਰ ਇਹਨੂੰ ਅੰਦਰੋਂ ਪਤਾ ਮੈਂ ਮਿਲਿਆ ਕਿ ਨਹੀਂ ਮਿਲਿਆ। ਕਿਸੇ ਵੇਲੇ ਕੋਈ ਲੜਾਈ ਝਗੜਾ ਹੋ ਜਾਂਦਾ ਤਾਂ ਕੋਈ ਫੈਸਲਾ ਕਰਾਉਣ ਲੱਗਦਾ ਤਾਂ ਫੈਸਲੇ ਦੀ ਗੱਲ ਉਹਦੇ ਹੱਕ ਚੱਲ ਜਾਂਦੀ, ਇਹ ਮਿਲਿਆ। ਹੁਣ ਉਸ ਬੰਦੇ ਨੇ ਜੱਜਮੈਂਟ ਕੀਤੀ ਉਹਦੇ ਨਾਲ ਮਿਲਿਆ ਹੋਇਆ ਪਰ ਇਹ ਬੰਦਾ ਦਿਲੋਂ ਕਹਿੰਦਾ ਭਾਈ ਸਾਹਿਬ ਮੈਂ ਉਹਦੇ ਨਾਲ ਨਹੀਂ ਮਿਲਿਆ ਹੋਇਆ, ਮੈਂ ਟੂ ਦੀ ਪੁਆਇੰਟ ਗੱਲ ਕੀਤੀ ਮੈਂ ਮਿਲਿਆ ਨਹੀਂ। ਇਹਦਾ ਮੈਂ ਆਪਣੇ ਆਪ ਨੂੰ ਪਤਾ ਲੱਗਦਾ ਕਿ ਮੈਂ ਕਿਹਦੇ ਨਾਲ ਮਿਲਿਆ। ਆਹ ਫਿਰ ਜਵਾਬ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ, ਮਿਲੇ ਦੀ ਨਿਸ਼ਾਨੀ ਕੀ ਹੈ, ਕਦੀ ਗੌਰ ਕੀਤੀ ਭਲਾ ਮਿਲੇ ਦੀ ਨਿਸ਼ਾਨੀ ਕੀ? ਆਪਾਂ ਤਾਂ ਸੋਚ ਲਿਆ ਅੰਮ੍ਰਿਤ ਛਕ ਲਿਆ ਤੇ ਸਵੇਰੇ ਸ਼ਾਮ ਪਾਠ ਕਰਦੇ ਹਾਂ, ਗੁਰੂ ਘਰ ਰਹਿੰਦੇ ਆਪਾਂ, ਸੇਵਾ ਉੱਥੇ ਹੀ ਕਰਦੇ ਹਾਂ ਆਪਾਂ ਤਾਂ ਸਾਰਾ ਦਿਨ, ਤਾਂ ਆਪਾਂ ਤਾਂ ਗੁਰੂ ਨਾਲ ਮਿਲੇ ਹੋਏ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਿਲਿਆ ਦੱਸਦੇ, ਮਿਲਿਆ ਕਿਹਨੂੰ ਕਹਿਣਾ? ਪਾਛਾ ਕੌਣ ਹੈ ਮਿਲਿਆ? ਕਹਿੰਦੇ ਨਿਸ਼ਾਨੀ ਹੈ, ਪੁੱਤਰ ਦੱਸੋ ਕੀ ਨਿਸ਼ਾਨੀ ਹੈ? ਕਹਿੰਦੇ ਸਤਿਗੁਰ ਮਿਲਿਆ ਧਾਵਤ ਥੰਮਿਆ ਨਿੱਜ ਘਰ ਵਸਿਆ ਏ। ਕਹਿੰਦੇ ਸਤਿਗੁਰ ਮਿਲਿਆ ਆਂਦਾ ਜਿੱਦਣ ਸਾਡੀ ਬਿਰਤੀ ਸਤਿਗੁਰ ਦੇ ਨਾਲ ਮਿਲਾਪ ਕਰਦੀ ਹੈ ਮਿਲਦੀ ਹੈ ਤੇ ਇਹਦੀ ਨਿਸ਼ਾਨੀ ਹੈ। ਕਹਿੰਦਾ ਕੀ ਨਿਸ਼ਾਨੀ ਹੈ? ਕਹਿੰਦੇ ਧਾਵਤ ਥੰਮਿਆ, ਜੇ ਗੁਰਬਾਣੀ ਪੜ੍ਹਦਿਆਂ ਗੁਰੂ ਦੇ ਗੱਲ ਸਮਝ ਲੱਗਣ ਲੱਗ ਪਵੇ ਤੇ ਮਨ ਦੇ ਤੋਂ ਭਟਕਣਾ ਖਤਮ ਹੋ ਜਾਵੇ, ਸਭ ਮੇਲਾ ਗੁਰੂ ਨਾਲ ਮਿਲਾਪ ਹੋਇਆ ਜੀ। ਤੇ ਜੇ ਮਨ ਚ ਭਟਕਣਾ ਹੀ ਹੈ ਨਾ, ਜਿੰਨੇ ਮਰਜ਼ੀ ਪਾਠ ਕਰ ਲਈ ਅਜੇ ਗੁਰੂ ਨਾਲ ਮਿਲਾਪ ਨਹੀਂ ਹੋਇਆ। ਸਕੂਲ ਦੀ ਵਰਦੀ ਪਾਈ ਆਪਾਂ ਅੰਮ੍ਰਿਤ ਛਕਿਆ ਜ਼ਰੂਰ ਆ, ਛਕਿਆ ਤਾਂ ਆ ਕਿ ਸਾਡਾ ਗੁਰੂ ਨਾਲ ਮਿਲਾਪ ਹੋ ਜਾਵੇ। ਕਿਤੇ ਐਵੇਂ ਨਾ ਭੁਲੇਖੇ ਚ ਪੈ ਜਾਓ ਵੀ ਅੰਮ੍ਰਿਤ ਛਕ ਲਿਆ ਗੁਰੂ ਨਾਲ ਮਿਲਾਪ ਹੋ ਗਿਆ, ਕੰਮ ਨਿਬੜ ਗਿਆ। 216 ਅੰਗ ਦੇ ਉੱਤੇ ਪੜ੍ਹ ਲਿਓ, 216 ਅੰਗ ਦੇ ਉੱਤੇ ਪੜ੍ਹ ਲਿਓ, ਕਲੀਅਰ ਕੱਟ ਲਿਖਿਆ ਕੀ ਲਿਖਿਆ ਹੈ? ਵਰਤ ਨੇਮ ਸੰਜਮ ਮੇ ਰਹਿਤਾ ਤਿਨਕਾ ਆੜ ਨਾ ਪਾਇਆ, ਆਗੇ ਚੱਲਣ ਔਰ ਹੈ ਭਾਈ ਊਹਾ ਕਾਮ ਨਾ ਆਇਆ। ਹਰ ਇੱਕ ਭੁਲੇਖੇ ਦੂਰ ਕਰ ਲਿਓ ਸਾਰੇ ਮਨ ਚੋਂ, ਬੜੇ ਵੱਡੇ ਭੁਲੇਖੇ ਲੈ ਕੇ ਬੈਠੇ ਹਾਂ ਅਸੀਂ ਕਿ ਠੀਕ ਹੈ ਆਪਾਂ ਅੰਮ੍ਰਿਤ ਛਕ ਲਿਆ, ਆਪਾਂ ਬਾਣਾ ਪਾਲਿਆ, ਕੰਮ ਨਿਬੜ ਗਿਆ। ਜੀ ਨਹੀਂ, ਆਪਾਂ ਗੁਰੂ ਦੇ ਲੜ ਲੱਗ ਗਏ ਹਾਂ, ਕੰਮ ਨਿਬੜਿਆ, ਅਜੇ ਲੜ ਲੱਗੇ ਹਾਂ ਪਰ ਅਜੇ ਗੁਰੂ ਨਾਲ ਮਿਲਾਪ ਨਹੀਂ ਹੋਇਆ। ਮਿਲਾਪ ਉਦਣ ਹੋਏਗਾ ਜਿੱਦਣ ਇਸ ਗੁਰਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਮੈਨੂੰ ਗੁਰਬਾਣੀ ਦੀ ਸਮਝ ਲੱਗ ਜਾਏ, ਮੇਰੇ ਚ ਵਿਚਾਰ ਚੱਲ ਪਵੇ, ਗੁਰੂ ਦੇ ਸ਼ਬਦ ਦੀ ਵਿਚਾਰ ਚੱਲ ਪਵੇ ਔਰ ਮੇਰੀ ਬਿਰਤੀ ਗੁਰੂ ਦੇ ਨਾਲ ਮਿਲ ਜਾਵੇ। ਮਿਲਣਾ ਭਾਵ ਕੀ ਹੈ? ਕਿ ਜੋ ਗੁਰੂ ਜੀ ਕਹਿੰਦੇ ਮੈਂ ਸੱਚ ਮੰਨ ਲਵਾਂ, ਇਹ ਨਾ ਮੈਂ ਕਰਾਂ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਦੇ ਚਰਨਾਂ ਚ ਬੇਨਤੀ ਕੀਤੀ ਜਾਂਦੀ ਹੈ ਜੀ, ਫਲਾਣਾ ਕੰਮ ਫਸਿਆ। ਹੁਣ ਕਹਿ ਦੇਵੇ ਕੀ ਕਹਿ ਦੇਵੇ? ਕਹਿਣ ਲੱਗੇ ਅਕਾਲ ਪੁਰਖ ਮੈਨੂੰ ਕਰ ਕਿਰਪਾ, ਆਪਣੇ ਚਰਨਾਂ ਚ ਰੱਖ ਲੈ, ਨਿਵਾਸ ਦੇ, ਤੇਰੀ ਗੁਰਬਾਣੀ ਦੀ ਮੈਨੂੰ ਸਮਝ ਲੱਗ ਜਾਵੇ, ਜੋ ਕਰਾਉਣਾ ਚਾਹੁੰਦੇ ਮੈਂ ਕਰਨ ਲੱਗ ਪਵਾਂ, ਬਾਕੀ ਜਿਹੜੇ ਕੰਮ ਕਾਰ ਹੁੰਦੇ ਨੇ ਕਦੋਂ ਹੋਣੇ ਇਹ ਤੇਰੀ ਜ਼ਿੰਮੇਵਾਰੀ ਹੈ, ਮੇਰੀ ਨਹੀਂ ਹੈ। ਆਪਾਂ ਕਦੀ ਮੰਨਦੇ? ਆਪਾਂ ਮੰਨਦੇ ਨਹੀਂ। ਗੁਰੂ ਨੂੰ ਪਿਆਰੀ ਸਾਧ ਸਿੰਘ ਜੀ ਅਰਦਾਸ ਕਹਿੰਦੇ ਕਿਹਨੂੰ? ਅਰਦਾਸ ਇਹ ਨਹੀਂ ਕਿ ਤੁਸੀਂ ਗੁਰੂ ਨੂੰ ਦੱਸਿਆ ਤੇ ਤੁਹਾਡਾ ਕੰਮ ਬਣਿਆ। ਵਾਹ ਬਾਈ, ਅਰਦਾਸ ਪਤਾ ਕਿਹਨੂੰ ਕਹਿੰਦੇ ਆ? ਸਤ ਸੰਤੋਖ ਹੋਏ ਅਰਦਾਸ, ਤਾਂ ਸੁਣ ਸਦ ਮੁਹੱਲੇ ਪਾਸ, ਆਹ ਅਰਦਾਸ ਆ। ਕਹਿੰਦਾ ਸਤ ਤੇ ਸੰਤੋਖ ਹੀ ਅਰਦਾਸ ਆ। ਸਤ ਕੀ ਹੈ? ਜੋ ਹੋ ਰਿਹਾ ਇਹ ਸੱਚ ਆ, ਤੇ ਸੰਤੋਖ ਕੀ ਹੈ? ਜੋ ਹੋ ਰਿਹਾ ਇਹ ਸਹੀ ਹੋ ਰਿਹਾ, ਮੈਨੂੰ ਨਹੀਂ ਪਰਵਾਹ, ਇਹ ਸੰਤੋਖ ਆ। ਕਹਿੰਦਾ ਆਹ ਗੁਰੂ ਚਰਨਾਂ ਚ ਅਰਦਾਸ ਆ, ਆਪਾਂ ਤੇ ਬਣੇ ਨਹੀਂ ਇਹ ਗੱਲ, ਆਪਾਂ ਤੇ ਮੰਨੇ ਹੀ ਨਹੀਂ, ਜੋ ਧਿਆਨ ਦੇਣਾ। ਕਹਿੰਦੇ ਵਿਖਿਆ ਪੋਹ ਨਾ ਸੱਕੀ ਮਿਲ ਸਾਧੂ ਗੁਣ ਗਾ। ਕਹਿੰਦੇ ਵੀ ਸਾਧੂ ਨੂੰ ਮਿਲ, ਕਹਿੰਦਾ ਭਾਵ ਆਪਣੀ ਮਨ ਬਿਰਤੀ ਆਪਣੀ ਸੋਚ ਸਤਿਗੁਰ ਦੇ ਨਾਲ ਮਿਲਾ ਦੇ, ਜੋ ਸੰਸਾਰ ਨਾਲ ਤੇਰੇ ਤੇ ਹੋ ਰਿਹਾ ਹੋਈ ਜਾਣ ਦੇ, ਭਟਕਣਾ ਛੱਡ ਦੇ, ਉਦਣ ਤੂੰ ਮਿਲੇਗਾ ਗੁਰੂ ਨੂੰ, ਠੀਕ ਹੈ? ਤੇ ਗੁਣ ਗਾ, ਕਹਿੰਦਾ ਭਾਵ ਉਸਤਤ ਕਰ ਪਰਮਾਤਮਾ ਦੀ। ਫਿਰ ਕੀ ਕਹਿੰਦੇ? ਕਹਿੰਦੇ ਫਿਰ ਤਬਦੀਲੀ ਆਊਗੀ, ਜਿੱਦਣ ਸਾਡੀ ਬਿਰਤੀ ਗੁਰੂ ਦੇ ਨਾਲ ਮੈਚ ਕਰ ਜੂਗੀ ਨਾ, ਫਿਰ ਤਬਦੀਲੀ ਆਊਗੀ। ਕਹਿੰਦੇ ਕੀ ਤਬਦੀਲੀ ਆਊਗੀ? ਕਹਿੰਦੇ ਜਹ ਤੇ ਉਪਜੀ ਤੈ ਮਿਲੀ। ਦੱਸੋ, ਜਹ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸੁਮਾ। ਦੇਖੋ, ਜਹ ਤੇ ਉਪਜੀ, ਹੁਣ ਉਪਜੀ ਦਾ ਭਾਵ ਕੀ ਪੈਦਾ ਹੋਈ? ਕਹਿੰਦੇ ਹੇ ਮਨ ਬਿਰਤੀ, ਜਿੱਥੋਂ ਪੈਦਾ ਹੋਈ ਨਾ, ਜਿਸ ਪਰਮਾਤਮਾ ਨੇ ਇਹਨੂੰ ਜਨਮ ਦਿੱਤਾ ਹੈ, ਜਿਸ ਪਰਮਾਤਮਾ ਨੇ, ਜਿਸ ਪ੍ਰਕਾਸ਼ ਨੇ ਇਹਨੂੰ ਸੰਸਾਰ ਤੇ ਭੇਜਿਆ, ਤੈ ਮਿਲੀ। ਕਹਿੰਦੇ ਫਿਰ ਧਿਆਨ ਦੇਈ, ਕਹਿੰਦਾ ਜਿੱਦਣ ਤੇਰੀ ਗੁਰੂ ਚਰਨਾਂ ਦੇ ਨਾਲ ਪ੍ਰੀਤੀ ਜੁੜ ਗਈ, ਮਿਲਾਪ ਹੋ ਗਿਆ, ਤੂੰ ਗੁਰੂ ਦੇ ਮਾਰਗ ਤੇ ਤੁਰ ਪਿਆ, ਬਰਾਬਰ ਤੁਰ ਪਿਆ, ਤੇਰਾ ਕਦਮ ਗੁਰੂ ਦੇ ਬਰਾਬਰ ਉੱਠਣ ਲੱਗ ਪਿਆ ਹੁਣ, ਕਹਿੰਦਾ ਪਾਪ ਤੈਨੂੰ ਸੁੱਖ ਦੁੱਖ ਦੀ ਪਰਵਾਹ ਨਹੀਂ ਰਹੀ, ਠੀਕ ਹੈ? ਕਹਿੰਦਾ ਹਾਂਜੀ। ਕਹਿੰਦਾ ਫਿਰ ਕੀ ਹੋਏਗਾ? ਜੈ ਤੇ ਉਪਜੀ, ਕਹਿੰਦਾ ਜਿੱਥੋਂ ਤੇਰੀ ਬਿਰਤੀ ਪੈਦਾ ਹੋਈ ਨਾ, ਟਾਈਮ ਮਿਲੀ ਕਹਿੰਦਾ 24 ਘੰਟੇ ਬਿਰਤੀ ਉੱਥੇ ਜੁੜੀ ਰਹੂਗੀ, ਉਹਦੇ ਨਾਲ ਹੀ ਜੁੜੀ ਰਹੂਗੀ, ਉਹਦੇ ਨਾਲ ਹੀ ਮਿਲੀ ਰਹੂਗੀ। ਮਿਲੀ ਕਿਹਨੂੰ ਕਹਿੰਦੇ ਆ? ਮਿਲੀ ਭੁਗਤ। ਜੇ ਆਪਾਂ ਕਹਿ ਨਹੀਂ ਦਿੰਦੇ ਉਹਦੇ ਨਾਲ ਮਿਲਿਆ, ਉਹ ਮਿਲਿਆ ਦਾ ਮਤਲਬ ਇਹ ਥੋੜੀ ਵੀ ਉਹ ਸਰੀਰ ਚ ਸਰੀਰ ਮਿਲ ਗਿਆ, ਮਿਲਿਆ ਦਾ ਭਾਵ ਕੀ ਹੈ, ਇਹਦੀ ਸੋਚ ਉਹਦੇ ਵਰਗੀ ਹੋ ਗਈ। ਹੁਣ ਇਹ ਹੁਣ ਉਹਦੇ ਵਰਗੀਆਂ ਗੱਲਾਂ ਕਰਦਾ ਤੇ ਗੁਰੂ ਜੀ ਕਹਿੰਦੇ ਜੈ ਉਪਜੀ ਤੈ ਮਿਲੀ। ਕਹਿੰਦੇ ਜਿੱਥੋਂ ਇਹ ਸਾਡੀ ਬਿਰਤੀ ਇਹ ਆਤਮਾ ਪੈਦਾ ਹੋਈ ਨਾ, ਫਿਰ ਉਹਦੇ ਨਾਲ ਹੀ ਜੁੜੀ ਰਹਿੰਦੀ, ਉਸੇ ਪਾਸੇ ਧਿਆਨ ਰੱਖਦੀ ਹੈ, ਫਿਰ ਧਿਆਨ ਕਿਸੇ ਪਾਸੇ ਨਹੀਂ ਆਉਂਦਾ। ਸੱਚੀ ਪ੍ਰੀਤ ਸਮਾਹ, ਕਹਿੰਦੇ ਫਿਰ ਸੱਚੀ ਪ੍ਰੀਤ, ਕਹਿੰਦਾ ਸੱਚੀ ਪ੍ਰੀਤ ਦਾ ਮਤਲਬ ਸੱਚੀ ਅੱਖ ਤਾਂ ਲਾਇਆ ਟਿੱਕੀ ਹੋਈ, ਪਰਮਾਤਮਾ ਸੱਚ ਆ ਟਿਕਿਆ ਹੋਇਆ, ਇਹ ਸੱਚੀ ਲਾਤਾ। ਪ੍ਰੀਤ ਸਮਾਹ, ਕਹਿਣ ਲੱਗੇ ਫਿਰ ਉਹਦੀ ਸੱਚੀ ਪ੍ਰੀਤ ਟਿੱਕੀ ਹੋਈ ਪ੍ਰੀਤ ਇੱਕ ਜਗ੍ਹਾ ਤੇ, ਇਹਦੀ ਕਿ ਪ੍ਰੀਤ ਡੋਲ ਜਾਂਦੀ, ਫਿਰ ਹੀ ਡੋਲ ਜਾਂਦੀ ਹੈ। ਠੀਕ ਹੈ ਬਈ, ਧਿਆਨ ਦੇਣਾ, ਐਡੀ ਗੱਲ ਨਹੀਂ ਹੈਗੀ। ਆਪਾਂ ਸੋਹਣੀ ਮਹੀਵਾਲ ਦੀਆਂ ਗੱਲਾਂ ਸੁਣਦੇ, ਠੀਕ ਹੈ। ਸੋਹਣੀ ਜਦੋਂ ਦਰਿਆ ਦੇ ਕਿਨਾਰੇ ਤੇ ਗਈ ਤੇ ਉਹਨੇ ਘੜਾ ਚੁੱਕਿਆ, ਜਦੋਂ ਘੜਾ ਚੁੱਕਿਆ ਟਨਕਾ ਕੇ ਵੇਖਿਆ, ਤੈਨੂੰ ਪਤਾ ਲੱਗਿਆ ਕੱਚਾ, ਇਹ ਤੇ ਗੜਬੜੂਗੀ, ਮੇਰਾ ਘੜਾ ਕਿਸੇ ਨੇ ਬਦਲ ਦਿੱਤਾ ਅੱਜ। ਪਰ ਧਿਆਨ ਦਿਓ, ਪ੍ਰੀਤ ਸੀਗੀ ਮਹੀਵਾਲ ਦੇ ਨਾਲ, ਖਿੱਚ ਸੀਗੀ, ਠੀਕ ਹੈ। ਤੇ ਕੀਤਾ ਕੀ, ਉਹ ਕੱਚੇ ਘੜੇ ਨੂੰ ਜਾਣਦਿਆਂ ਵੀ ਵੀ ਇਹ ਕੱਚਾ ਆ, ਕੋਈ ਉਮੀਦ ਨਹੀਂ ਹੈ ਪਾਰ ਲੰਘਾ ਦੂਗਾ, ਪਰ ਕੀ ਕਹਿੰਦੀ, ਕਹਿੰਦੀ ਛੱਡੋ, ਲੋਕੀ ਕੀ ਕਹਿਣਗੇ, ਜੇ ਏਡਾ ਹੀ ਪਿਆਰ ਸੀ ਫਿਰ ਭਾਂਡਾ ਦੇਖ ਕੇ ਕੋ ਰੁਕ ਗਈ, ਉਹ ਕੱਚੇ ਤੇ ਤਰ ਗਈ। ਗੁਰੂ ਸਾਹਿਬਾਨ ਕਹਿੰਦੇ ਜਿਨ੍ਹਾਂ ਦੀ ਪ੍ਰੀਤ ਆ ਨਾ, ਉਹ ਫਿਰ ਸੰਸਾਰ ਦੇ ਪਦਾਰਥਾਂ ਕਰਕੇ ਗੁਰੂ ਦਾ ਦਰ ਨਹੀਂ ਛੱਡਦੇ, ਅਸੀਂ ਤਾਂ ਦਰ ਛੱਡ ਜਾਂਦੇ ਹਾਂ, ਫਲਾਣਾ ਕੰਮ ਨਹੀਂ ਬਣਿਆ, ਧਮਕਾਣਾ ਕੰਮ ਨਹੀਂ ਬਣਿਆ, ਕੀ ਲੋੜ ਹੈ ਮੱਥੇ ਟੇਕਣ ਦੀ, ਕੀ ਲੋੜ ਹੈ ਫਲਾਣੇ ਥਾਂ ਤੇ ਜਾਣ ਦੀ। ਕਹਿੰਦੇ ਸੱਚੀ ਪ੍ਰੀਤ, ਟਿੱਕੀ ਹੋਈ ਪ੍ਰੀਤ ਜਿਹੜੀ ਹੈ ਨਾ, ਕਹਿੰਦਾ ਇੱਥੇ ਆ ਕੇ ਟਿੱਕਦੀ ਹੈ। ਜੈ ਤੇ ਉਪਜੀਤਾ ਮਿਲੀ, ਜਦੋਂ ਸਾਨੂੰ ਗੁਰਬਾਣੀ ਨਾਲ ਮਿਲਾਪ ਹੋ ਜਾਂਦਾ, ਜਦੋਂ ਗੁਰੂ ਦੇ ਸ਼ਬਦ ਸਾਡਾ ਮਿਲਾਪ ਹੋ ਜਾਂਦਾ, ਜਦੋਂ ਸਾਡੀ ਸੋਚ ਗੁਰੂ ਦੇ ਸ਼ਬਦ ਵਰਗੀ ਹੋ ਜਾਂਦੀ ਹੈ। ਸਾਡੀ ਸੋਚ ਤੇ ਵਰਗੀ ਹੋਈ ਨਹੀਂ, ਹੈਨਾ, ਅਸੀਂ ਤੁਰੇ ਗੁਰੂ ਜੀ ਨਾਲ ਜਾਣ ਰਹੇ ਹਾਂ, ਸਰੀਰ ਕਰਕੇ ਨਹੀਂ, ਬਿਰਤੀ ਕਰਕੇ, ਸੁਰਤ ਕਰਕੇ ਤੁਰਨਾ ਗੁਰੂ ਦੇ ਨਾਲ। ਜਿੱਦਣ ਤੁਹਾਡੀ ਸੁਰਤ ਗੁਰੂ ਦੇ ਨਾਲ ਬਰਾਬਰ ਤੁਰ ਪਈ, ਗੁਰੂ ਜੀ ਨੇ ਕਿਹਾ ਕੋਈ ਪਰਵਾਹ ਨਹੀਂ ਕਰਨੀ। ਕਹਿੰਦਾ ਕੀ, ਕਹਿੰਦਾ ਉਸਤਤ ਨਿੰਦਾ ਦੋ ਤੇ ਅੱਗੇ ਖੋਜੇ ਪਦ ਨਿਰਮਾਨਾ, ਆਂਦਾ ਤੇਰੀ ਕੋਈ ਉਸਤਤ ਕਰੇ, ਬੜਾ ਬੰਦਾ ਨੇਕ ਹੈ, ਠੀਕ ਹੈ, ਤੇਰੀ ਕੋਈ ਨਿੰਦਿਆ ਕਰੇ ਬੜਾ ਕੰਜਰ ਹੈ। ਕਹਿੰਦਾ ਦੋਨੋਂ ਛੱਡਣੀਆਂ ਪੈਣੀਆਂ। ਕਹਿੰਦਾ ਨਿੰਦਿਆ ਸੁਣ ਕੇ ਬਹੁਤਾ ਫੁੱਲ ਨਾ ਜਾਈ, ਨਿੰਦਿਆ ਸੁਣ ਕੇ ਬਹੁਤਾ ਹੈਵੀ ਨਾ ਹੋ ਜਾਈ, ਗੁੱਸੇ ਚ ਨਾ ਆ ਜਾਈ, ਕ੍ਰੋਧ ਚ ਨਾ ਆ ਜਾਈ, ਤੇ ਉਸਤਤ ਸੁਣ ਕੇ ਫੁੱਲ ਨਾ ਜਾਵੀ। ਜੇ ਕੋਈ ਉਸਤਤ ਕਰਦਾ ਤੇ ਕੰਨ ਬੰਦ ਕਰ ਲਈ, ਕੀ ਕਵੀ, ਮੈਂ ਇੰਨੇ ਜੋਗਾ ਜੇ ਨਹੀਂ ਹੋਇਆ। ਜੇ ਕੋਈ ਨਿੰਦਿਆ ਕਰਦਾ ਹੈ ਤੇ ਕਹਿ ਦੇਵੀ ਕੀ ਕੋਈ ਕਮੀ ਹੋਣੀ ਹੈ, ਤਾਂ ਹੀ ਕਰਨ ਰਿਹਾ, ਔਖਾ ਬੜਾ। ਕੋਈ ਬੰਦਾ ਗਾਲ ਕੱਢ ਦੇ ਤਾਂ ਅੱਗੋਂ ਕਹਿ ਦੇ ਕੋਈ ਮੇਰੇ ਚ ਕਮੀ ਹੋਣੀ ਹੈ, ਤਾਂ ਹੀ ਕੱਢਣ ਰਿਹਾ। ਤੇ ਜਿੱਦਣ ਬਿਰਤੀ ਬਣ ਗਈ ਨਾ, ਕੋਈ ਗੱਲ ਨਹੀਂ, ਇਹਦਾ ਕਸੂਰ ਨਹੀਂ, ਕੋਈ ਮੇਰਾ ਹੀ ਕਸੂਰ ਹੋਣਾ। ਨੀਵਾਂ ਕੌਣ ਹੁੰਦਾ ਜਿਹਦੀ ਕੋਈ ਆਪਣੀ ਗਲਤੀ ਹੋਵੇ, ਹੈ ਨਾ। ਤੇ ਬਣ ਚ ਲਿਖਿਆ ਨੀਵੇਂ ਸੋ ਗੌਰਾ ਹੋਏ, ਆਂਦਾ ਜਿਹੜਾ ਨਿਉਂਦਾ ਹਮੇਸ਼ਾ ਭਾਰਾ ਹੁੰਦਾ, ਤੇ ਹਮੇਸ਼ਾ ਪਾਸਾ ਭਾਰਾ ਹੀ ਨਹੀਂ ਹੁੰਦਾ, ਹਲਕਾ ਪਾਸਾ ਨਹੀਂ ਹੁੰਦਾ ਕਦੀ। ਜਿੱਦਾਂ ਤੁਸੀਂ ਨਿਉਣ ਲੱਗ ਪਏ, ਝੁਕਣ ਲੱਗ ਪਏ, ਤੁਹਾਡੇ ਚ ਨੀਵਾਂਪਣ ਆ ਗਿਆ, ਸਮਝ ਲਓ ਤੁਹਾਡੇ ਅੰਦਰ ਸ਼ਬਦ ਦਾ ਭਾਰ ਪੈਣ ਲੱਗ ਪਿਆ। ਜੇ ਜਿੱਦਣ ਤੁਹਾਡੇ ਚ ਨਿਮਰਤਾ ਆਉਣ ਲੱਗ ਪਈ, ਸਮਝ ਲਓ ਤੁਹਾਡੇ ਦੇ ਸ਼ਬਦ ਦਾ ਭਾਰ ਪੈਣ ਲੱਗ ਪਿਆ। ਕਿਉਂਕਿ ਜਿਹੜੇ ਪਾਸੇ ਦਾਣੇ ਹੈਗੇ, ਜਿਹੜੇ ਪਾਸੇ ਵੱਟਾ ਭਾਰਾ, ਉਹੀ ਪਾਸਾ ਨਿਉਂਗਾ ਨਾ, ਇਹਦਾ ਮਤਲਬ ਤੁਹਾਡੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਭਾਰ ਪੈਣ ਲੱਗ ਪਿਆ, ਸ਼ਬਦ ਟਿਕਣ ਲੱਗ ਪਿਆ, ਤਾਂ ਤੁਹਾਡੇ ਚ ਨਿਮਰਤਾ ਆਉਣ ਲੱਗ ਪਈ ਹੈ। ਤੇ ਨੀਵੇਂ ਹੋਣ ਲੱਗ ਪਏ ਹੋ, ਸ਼ਬਦ ਟਿਕਣ ਲੱਗ ਪਿਆ, ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੋਣ ਲੱਗ ਪਈ ਹੈ, ਮੈਂ ਨੀਵਾਂ ਹੋਣ ਲੱਗ ਪਿਆ। ਆਪਣੇ ਆਪ ਤੋਲਿਓ ਕਿ ਯਾਰ ਕੱਲ ਫਲਾਣੇ ਫਲਾਣੇ ਮੈਨੂੰ ਆਹ ਗੱਲ ਕਹੀ, ਫਿਰ ਉਹ ਮੈਂ ਕਿਹਾ ਕੋਈ ਨੀ, ਤੂੰ ਦੋ ਗਾਲਾਂ ਹੋਰ ਕੱਢ ਲਾ। ਤੁਸੀਂ ਆਪੇ ਮਹਿਸੂਸ ਕਰੋਗੇ ਵੀ ਮੈਂ ਇਹਦੇ ਮੂੰਹ ਨਿਕਲ ਗਿਆ, ਦੋ ਗਾਲਾਂ ਹੋਰ ਕੱਢ ਲਾ, ਮੈਂ ਤੇ ਇੱਕ ਨਹੀਂ ਸੀ ਕੱਢਣ ਦਿੰਦਾ ਹੁੰਦਾ, ਅੱਜ ਮੈਂ ਕਿਹਾ ਦੋ ਹੋਰ ਕੱਢ ਲਾ। ਘਰ ਤੱਕ ਪਹੁੰਚਦਿਆਂ ਪਹੁੰਚਦਿਆਂ ਤੁਹਾਡੇ ਅੰਦਰੋਂ ਆਵਾਜ਼ ਆਊਗੀ, ਲੱਗਦਾ ਕੋਈ ਵੱਡਾ ਭਾਰ ਪੈਣ ਲੱਗ ਪਿਆ, ਤਾਂ ਮੈਨੂੰ ਲੱਗਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੋਣ ਲੱਗ ਪਈ ਹੈ, ਲੱਗਦਾ ਸ਼ਬਦ ਦਾ ਟਕਾਅ ਬਣਨ ਲੱਗ ਪਿਆ। ਅੱਜ ਉਹਨੂੰ ਕਹਿਤਾ ਤੂੰ ਦੋ ਹੋਰ ਕੱਢ ਲੈ, ਮੈਂ ਕਾਹਨੂੰ ਟਾਈਮ ਵੇਸਟ ਕਰਨਾ, ਮੈਨੂੰ ਰੱਬ ਰੱਬ ਕਰਨ ਦੇ। ਇਹ ਬਿਰਤੀ ਬਣਦੀ ਹੈ, ਸੋ ਧਿਆਨ ਦੇਣਾ। ਫਿਰ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਜਿੱਦਣ ਇਹ ਬਿਰਤੀ ਬਣ ਗਈ ਨਾ, ਫਿਰ ਕੀ ਹੋਏਗਾ, ਕਰ ਗਿਆ ਲੀਨੀ ਪਾਰ ਬ੍ਰਹਮ, ਬੌੜ ਨਾ ਵਿਛੜੀਆ। ਕਰ ਗਿਆ ਲੀਨੀ ਪਾਰ ਬ੍ਰਹਮ, ਕਰ ਗਿਆ ਲੀਨੀ, ਕਰ ਗਿਆ ਲੀਨਾ ਬਾਂਹ ਫੜ ਲਈ ਪਾਰ ਬ੍ਰਹਮ ਪਰਮਾਤਮਾ ਨੇ। ਕਿਵੇਂ, ਦੋ ਭਰਾ ਸੀਗੇ, ਇੱਕ ਭਰਾ ਦਾ ਵਿਚਾਰੇ ਦਾ ਸਾਰਾ ਕੁਝ ਵਿਕ ਗਿਆ, ਲੁੱਟ ਪੁੱਟ ਗਿਆ, ਗਰੀਬ ਹੋ ਗਿਆ, ਦੂਜੇ ਕੋਲ ਬੜਾ ਕੁਛ, ਬੜਾ ਅਮੀਰ। ਉਹ ਇਹ ਛੋਟਾ ਜਾਵੇ ਵੱਡੇ ਕੋਲ, ਕਹਿੰਦਾ ਭਾਜੀ ਥੋੜੀ ਬਹੁਤੀ ਮਤ, ਉਹ ਤੂੰ ਦਫਾ ਜਾ ਇੱਥੋਂ, ਮੇਰੇ ਕੋਲ ਨਾ ਆਈ, ਤੂੰ ਜੋ ਕੁਝ ਜੂਏ ਚ ਹਾਰ ਗਿਆ ਮੇਰਾ ਦੱਸ ਕੀ ਕਸੂਰ ਹੈ, ਮੇਰੀ ਆਪਣੀ ਕਮਾਈ ਹੈ। ਲਓ ਜੀ ਲੱਗੇ ਰਹੇ, ਸਾਲ ਕੁ ਲੰਘ ਗਿਆ, ਸਾਲ ਕੁ ਬਾਅਦ ਕੋਈ ਸੱਜਣ ਪਿਆਰੇ ਬੈਠੇ ਉਹਨੂੰ ਵੱਡੇ ਨੂੰ, ਕਹਿੰਦੇ ਗਲਤ ਨੂੰ ਕਾਕਾ ਚਲੋ ਮੰਨਿਆ ਉਹਦੀ ਗਲਤੀ ਹੈ ਯਾਰ, ਪਰ ਫਿਰ ਵੀ ਭਰਾ ਤੇਰਾ ਬਾਂਹ ਤੇ ਫੜ ਉਹਦੀ। ਹੁਣ ਬਾਂਹ ਫੜਨ ਦਾ ਮਤਲਬ ਇਹ ਥੋੜੀ ਉਹਦੀ ਬਾਂਹ ਫੜ ਕੇ ਘਸੀਟੀ ਫਿਰਨ ਰਿਹਾ, ਉਹਨੂੰ ਉਹਦੀ ਮਦਦ ਕਰਦੇ। ਉਹਨੇ ਥੋੜੇ ਬਹੁਤੇ ਨੂੰ ਪੈਸੇ ਦਿੱਤੇ, ਜ਼ਮੀਨ ਦਿੱਤੀ, ਕੰਮ ਕਰ ਦੇ ਦਿੱਤਾ, ਜਿਹੜਾ ਮਿਲਿਆ ਕਰੇ ਵੀ ਵੱਡਾ ਭਰਾ ਬੜਾ ਚੰਗਾ ਉਹਨੇ ਦੀ ਬਾਂਹ ਫੜੀ ਹੈ, ਬਈ ਵੱਡਾ ਭਰਾ ਬੜਾ ਚੰਗਾ ਉਹਨੇ ਦੀ ਬਾਂਹ ਫੜੀ, ਇਹਦਾ ਮਤਲਬ ਮਤ ਕਰ ਦਿੱਤੀ ਹੈ। ਕਹਿੰਦਾ ਭਾਵ ਡੁੱਕਦੇ ਢੈਂਦੇ ਨੂੰ ਉੱਚਾ ਚੁੱਕ ਲਿਆ। ਗੁਰੂ ਸਾਹਿਬ ਨੇ ਕਹਿੰਦੇ ਕਰ ਗੱਲ ਇੰਨੀ ਪਰ ਬ੍ਰਹਮ, ਕਹਿੰਦਾ ਜਿੱਦਣ ਤੇਰੇ ਅੰਦਰ ਪ੍ਰੀਤੀ ਪੈਦਾ ਹੋ ਗਈ ਪਰਮਾਤਮਾ ਦੇ ਪ੍ਰਤੀ, ਕਹਿੰਦਾ ਫਿਰ ਪਰਮਾਤਮਾ ਹੀ ਤੇਰੀ ਮਦਦ ਕਰਨ ਲੱਗ ਪਏਗਾ ਆਪਣੇ ਤੱਕ ਪਹੁੰਚਣ ਲਈ। ਕਰ ਗੱਲ ਇੰਨੀ ਪਾਰ ਬ੍ਰਹਮ, ਬਾਂਹ ਫੜ ਲਈ। ਕਹਿੰਦਾ ਭਰਾ ਨੇ ਬਾਂਹ ਫੜੀ, ਕਿਹੜੀ ਭਰਾ ਨੇ ਬਾਂਹ ਫੜੀ, ਰੋਜ਼ ਵਾਲੀ ਘਸੀਟਦਾ ਫਿਰਦਾ, ਉਹ ਮਦਦ ਕੀਤੀ ਹੈ। ਕਹਿੰਦਾ ਫਿਰ ਕਰ ਗੱਲ ਇੰਨੀ ਪਾਰ ਬ੍ਰਹਮ, ਕਹਿੰਦੇ ਫਿਰ ਜਿਹੜੇ ਪ੍ਰੀਤ ਕਰਦੇ ਆ ਪਰਮਾਤਮਾ ਨਾਲ, ਗੁਰੂ ਦੇ ਸ਼ਬਦ ਤੇ ਤੁਰਦੇ ਆ, ਗੁਰਬਾਣੀ ਨੂੰ ਪੜ੍ਹਦਿਆਂ ਪੜ੍ਹਦਿਆਂ ਗੁਰੂ ਦੇ ਮਾਲ ਤੇ ਤੁਰ ਪੈਂਦੇ ਆ, ਗੁਰਬਾਣੀ ਦੀ ਸਮਝ ਲੱਗਣ ਲੱਗ ਪੈਂਦੀ ਆ, ਕਹਿੰਦੇ ਫਿਰ ਪਰਮਾਤਮਾ ਦੀ ਬਾਂਹ ਫੜ ਲੈਂਦਾ, ਕਹਿੰਦਾ ਆਪਣੇ ਤੱਕ ਪਹੁੰਚਣ ਲਈ ਉਹਦੀ ਮਦਦ ਕਰਨ ਲੱਗ ਪੈਂਦਾ। ਦੱਸੋ ਆਪਾਂ ਗੌਰ ਹੀ ਨਹੀਂ ਕਰਨ ਦੇ, ਅਸੀਂ ਕਹਿੰਦੇ ਪਰਮਾਤਮਾ ਕਰਦਾ ਹੀ ਕੁਛ ਨਹੀਂ, ਉਹ ਤੇ ਗੱਜ ਕੇ ਕਹਿਣ ਦੇ ਕਰ ਗੱਲ ਹੀ ਨਹੀਂ ਪਾਰ ਬ੍ਰਹਮ, ਕਹਿੰਦੇ ਉਹਨੇ ਬਾਂਹ ਫੜ ਲਈ, ਠੀਕ ਹੈ ਨੀ। ਉਸ ਭਰਾ ਨੇ ਮਦਦ ਕਰ ਦਿੱਤੀ, ਕਿਹਦੀ, ਛੋਟੇ ਭਰਾ ਦੀ, ਕਿ ਚੱਲ ਯਾਰ ਆ ਜਾ ਤੂੰ, ਕੋਈ ਗੱਲ ਨਹੀਂ, ਆਲਾ ਫੜ ਪੈਸੇ, ਆਪਣਾ ਕੰਮ ਕਰ ਤੋਰ ਲੈ। ਉਹਨੇ ਕੰਮ ਕਰ ਤੋਰ ਲਿਆ, ਉਹ ਵਧਿਆ ਵੀ ਕੋਈ ਵੀ ਮਿਲਿਆ ਕਰੇ ਉਹਨੂੰ ਸੁਣਾਇਆ ਕਰੇ, ਯਾਰ ਜੋ ਮਰਜ਼ੀ ਹੈ, ਵੱਡੇ ਭਾਜੀ ਨੇ ਜਿਉਂਦੀ ਮੇਰੀ ਬਾਂਹ ਫੜੀ ਹੈ ਨਾ, ਕਸਨਾ ਘਰ ਦੇ ਸੁੱਖ ਆਇਆ। ਉਹ ਸਿਆਣਾ ਬੰਦਾ ਕਹਿੰਦਾ ਵੱਡੇ ਭਰਾ ਨੇ ਬਾਂਹ ਫੜੀ, ਮੈਂ ਤੈਨੂੰ ਕਦੀ ਬੁਲਾਉਂਦਿਆਂ ਨਹੀਂ ਵੇਖਿਆ, ਉਹਦਾ ਤੇ ਘਰ ਕਿੱਥੇ, ਤੇਰਾ ਘਰ ਕਿੱਥੇ ਆ। ਉਹਦੀ ਘਰ ਦੀ ਕਹਿੰਦੀ ਭਾਜੀ ਉਹਨਾਂ ਨੇ ਸਾਡੀ ਮਦਦ ਕੀਤੀ ਹੈ, ਬਾਂਹ ਫੜੀ ਉਹਨਾਂ ਨੇ, ਉਹਦੇ ਗੁਣ ਅਸੀਂ ਭੁੱਲ ਨਹੀਂ ਸਕਦੇ, ਸਾਡੀ ਬਾਂਹ ਫੜੀ ਹੈ। ਤੇ ਇੱਥੇ ਗੁਰੂ ਜੀ ਕਹਿੰਦੇ, ਕਹਿੰਦੇ ਕਰ ਗੱਲ ਇੰਨੀ ਪਾਰ ਬ੍ਰਹਮ, ਹੁਣ ਧਿਆਨ ਦਿਓ। ਆਂਦਾ ਜਦੋਂ ਉਸ ਪਰਮਾਤਮਾ ਨੇ ਬਾਂਹ ਫੜੀ ਮਦਦ ਕੀਤੀ ਵੀ ਆ ਜਾ ਮੇਰੇ ਪਾਸੇ ਤੁਰਿਆ, ਕਹਿੰਦਾ ਫਿਰ ਕਿਤਾ ਬੋੜ ਦਾ ਵਿਛੜੀ ਆ। ਆਂਦਾ ਦੁਬਾਰਾ ਕਦੀ ਵੀ ਜਿਹੜਾ ਬੰਦਾ ਇਸ ਮਾਤ ਤੁਰ ਪਵੇ ਤੇ ਅੱਗੋਂ ਪਰਮਾਤਮਾ ਦੀ ਮਦਦ ਕਰਨ ਲੱਗ ਪਵੇ, ਕਹਿੰਦਾ ਇਹ ਕਦੀ ਵੀ ਪ੍ਰਾਣੀ ਪਰਮਾਤਮਾ ਤੋਂ ਵਿਛੜ ਨਹੀਂ ਸਕਦਾ, ਇਹਦੀ ਬਿਰਤੀ ਕਦੀ ਪਰਮਾਤਮਾ ਤੋਂ ਦੂਰ ਨਹੀਂ ਹੋ ਸਕਦੀ, ਜਿਹਦੀ ਬਾਂਹ ਫੜ ਲਈ ਹੈ ਕਦੀ। ਕਿਉਂ? ਨਾਤਾ ਜੁੜ ਗਿਆ, ਗੱਲਾਂ ਸਮਝਣੀਆਂ, ਸਿਰਫ ਆਪਾਂ ਸਮਝੀਏ ਨਹੀਂ, ਸਾਨੂੰ ਲੋੜ ਨਹੀਂ ਪਈ। ਸਾਡੀ ਤਾਂ ਬਿਰਤੀ ਇੰਨੀ ਆ ਵੀ ਆਪਾਂ ਤਾਂ 5 ਮਿੰਟਾਂ ਵਿੱਚ ਮਹੀਨੇ ਦਾ ਵਿਖਿਆਣ ਕਰਤਾ ਵੀ ਪੋਹ ਦਾ ਮਹੀਨਾ ਚੜ ਗਿਆ। ਉਹ ਗੁਰੂ ਨੂੰ ਪਿਆਰੀ ਸਾਧ ਸਿੰਘ ਜੀ, ਉਹ ਪੋਹ ਦਾ ਮਹੀਨਾ ਚੜ ਗਿਆ, 30 ਦਿਨ ਦਾ ਮਹੀਨਾ, ਪਤਾ ਨਹੀਂ ਇਹ 2 ਦਿਨਾਂ ਚ ਕਿੰਨੇ ਜੰਪੇ ਹੋਣੇ ਤੇ ਕਿੰਨੇ ਕੁ ਮਰ ਗਏ ਹੋਣੇ, ਹੈਨਾ। ਇਹ ਤਾਂ ਇੱਕ ਸਾਹ ਦੀ ਜ਼ਿੰਦਗੀ ਹੈ, ਮਨੁੱਖੀ ਜੀਵਨ ਦੇ ਅੰਦਰ ਇੱਕ ਸਾਹ ਪੋਹ ਦਾ ਮਹੀਨਾ, ਤੇ ਜਿਹਨੇ ਇਹਨੂੰ ਫੜ ਲਿਆ ਉਹਦੀ ਜ਼ਿੰਦਗੀ ਤਬਦੀਲ ਹੈ, ਜਿਹਨੇ ਨਹੀਂ ਫੜਿਆ। ਗੁਰੂ ਪਿਆਰੀ ਸਾਸਿਓ, ਪੋਹ ਦੇ ਮਹੀਨੇ ਅੰਦਰ ਠੰਡ ਲੱਗਣ ਡਈ ਆ, ਤਾਂ ਦੇਖੋ ਨਾ ਬਾਹਰ ਕੀੜੇ ਮਕੌੜੇ ਵੀ ਫਿਰਨ ਡਏ ਨੇ, ਸਭ ਦੁਨੀਆਂ ਤੁਰੀ ਫਿਰਨ ਰਹੀ ਹੈ। ਪਰ ਇੱਥੇ ਗੁਰੂ ਸਾਹਿਬ ਬਣ ਕਹਿੰਦੇ ਉਹਨੂੰ ਠੰਡ ਨਹੀਂ ਲੱਗੂਗੀ, ਕੱਕਰ ਦਾ ਜ਼ੋਰ ਨਹੀਂ ਪਊਗਾ। ਕਿਹਨੂੰ? ਜਿਹੜਾ ਕਿਸੇ ਦੇ ਨਾਲ ਜੁੜ ਜਾਊਗਾ, ਤੇ ਜੁੜਨ ਦੀ ਤਾਕਤ ਇਕੱਲੀ ਫਿਰ ਮਨੁੱਖ ਜਾਮੇ ਚ ਹੀ ਆ, ਸੁਰਤ ਦਾ ਹੀ ਤਾਕਤ ਹੈ ਸ਼ਬਦ ਨਾਲ ਜੁੜਨ ਦੀ, ਬਾਕੀ ਜਾਮੇ ਦੇ ਵਿੱਚ ਜੁੜ ਨਹੀਂ ਸਕਦੀ ਹੈ। ਸੋ ਸਮਝਣਾ ਪੈਣਾ ਵੀ ਮਨੁੱਖੀ ਜਾਮੇ ਦੀ ਮਹਾਨਤਾ ਦੱਸਣ ਰਹੇ ਗੁਰੂ ਸਾਹਿਬਨ। ਫਿਰ ਕੀ ਕਹਿੰਦੇ? ਕਹਿੰਦੇ ਬਾਰ ਜਾਊ ਲੱਖ ਬੇਰੀਆ, ਹਰ ਸੱਜਣ ਅਗਮ ਅਗਾਹ। ਗੁਰੂ ਸਾਹਿਬਨ ਕਹਿੰਦੇ ਉਹ ਗੱਲ ਸੁਣ ਮੇਰੀ, ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਈ ਵੀ ਇਹਨੇ ਤੇਰੀ ਮਦਦ ਕਿਉਂ ਕੀਤੀ, ਇਸ ਭਰਾ ਨੇ ਤੇਰੀ ਮਦਦ ਕਿਉਂ ਕੀਤੀ ਆ, ਬਾਂਹ ਕਿਉਂ ਫੜੀ ਹੈ। ਕਹਿੰਦਾ ਕਿਉਂ? ਕਹਿੰਦਾ ਜੇ ਤੇ ਕਿਤੇ ਤੇਰੇ ਵਰਗਾ ਹੁੰਦਾ ਨਾ ਵੀ ਥੋੜੇ ਬਹੁਤੇ ਪੈਸੇ ਹੁੰਦੇ, ਦੇਖੋ ਤੇਰੀ ਮਾਂ ਮਦਦ ਨਹੀਂ ਕਰ ਸਕਦਾ ਸੀ, ਤੇਰੀ ਬਾਂਹ ਨਹੀਂ ਫੜ ਸਕਦਾ ਸੀ। ਕਹਿੰਦਾ ਫਿਰ? ਕਹਿੰਦਾ ਇਹਦੇ ਕੋਲ ਤਾਂ ਧਨ ਹੀ ਬੜਾ। ਇੱਥੇ ਗੁਰੂ ਸਾਹਿਬ ਬਣ ਕਹਿਣ ਲੱਗੇ ਬਾਰ ਜਾਊ ਲੱਖ ਬੇਰੀਆਂ, ਹਰ ਸੱਜਣ ਅਗਮ ਅਗਾਹ। ਕਹਿੰਦਾ ਜਿਹਨੇ ਤੇਰੀ ਬਾਂਹ ਫੜੀ ਹੈ ਨਾ, ਹਰ ਸੱਜਣ, ਕਹਿੰਦੇ ਉਹ ਸੱਜਣ ਪਤਾ ਕਹਿੰਦਾ ਅਗਮ ਆ ਪਹੁੰਚ, ਆਂਦਾ ਉਹਦੇ ਤੱਕ ਪਹੁੰਚਣਾ ਸੌਖਾ ਨਹੀਂ ਹੈ। ਤੇ ਅਗਾਹ ਕਹਿੰਦਾ ਡੂੰਘਾ ਹੈ, ਵੱਡੇ ਜਿਗਰੇ ਵਾਲਾ। ਕਹਿੰਦਾ ਤੇਰਾ ਭਰਾ ਵੱਡੇ ਜਿਗਰੇ ਵਾਲਾ, ਤੇਰੀ ਮਤ ਕਰ ਗਿਆ, ਤੇਰੀ ਬਾਂਹ ਫੜ ਗਿਆ, ਕਿਹੜੀ ਗੱਲ, ਜਿਗਰਾ ਉਹਦੇ ਕੋਲ ਕਮੀ ਨਹੀਂ ਕਿਸੇ ਚੀਜ਼ ਦੀ, ਤਾਂ ਜਿਗਰਾ ਵੱਡਾ ਸੀ। ਤੇ ਗੁਰੂ ਸਾਹਿਬਨ ਕਹਿੰਦੇ ਪਰਮਾਤਮਾ ਕੋਲ ਕਿਸੇ ਚੀਜ਼ ਦੀ ਕਮੀ ਨਹੀਂ, ਉਹਦਾ ਜਿਗਰਾ ਏਡਾ ਵੱਡਾ, ਤਾਂ ਤੈਨੂੰ ਤੁਰੇ ਨੂੰ ਉਹਨੇ ਅੱਗੋਂ ਫੜਿਆ ਵੀ ਚੱਲ ਆ ਜਾ, ਜੇ ਤੂੰ ਇੰਨਾ ਕੁ ਤੁਰ ਪਿਆ ਅੱਗੋਂ ਮੈਂ ਤੈਨੂੰ ਫੜ ਲੈਣਾ, ਤੇਰੀ ਮਤ ਕਰ ਲੈਣਾ, ਆ ਜਾ ਤੂੰ ਮੈਨੂੰ ਮਿਲ ਪਓ, ਉਹਦਾ ਜਿਗਰਾ ਬੜਾ ਵੱਡਾ। ਦੱਸੋ ਉਹ ਕੋਈ ਕਿਸੇ ਮਾੜੇ ਬੰਦੇ ਨਾਲ ਆਪਾਂ ਦੋਸਤੀ ਕਰੀਏ ਤਾਂ ਡਰ ਲੱਗਦਾ ਵੀ ਪਤਾ ਨਹੀਂ ਇਹ ਕਿੱਦਣ ਬਾਂਹ ਛੱਡ ਦੇਵੇ ਜਾਂ ਕਿੱਦਣ ਸਾਡੀ ਮਤ ਕਰਨੀ ਛੱਡ ਦੇਵੇ, ਅਸੀਂ ਫੇਰ ਡੁੱਬ ਜਾਈਏ, ਹੈ ਨਾ। ਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਉਹ ਅਗੰਮ ਆ, ਅਪਹੁੰਚ ਆ। ਕਹਿੰਦਾ ਤੂੰ ਚਿੰਤਾ ਨਾ ਕਰ। ਅਪਹੁੰਚ ਕਿਉਂ ਗਿਆ? ਕਹਿੰਦਾ ਤੂੰ ਤੁਰਿਆ ਚੱਲ ਬੇਫਿਕਰ ਹੋ ਕੇ, ਤੇਰੇ ਭਰਾ ਨੂੰ ਕੋਈ ਉਂਗਲ ਮਾਰ ਦੂਗਾ, ਤੇਰੇ ਭਰਾ ਨੂੰ ਚੁਗਲੀ ਮਾਰ ਦੂਗਾ, ਛੱਡ ਪਰਾਂ ਕਿੱਥੇ ਮਦਦ ਕਰਨ ਡਿਆ ਤੇਰੀ। ਕਹਿੰਦਾ ਉਹ ਤਾਂ ਕੋਈ ਨੀ ਇਹੋ ਜਿਹਾ ਬੰਦਾ ਪਹੁੰਚਦਾ ਜਾ ਕੇ ਉਹਦੀ ਉਂਗਲ ਭਰਦੇ, ਉਹਦੇ ਕੰਨ ਭਰਦੇ ਵੀ ਛੱਡ ਪਰਾਂ ਕਿਉਂ ਮਦਦ ਕਰਨ ਡਿਆ ਇਹਦੀ। ਕਹਿੰਦਾ ਤੂੰ ਬੇਫਿਕਰ ਹੋ ਕੇ ਤੁਰਿਆ ਚੱਲ, ਹੁਣ ਤੇਰੀ ਬਾਂਹ ਫੜ ਲਈ, ਹੁਣ ਨਹੀਂ ਛੱਡਦਾ। ਕਹਿੰਦਾ ਡੂੰਘਾ ਵੱਡੇ ਜਿਗਰੇ ਵਾਲਾ ਸੱਚਾ ਰੱਬ ਵਰਗਾ ਹੈ ਕੋਈ, ਹੈ ਨਾ। ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ, ਕੋਈ ਵੇਖਣ ਡਿਆ ਗਰੀਬ ਆ ਕਿ ਅਮੀਰ ਆ, ਹੈ ਨਾ। ਇਹਨੇ ਕੋਈ ਗਾਲ ਕੱਢੀ, ਇਹਨੇ ਕੋਈ ਭਗਤੀ ਕੀਤੀ ਹੈ ਕਿ ਨਹੀਂ, ਗੁਰੂ ਘਰ ਗਿਆ ਕਿ ਨਹੀਂ ਗਿਆ, ਇਹਨੇ ਪਾਪ ਕੀਤੇ ਪੁੰਨ ਕੀਤੇ, ਕੁਛ ਨਹੀਂ ਵੇਖਦਾ। ਉਹ ਇੱਕੋ ਚੀਜ਼ ਵੇਖਦਾ ਵੀ ਮੇਰੀ ਡਿਊਟੀ ਹੈ ਕਿਹੜੀ, ਕਿ ਸਾਰੀ ਸ੍ਰਿਸ਼ਟੀ ਮੇਰੀ ਹੈ, ਮੇਰੀ ਔਲਾਦ ਆ, ਇਹਨਾਂ ਨੂੰ ਮੈਂ ਤਾਂ ਖਵਾਉਣਾ ਹੀ ਖਵਾਉਣਾ। ਅਸੀਂ ਲੋਕ ਨਹੀਂ ਇਸ ਚੀਜ਼ ਨੂੰ ਸਮਝ ਸਕਦੇ, ਸਿਰਫ ਸਮਝਣ ਦੀ ਗੱਲ ਆ। ਜੇ ਸਮਝ ਨਹੀਂ ਨਾ ਕੀਤੀ ਤੇ ਕੋਈ ਗੱਲ ਨਹੀਂ ਬਣਨੀ। ਤੇ ਗੁਰੂ ਸਾਹਿਬ ਬਣ ਕਹਿਣ ਲੱਗੇ ਬਾਰ ਜਾਊ ਲੱਖ ਬੇਰੀਆਂ, ਉਹ ਕਹਿੰਦੇ ਮੈਂ ਲੱਖਾਂ ਵਾਰੀ ਉਹ ਤੋਂ ਕੁਰਬਾਨ ਜਾਣਾ। ਗੁਰੂ ਸਾਹਿਬ ਬਣ ਕਹਿ ਰਹੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ, ਕਹਿੰਦੇ ਮੈਂ ਉਸ ਸ਼ਕਤੀ ਤੋਂ, ਉਸ ਪ੍ਰਕਾਸ਼ ਤੋਂ, ਉਸ ਅਕਾਲ ਪੁਰਖ ਤੋਂ ਲੱਖਾਂ ਵੇਰੀ ਸਦਕੇ ਜਾਣਾ, ਕੁਰਬਾਨ ਜਾਣਾ। ਕਿਉਂ ਕਿਹਾ ਕੁਰਬਾਨ ਜਾਣਾ? ਕਹਿੰਦੇ ਮੈਂ ਇਸ ਕਰਕੇ ਕੁਰਬਾਨ ਜਾਣਾ ਵੀ ਭਾਈ ਜਿਹਨੇ ਤੇਰੀ ਬਾਂਹ ਫੜੀ, ਜਿਹਨੇ ਤੇਰੇ ਔਗਣ ਨਹੀਂ ਚਿਤਾਰੇ, ਸਿਰਫ ਇੰਨਾ ਹੀ ਵੇਖਿਆ ਵੀ ਇਹ ਮੇਰੇ ਵੱਲ ਤੁਰ ਪਿਆ ਤੇ ਮੈਂ ਭੱਜ ਕੇ ਮਦਦ ਕਰਕੇ ਲੈ ਆਵਾਂ ਇਹਨੂੰ, ਜਾਂ ਮੈਂ ਤੇ ਕੁਰਬਾਨ ਜਾਣਾ ਇਹੋ ਜਿਹੇ ਦਿਲ ਵਾਲੇ ਦੇ, ਮੈਂ ਸਦਕੇ ਜਾਣਾ ਇਹੋ ਜਿਹੇ ਜਿਗਰੇ ਵਾਲੇ ਦੇ, ਵੀ ਇਹ ਪਰਮਾਤਮਾ ਹੀ ਹੋ ਸਕਦਾ, ਆਮ ਬੰਦਾ ਨਹੀਂ ਹੋ ਸਕਦਾ। ਫਿਰ ਕੀ ਕਹਿਣ ਲੱਗੇ? ਕਹਿੰਦੇ ਗੱਲ ਸੁਣ ਬਈ, ਫਿਰ ਮੈਂ ਗੱਲ ਦੱਸਾਂ। ਕਹਿੰਦੇ ਦੱਸ। ਕਹਿੰਦੇ ਸਰਮ ਪਈ ਨਾਰਾਇਣੇ ਨਾਨਕ ਦਰ ਪਈਆ। ਗੁਰੂ ਸਾਹਿਬ ਕਹਿਣ ਲੱਗੇ ਕਹਿੰਦੇ ਸਰਮ ਪਈ ਨਾ ਰਹਿਣੇ ਨਾਨਕ ਦਰ ਪਈਆ। ਕਹਿੰਦੇ ਜਿਹੜੀਆਂ ਮਨ ਬਿਰਤੀਆਂ ਉਹਦੇ ਦਰ ਤੇ ਡਿੱਗ ਪੈਂਦੀਆਂ ਨੇ, ਉਹਦੀਆਂ ਹੋ ਜਾਂਦੀਆਂ, ਡਿੱਗਣਾ ਬੜਾ ਔਖਾ ਜੇ, ਅਸੀਂ ਡਿੱਗਦੇ ਨਹੀਂ ਹੈਗੇ। ਹੁਣ ਆਪਾਂ ਮੱਥਾ ਟੇਕਦੇ ਗੁਰੂ ਚਰਨਾਂ ਵਿੱਚ, ਮੱਥਾ ਟੇਕਣਾ ਕਹਿੰਦੇ ਕਿਹਨੂੰ? ਕੋਈ ਕਹਿੰਦਾ ਸਤਿਕਾਰ ਕਰਨਾ, ਕੋਈ ਕਹਿੰਦਾ ਨਮਸਕਾਰ ਕਰਨਾ, ਮੱਥਾ ਟੇਕਣਾ, ਮੱਥਾ ਮੱਤ ਨੂੰ ਕਹਿੰਦੇ, ਟੇਕਣਾ ਟੇਕਣ ਨੂੰ ਕਹਿੰਦੇ। ਆਂਦਾ ਜਿੱਦਣ ਤੁਸੀਂ ਗੁਰੂ ਚਰਨਾਂ ਚ ਮੱਥਾ ਟੇਕਿਆ ਤਾਂ ਮੱਤ ਟਿਕ ਗਈ ਵੀ ਗੁਰੂ ਤੇਰ ਤੋਂ ਗਾਹ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਆਂਦਾ ਇਹਨੂੰ ਮੱਥਾ ਟੇਕਣਾ ਕਹਿੰਦੇ, ਉਦੋਂ ਟਿਕ ਗਿਆ ਤੁਸੀਂ ਮੱਥਾ ਟੇਕਦਾ। ਤੇ ਜੇ ਮੱਥਾ ਟੇਕ ਟੇਕ ਜਾਂਦੇ ਰਹੇ, ਝੂਠੀਆਂ ਦਾਤਾਂ ਹੀ ਮੰਗਦੇ ਰਹੇ, ਗੁਰੂ ਨਾਲ ਕੋਈ ਨਾਤਾ ਨਹੀਂ ਜੁੜਿਆ, ਕੋਈ ਮੱਥਾ ਨਹੀਂ ਟੇਕਿਆ ਤੁਸੀਂ, ਐਵੇਂ ਨਾ ਕਿਤੇ ਭੁਲੇਖੇ। ਬੜੇ ਮੱਥੇ ਟੇਕੇ, ਬੜੇ ਸੱਜਣ ਕਹਿੰਦੇ ਬੜੇ ਮੱਥੇ ਟੇਕੇ, ਬੜੇ ਥਾਂ ਧੱਕੇ ਖਾਧੇ, ਮੱਥੇ ਕਿਤੇ ਟੇਕੇ? ਮੱਤ ਟਿੱਕੀ ਕਿਤੇ ਨਹੀਂ, ਮੱਤ ਕਿਤੇ ਟਿੱਕੀ ਨਹੀਂ। ਠੀਕ ਹੈ, ਅਸਲ ਦੇ ਵਿੱਚ ਕੀ ਸੀਗਾ? ਮੱਤ ਨੂੰ ਟਿਕਾਉਣਾ ਸੀ, ਗੁਰੂ ਚਰਨਾਂ ਦੇ ਵਿੱਚ ਬਹਿਣਾ ਸੀ। ਠੀਕ ਹੈ, ਆਪ ਜੀ ਗੁਰਬਾਣੀ ਚੋਂ ਪੜ੍ਹਦੇ ਹੋ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਗੁਰੂ ਦੁਆਰੇ ਹੋਏ। ਹੁਣ ਆਪਾਂ ਬੈਠੇ ਤਾਂ ਸਾਰੇ ਜਣੇ, ਬੜੇ ਜਣੇ ਆਪਾਂ ਕਹਿੰਦੇ ਆਂਦਾ ਗੁਰੂ ਦੇ ਦੁਆਰੇ ਜਾਈਏ ਤਾਂ ਸੋਝੀ ਮਿਲੇਗੀ। ਇੱਕ ਬੰਦਾ ਪੁੱਛਦਾ ਉਹਨੂੰ, ਭਾਈ ਸਾਹਿਬ ਤੁਹਾਨੂੰ ਕਿੰਨੇ ਸਾਲ ਹੋ ਕੇ ਜਾਂਦੇ ਗੁਰੂ ਘਰ? ਕਹਿੰਦਾ ਮੈਨੂੰ 50-55 ਸਾਲ ਹੋ ਗਏ। ਕਹਿੰਦਾ ਫਿਰ ਸੋਝੀ ਮਿਲੀ? ਕਹਿੰਦਾ ਨਹੀਂ। ਕਹਿੰਦਾ ਫਿਰ ਉਹ ਕਿਉਂ ਨਹੀਂ ਗਈ? ਤੁਸੀਂ ਤਾਂ ਜਾ ਨਹੀਂ ਰਹੇ। ਅਸਲ ਵਿੱਚ ਮਤਲਬ ਕੀ ਸੀ? ਗੁਰੂ ਦੁਆਰੇ ਹੋਏ, ਹੋਏ ਦਾ ਪਤਾ ਮਤਲਬ ਕੀ ਸੀਗਾ? ਇੱਕ ਆਦਮੀ ਨਾ ਆਪਣੇ ਘਰ ਬਾਹਰ ਬੈਠਾ ਸੀ ਵਿਹੜੇ ਚ, ਤੇ ਗੇਟ ਖੜਕਿਆ ਤੇ ਇੱਕ ਬੰਦਾ ਕਹਿੰਦਾ ਭਾਈ ਰੋਟੀ ਖਾਣੀ ਸੀ। ਕਹਿੰਦੇ ਆਜਾ ਬਹਿ ਜਾ, ਕੋਈ ਨਹੀਂ ਖਵਾ ਦਿੰਦੇ। ਬਹਿ ਗਿਆ ਉਹ ਬੰਦਾ ਆਪਣੇ ਅੰਦਰ ਆ ਕੇ ਤੇ ਘਰ ਵਾਲੀ ਨੂੰ ਕਹਿੰਦਾ, ਕਹਿੰਦਾ ਭਲੀ ਲੋਕ ਬਾਹਰ ਕੋਈ ਮੰਗਤਾ ਆਇਆ, ਕਹਿੰਦਾ ਰੋਟੀ ਖਾਣੀ ਆ ਤੇ ਖਵਾ ਦੇ ਸੂ। ਕਹਿੰਦੀ ਮੈਂ ਖਵਾ ਦਿੰਦੀ ਹਾਂ। ਜਦੋਂ ਉਹਨੇ ਕਿਹਾ ਮੈਂ ਰੋਟੀ ਖਵਾ ਦਿੰਦੀ ਹਾਂ, ਇਹ ਆਪਣੇ ਕਮਰੇ ਜਾ ਕੇ ਬਹਿ ਗਿਆ। ਉਹ ਜਨਾਨੀ ਡਈ ਸੀ ਭਾਂਡੇ ਮਾਂਜਣ, ਉਹ ਸੋਚਦੀ ਭਾਂਡੇ ਮਾਂਜ ਹੀ ਲਵਾਂ ਫਿਰ ਖਵਾਉਣੀ ਆ। ਉਹ ਭਾਂਡੇ ਮਾਂਜਦੇ ਮਾਂਜਦਾ 10-15 ਮਿੰਟ ਬਤੀਤ ਹੋ ਗਏ। ਉਹ 10-15 ਮਿੰਟਾਂ ਬਾਅਦ ਉਹਨੂੰ ਜਨਾਨੀ ਨੂੰ ਚੇਤਾ ਆਇਆ ਵੀ ਦੱਸ, ਮੇਰਾ ਘਰ ਵਾਲਾ ਮੈਨੂੰ ਕਹਿੰਦਾ ਮੰਗਦਾ ਬੈਠਾ ਬਾਹਰ ਰੋਟੀ ਖਵਾਉਣੀ ਹੈ। ਉਹਨੇ ਫਟਾਫਟ ਫੁਲਕਾ ਪਾਇਆ, ਥਾਲੀ ਚ ਪਾਇਆ ਤੇ ਲੈ ਕੇ ਗਈ ਬਾਹਰ। ਉਹ ਚਲਾ ਗਿਆ ਵਿਚਾਰਾ, ਡੀਕ ਕੇ ਪੀ ਉਹ ਛੁੱਟ ਕੇ ਚਲਾ ਗਿਆ, ਕਿਸੇ ਨੇ ਢੀਮਣੀ ਮਾਰੀ ਚਲੀ ਗਈ, ਚਲਾ ਗਿਆ। ਉਧਰੋਂ ਬੰਦੇ ਨੂੰ ਚੇਤਾ ਆਇਆ, ਯਾਰ ਉਹ ਬਾਹਰ ਬੈਠਾ ਸੀ, ਰੋਟੀ ਖਵਾਈ ਕਿ ਨਹੀਂ ਗਈ? ਉਹ ਕਹਿੰਦਾ ਭਲੀ ਲੋਕ ਰੋਟੀ ਖਵਾਤੀ ਉਹਨੂੰ। ਤੇ ਉਹ ਕੀ ਕਹਿੰਦੀ? ਜੇ ਕੋਈ ਬਾਹਰ ਹੋਏ ਤੇ ਮੈਂ ਖਵਾਵਾਂ, ਬਾਹਰ ਤੇ ਹੈ ਹੀ ਕੋਈ ਨਹੀਂ, ਮੈਂ ਰੋਟੀ ਖਵਾਵਾਂ ਕਿਹਨੂੰ? ਕਹਿੰਦਾ ਮੈਂ ਕਹਿੰਦਾ ਬਾਹਰ ਬੈਠਾ ਸੀ, ਮੈਂ ਛੱਡ ਕੇ ਆਇਆ। ਕਹਿੰਦੀ ਹੈ ਹੀ ਕੋਈ ਨਹੀਂ, ਬਾਹਰ ਜਾ ਕੇ ਦੇਖੋ। ਉਹਨੇ ਜਾ ਕੇ ਵੇਖਿਆ ਹੈ ਹੀ ਨਹੀਂ। ਹੁਣ ਘਰ ਵਾਲੀ ਗਲਤੀ ਨਹੀਂ ਦੱਸਦੀ ਵੀ ਗਲਤੀ ਤੇ ਮੇਰੀ ਆ ਵੀ ਮੈਂ ਭਾਂਡੇ ਮਾਂਜਦੀ ਰਹੀ, ਵਿਚਾਰਾ ਡੀਕ ਡੀਕ ਕੇ ਚਲਾ ਗਿਆ, ਹੁਣ ਕੋਈ ਹੋਵੇ ਤਾਂ ਰੋਟੀ ਖਵਾਵਾਂ? ਗੁਰੂ ਸਾਹਿਬ ਬੰਦੇ ਗੁਰੂ ਦੁਆਰੇ ਹੋਏ, ਕਹਿੰਦਾ ਸਰੀਰ ਤੇ ਗੁਰੂ ਘਰ ਬੈਠਾ, ਮਨ ਇੱਥੇ ਹੋਵੇ ਤੇ ਸੋਚੀ ਦਵਾਂ। ਗੁਰੂ ਦੁਆਰੇ ਹੋਏ ਕੌਣ ਹੋਏ? ਮਨ ਹੋਏ। ਮੰਗਤਾ ਬਾਹਰ ਹੈ ਹੀ ਨਹੀਂ, ਰੋਟੀ ਖਵਾਵਾਂ ਕਿਹਨੂੰ? ਤੇ ਸੋਝੀ ਤੂੰ ਤਾਂ ਲਵੇਂਗਾ ਜੇ ਤੂੰ ਇੱਥੇ ਬੈਠੇ, ਸਰੀਰ ਤੇਰਾ ਇੱਥੇ ਬੈਠਾ ਤੇ ਮਨ ਤੇਰਾ ਸੰਸਾਰ ਦੇ ਧੰਦੇ ਕਰਨ ਰਿਹਾ, ਮੈਂ ਸੋਚੀ ਦਵਾਂ ਕਿਹਨੂੰ? ਗੁਰੂ ਦੁਆਰੇ ਹੋਏ ਕੌਣ ਹੋਏ? ਮਨ ਬਿਰਤੀ ਸੋਝੀ ਪਾਏ ਸੀ, ਉਹਨੂੰ ਸੋਝੀ ਆਉਂਦੀ ਹੈ। ਤੇ ਜਿਹੜਾ ਗੁਰੂ ਘਰ ਸਰੀਰ ਕਰਕੇ ਆਉਂਦਾ ਰਿਹਾ, ਮਨ ਉੱਥੇ ਹੋਇਆ ਹੀ ਨਹੀਂ, ਉਹ ਭਾਵੇਂ ਸਾਰੀ ਉਮਰ ਗੁਜ਼ਾਰ ਦੇਵੇ ਔਰ ਗੁਰੂ ਘਰ ਬੈਠਿਆਂ ਹੀ ਉਹਨੂੰ ਮੌਤ ਆ ਜਾਵੇ, ਸੋਝੀ ਫਿਰ ਵੀ ਨਹੀਂ ਮਿਲਦੀ, ਫਿਰ ਵੀ ਨਹੀਂ ਮਿਲਦੀ। ਗੱਲਾਂ ਸਮਝਣ ਵਾਲੀਆਂ ਸਾਰੀਆਂ ਹੀ, ਆਪਾਂ ਨੇ ਵਿਚਾਰ ਨਹੀਂ ਕੀਤੀ, ਠੀਕ ਹੈ ਨੀ? ਹਰ ਇੱਕ ਚੀਜ਼ ਨੂੰ ਸਮਝੋ ਧਿਆਨ ਦੇ ਨਾਲ, ਕਿਉਂਕਿ ਬਾਣੀ ਚ ਲਿਖਿਆ ਹੈ, ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਚਿਆ ਜਾਈ। ਕਹਿੰਦਾ ਮਨ ਤੋਂ ਕਠੋਰ ਆ, ਮਨ ਚ ਕਠੋਰਤਾ ਆ, ਮਨ ਦੇ ਵਿੱਚ ਇੰਨਾ ਕਰੜਾਪਨ ਆ ਵੀ ਗੁਰੂ ਦੇ ਬੋਲਣ ਅੰਦਰ ਜਾਣ ਦਿੰਦਾ ਹੀ ਨਹੀਂ ਹੈ, ਕਿਹੋ ਜਿਹੀ ਕਠੋਰਤਾ, ਠੀਕ ਹੈ ਨੀ? ਮਨੋ ਕਠੋਰ ਮਰੇ ਬਨਾਰਸ, ਕਿਸੇ ਪਵਿੱਤਰ ਅਸਥਾਨ ਦੇ ਉੱਤੇ ਜਾ ਕੇ ਮਰ ਜਾਵੇ, ਨਰਕ ਨਾ ਬਚਿਆ ਜਾਈ। ਕਹਿੰਦੇ ਉਹਦਾ ਨਰਕ ਨਹੀਂ ਖਤਮ ਹੋ ਸਕਦਾ। ਕਹਿੰਦੇ ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸਹਿਣ ਤਰਾਈ। ਕਹਿੰਦੇ ਰੱਬ ਦਾ ਪਿਆਰਾ ਹੋਵੇ, ਸੁਰਤ ਸ਼ਬਦ ਨਾਲ ਜੁੜੀ ਹੋਵੇ, ਕਹਿੰਦੇ ਕਠਰਾਲੀ ਧਰਤੀ ਜਿੱਥੇ ਕੋਈ ਕਾਲੇ ਪਾਣੀ ਜਾਂਦਾ ਹੀ ਨਹੀਂ, ਉੱਥੇ ਜਾ ਕੇ ਸਵਾਸ ਛੱਡ ਦੇਵੇ, ਉੱਥੇ ਜਾ ਕੇ ਮਰ ਜਾਵੇ। ਹਰ ਕਾ ਸੰਤ ਮਰੇ ਹੜੰਬੇ, ਹੜੰਬੇ ਕਹਿੰਦੇ ਨੇ ਕਠਰਾਲੀ ਮਿੱਟੀ ਨੂੰ, ਉਹ ਜਗ੍ਹਾ ਕਾਲਾ ਪਾਣੀ ਜਿੱਥੇ ਕੋਈ ਜਾਣ ਕੇ ਖੁਸ਼ ਹੀ ਨਹੀਂ ਹੈਗਾ, ਕਹਿੰਦੇ ਉੱਥੇ ਜਾ ਕੇ ਵੀ ਮਰ ਜਾਵੇ ਤਾਂ ਸਗਲੀ ਸਹਿਣ ਤਰਾਈ। ਕਹਿੰਦੇ ਦੁਨੀਆਂ ਤਾਰ ਦੂ ਪੜ ਗਏ, ਅਸੀਂ ਵਿਚਾਰ ਹੀ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਸੋ ਧਿਆਨ ਦੇਣ ਵਾਲੀ ਗੱਲ ਆ ਕਿ ਗੁਰੂ ਦੁਆਰੇ ਹੋਏ ਸੋਝੀ ਪਏ ਸੀ, ਜਿੱਦਾਂ ਸਾਡੀ ਸੁਰਤ ਸਾਡੀ ਬਿਰਤੀ ਇੱਥੇ ਆ ਕੇ ਟਿਕੂਗੀ, ਇੱਥੇ ਅਵੇਲੇਬਲ ਹੋਊਗੀ, ਇੱਥੇ ਬੈਠੀ ਹੋਊਗੀ ਤੇ ਗੁਰੂ ਚਰਨ ਸੋਝੀ ਮਿਲਣੀ ਵਰਨਾ ਨਹੀਂ ਮਿਲਣੀ। ਫਿਰ ਗੁਰੂ ਸਾਹਿਬਨ ਕਹਿਣ ਲੱਗੇ, ਕਹਿੰਦੇ ਜਿਹੜਾ ਉਹਦੇ ਦਰ ਤੇ ਜਾ ਕੇ ਡਿੱਗ ਪੈਂਦਾ, ਸ਼ਰਮ ਪਈ ਨਾ ਰਹਿਣੇ ਨਾਨਕ ਦਰ ਪਈਆ, ਜਿਹੜੇ ਉਹਦੇ ਦਰ ਤੇ ਜਾ ਕੇ ਡਿੱਗ ਪੈਂਦੇ ਨੇ, ਕਹਿੰਦੇ ਫਿਰ ਪਰਮਾਤਮਾ ਨੂੰ ਸ਼ਰਮ ਆ ਜਾਂਦੀ ਹੈ ਕਿ ਭਈ ਯਾਰ ਹੁਣ ਮੇਰੇ ਦਰ ਤੇ ਡਿੱਗਾ ਆਇਆ, ਹੁਣ ਤੇ ਇਹਦੀ ਮਦਦ ਕਰਨੀ ਪੈਣੀ ਆ। ਜਿਹੜੇ ਗੁਰੂ ਚਰਨਾਂ ਜਾ ਕੇ ਡਿੱਗ ਪੈਂਦੇ, ਡਿੱਗਣ ਦਾ ਭਾਵ ਕੀ ਆ ਕਿ ਆਪਣੀ ਤਾਕਤ ਖਤਮ ਕਰ ਦਿੰਦੇ, ਮੈਂ ਖਤਮ ਕਰ ਦਿੰਦੇ, ਕਹਿੰਦੇ ਗੁਰੂ ਜੋ ਕਰਨਾ ਤੁਸੀਂ ਕਰਨਾ, ਉਹਨਾਂ ਨੂੰ ਸਮਝ ਲੱਗਣ ਲੱਗ ਪੈਂਦੀ। ਫਿਰ ਕੀ ਕਹਿੰਦੇ? ਕਹਿੰਦੇ ਪੋਕ ਸਵਰਨ ਦਾ ਸਰਬ ਸੁੱਖ, ਜਿਸ ਬਖਸ਼ੇ ਬੇਪਰਵਾਹ। ਪੋਖ ਸੁਹੰਦਾ, ਕਹਿੰਦੇ ਪੋਹ ਦਾ ਮਹੀਨਾ ਸੋਹਣਾ ਲੱਗਦਾ, ਹੁਣ ਇਹਦਾ ਆਪਾਂ ਕਹਿੰਦੇ ਠੰਡ ਲੱਗਦੀ ਹੈ, ਹੁਣ ਇੱਥੇ ਗੁਰੂ ਜੀ ਕਹਿੰਦੇ ਸੋਹਣਾ ਲੱਗਦਾ। ਫਿਰ ਗੱਲ ਤੇ ਸਰੀਰ ਦੀ ਹੈ, ਮਨੁੱਖੀ ਜਨਮ ਦੀ ਗੱਲ ਹੈ ਨਾ, ਕਹਿੰਦੇ ਪੋਖ ਸੁਹੰਦਾ, ਕਹਿੰਦੇ ਮਨੁੱਖੀ ਜੀਵਨ ਇਹ ਸਮਾਂ ਉਹਨਾਂ ਨੂੰ ਸੋਹਣਾ ਲੱਗਦਾ। ਕਹਿੰਦੇ ਹੈ? ਕਹਿੰਦੇ ਹਾਂ। ਫਿਰ ਕੀ ਮਿਲਦਾ? ਸਰਬ ਸੁੱਖ, ਕਹਿੰਦਾ ਸਾਰੇ ਸੁੱਖ ਮਿਲਦੇ ਉਹਨਾਂ ਨੂੰ। ਸੁੱਖ ਕਿਹਨੂੰ ਕਹਿੰਦੇ? ਧੀਆਂ ਪੁੱਤਰ ਕਾਰਾਂ ਕੋਠੀਆਂ ਜ਼ਮੀਨ ਜਾਇਦਾਦ ਦੀ ਗੱਲ ਨਹੀਂ ਕੀਤੀ, ਸਰਬ ਸੁੱਖ ਦਾ ਭਾਵ ਹੈ ਆਤਮਿਕ ਆਨੰਦ। ਕਹਿੰਦੇ ਸਾਰੇ ਆਤਮਿਕ ਆਨੰਦ ਉਹਨਾਂ ਨੂੰ ਮਿਲਦੇ ਆ। ਕਹਿੰਦੇ ਕਿਹਨਾਂ ਨੂੰ? ਜਿਸ ਬਖਸ਼ੇ ਬੇਪਰਵਾਹ, ਕਹਿੰਦੇ ਜਿਸ ਆਤਮਾ ਨੂੰ ਪਰਮਾਤਮਾ ਇਹ ਮਹੀਨਾ ਬਖਸ਼ਿਸ਼ ਵਿੱਚ ਦਿੰਦਾ ਹੈ, ਜਿਸ ਆਤਮਾ ਨੂੰ ਉਹ ਪਰਮਾਤਮਾ ਮਨੁੱਖੀ ਜੀਵਨ ਬਖਸ਼ਿਸ਼ ਵਿੱਚ ਦਿੰਦਾ ਹੈ। ਵੱਡੇ ਭਾਗ ਇਹ ਸਰੀਰ ਪਾਇਆ, ਕਹਿੰਦੇ ਵੱਡੇ ਭਾਗ ਹੋਏ ਤੇ ਆ ਸਰੀਰ ਮਿਲਿਆ। ਅਸੀਂ ਮਹੀਨੇ ਦੀ ਗੱਲ ਕਰ ਸਕਦੀ, ਜਨਮ ਦੀ ਗੱਲ ਹੀ ਭੁੱਲ ਗਏ। ਗੱਲ ਤਾਂ ਜਨਮ ਦੀ ਸੀ, ਅਸੀਂ ਵਿਚਾਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਕਿਉਂ ਨਹੀਂ ਲੋੜ ਪਈ? ਲੋੜ ਤਾਂ ਨਹੀਂ ਪਈ ਵੀ ਆਪਾਂ ਸੰਗਰਾਂਦ ਵਾਲੇ ਦਿਨ ਗਏ, ਗੁਰੂ ਘਰ ਮੱਥਾ ਟੇਕਿਆ ਤੇ ਮੰਗਿਆ ਕੀ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰਿਓ, ਅੱਜ ਵਰੇ ਵਰੇ ਦਾ ਦਿਨ ਆ, ਅੱਜ ਸੰਗਰਾਂਦ ਦਾ ਦਿਹਾੜਾ ਹੈ ਤੇ ਖਾਲੀ ਨਾ ਮੋੜਿਓ ਜੇ। ਕਹਿੰਦਾ ਦੱਸੋ, ਨਹੀਂ ਮੋੜਦੇ। ਕਹਿੰਦਾ ਫਿਰ ਕਿਰਪਾ ਕਰਿਓ, ਫਲਾਣਾ ਕੰਮ ਫਸਿਆ ਕੱਢ ਦਿਓ, ਟਮਕਾਣਾ ਕੰਮ ਫਸਿਆ। ਉਹਨਾਂ ਚ ਕੋਈ ਹੁੰਦਾ ਜਿਹੜਾ ਆ ਕੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਅੱਜ ਸੰਗਰਾਂਦ ਆ? ਕਹਿੰਦੇ ਹਾਂ ਬਈ ਅੱਜ ਸੰਗਰਾਂਦ ਆ। ਕਹਿੰਦੇ ਮਹੀਨਾ ਤਬਦੀਲ ਹੋ ਗਿਆ? ਕਹਿੰਦੇ ਹੋ ਗਿਆ। ਕਹਿੰਦਾ ਕਰੋ ਕਿਰਪਾ ਕਰੇ, ਸਾਡੇ ਘਰ ਵੀ ਸੰਗਰਾਂਦ ਮਨਾਈ ਜਾਵੇ, ਸਾਡੀ ਸੁਰਤ ਵਿੱਚ ਵੀ ਤਬਦੀਲੀ ਆ ਜਾਵੇ, ਸਾਡਾ ਵੀ ਨਵਾਂ ਮਹੀਨਾ ਚੜ ਜਾਵੇ, ਸਾਡੇ ਅੰਦਰ ਵੀ ਸੋਚ ਨਵੀਂ ਆ ਜਾਵੇ। ਠੀਕ ਆ ਕਿ ਨਹੀਂ? ਤੇ ਕਹਿੰਦੇ ਕਿਹੜੀ? ਕਹਿੰਦੇ ਅੱਗੇ ਸੋਚ ਸੰਸਾਰ ਦੀ ਆ, ਕਿਤੇ ਗੁਰੂ ਕਿਰਪਾ ਕਰੋ ਅੱਜ ਤੋਂ ਸੋਚ ਨਿਰੰਕਾਰ ਦੀ ਆ ਜਾਵੇ, ਮਹੀਨਾ ਨਵਾਂ ਚੜ ਜਾਵੇ। ਕਿਤੇ ਮੰਗਿਆ ਹੀ ਨਹੀਂ, ਲੋੜ ਨਹੀਂ ਪਈ। ਲੋੜ ਤੇ ਤਾਂ ਪੈਂਦੀ ਜੇ ਮੇਰਾ ਮਨ ਮੰਨਦਾ ਕਿ ਜੋ ਕੁਛ ਮੈਨੂੰ ਮਿਲ ਰਿਹਾ ਹੈ ਮੇਰੇ ਭਾਗਾਂ ਚ ਲਿਖਿਆ, ਤੇ ਜੋ ਮੈਨੂੰ ਮਿਲਣਾ ਨਾ ਪਰਮਾਤਮਾ ਨੂੰ ਚਿੰਤਾ ਉਹਨੇ ਆਪੇ ਪਹੁੰਚਾ ਦੇਣਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਕਹਿੰਦਾ ਚਿੰਤਾ ਨਾ ਕਰੋ, ਚਿੰਤਾ ਉਹਦੀ ਹੈ। ਤੈਨੂੰ ਕੋਈ ਲੋੜ ਨਹੀਂ ਐਵੇਂ ਟੈਂਸ਼ਨਾਂ ਲੈਣ ਦੀ, ਵੀ ਪੁਰਾਣਾ ਕੰਮ ਨਹੀਂ ਬਣਿਆ, ਟਮਕਾਣਾ ਕੰਮ ਨਹੀਂ ਬਣਿਆ, ਵਕਤ ਨੂੰ ਫੜਿਆ। ਜੇ 10 ਮਿੰਟ ਕਿਤੇ ਸਵੇਰੇ ਮਿਲਦੇ ਆ ਵਾਹਿਗੁਰੂ ਵਾਹਿਗੁਰੂ ਕਰਨ ਦੇ, ਬੜਾ ਲੋਕਾਂ ਨੂੰ ਕਹਿੰਦਾ ਮੈਂ 2 ਘੰਟੇ ਲਾਏ, ਮੈਂ 10 ਮਿੰਟ ਲਾਏ, ਮੈਂ ਅੱਧਾ ਘੰਟਾ ਲਾਇਆ, ਮੈਂ ਘੰਟਾ ਲਾਇਆ, ਮੈਂ ਇੱਥੇ ਬੈਠਾ, ਮੈਂ ਉੱਥੇ ਬੈਠਾ। ਪਰ ਧਿਆਨ ਦੇਣ ਵਾਲੀ ਗੱਲ ਜੇ ਸੰਸਾਰ ਨਾਲ ਜੁੜ ਕੇ ਹੀ ਬੈਠਾ, ਸ਼ਬਦ ਨਾਲ ਨਹੀਂ ਜੁੜਿਆ। ਸ਼ਬਦ ਨਾਲ ਜੁੜੇ ਨੂੰ ਚਿੰਤਾ ਨਹੀਂ ਹੁੰਦੀ, ਤੇ ਸ਼ਬਦ ਦੇ ਜੁੜੇ ਦੇ ਕੰਮ ਫਿਰ ਪਰਮਾਤਮਾ ਆਪੇ ਹੀ ਕਰਨ ਲੱਗ ਪੈਂਦਾ ਆਪੇ। ਬੜਾ ਆਨੰਦ ਆ ਸਾਨੂੰ ਭੁਲੇਖਾ, ਆਹ ਕੰਮ ਕਿਉਂ ਹੋ ਗਿਆ, ਗਲਤ ਹੋ ਗਿਆ, ਗਲਤ ਨਹੀਂ ਹੋ ਗਿਆ, ਤੇਰੇ ਸਮੇਂ ਦੀ ਇੱਕ ਰੁਕਾਵਟ ਸੀਗੀ, ਪਰਾਂ ਹੋ ਗਈ, ਕੰਮ ਨਿਬੜ ਗਿਆ ਹੁਣ, ਠੀਕ ਆ ਬਈ। ਹੁਣ ਅੱਗੇ ਕੋਈ ਸਮਾਂ ਚੰਗਾ ਆਉਣਾ, ਬੁਰਾ ਸਮਾਂ ਚੁਟਕੀ ਨਾ ਕੱਢ ਕੇ ਪਾਸੇ ਮਾਰਿਆ, ਪਰ ਸਾਨੂੰ ਉਹ ਭੁੱਲਦਾ ਹੀ ਨਹੀਂ, ਭੁੱਲਦਾ ਹੀ ਨਹੀਂ, ਭੁੱਲਣਾ ਪੈਣਾ, ਠੀਕ ਆ ਬਈ। ਸੰਸਾਰ ਦੇ ਦੁੱਖਾਂ ਸੁੱਖਾਂ ਨੂੰ ਭੁੱਲ ਜਾਓ, ਗੁਰੂ ਦੇ ਸ਼ਬਦ ਨਾਲ ਜੁੜ ਜਾਓ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ, ਔਰ ਜੋ ਗੁਰਬਾਣੀ ਕਹਿੰਦੀ ਹੈ ਉਹ ਕਰ ਲਓ। ਕਿਤੇ ਇਹ ਨਾ ਹੋਵੇ ਵੀ ਅਸੀਂ ਗੁਰਬਾਣੀ ਪੜ੍ਹਦੇ 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 ਰਹਿ ਜਾਈਏ, ਠੀਕ ਹੈ, ਪਰ ਜੋ ਗੁਰੂ ਜੀ ਕਹਿਣਾ ਚਾਹੁੰਦੇ ਸਨ, ਜੋ ਗੁਰੂ ਜੀ ਦੇਣਾ ਚਾਹੁੰਦੇ ਸਨ, ਉਹ ਤੋਂ ਵਾਂਝੇ ਰਹਿ ਜਾਈਏ ਕਿਤੇ। ਸੋ ਭਾਈ ਸਮਾਂ ਹੋ ਗਿਆ, ਸੋ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।